ਗੁਰੁ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹਮ ਬਾਰਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਈਐ ਰਹਾਉ ਕੋਟ ਪਰਾਧ ਹਮਾਰੇ ਖੰਡਹੁ ਅਨਕ ਵਿਧੀ ਸਮਝਾਵਹੁ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਧ ਰਖਾਵਹੁ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੀ ਰੱਖ ਰੱਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਤੁਮਰੀ ਸਰਣ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੀ ਰੱਖ ਰੱਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਸਤਿਗੁਰੂ ਸਾਹਿਬਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਧੰਤਾ ਦੇ ਯੋਗ ਹੋ ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਸ਼ਾਮ ਦੇ ਸੁੰਦਰ ਦੀਵਾਨ ਸੱਜ ਰਹੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਮੁਖਾਂ ਪਿਆਰਿਆਂ ਕੋਲੋਂ ਆਪ ਜੀ ਨੇ ਸੋਦਾਰ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਕੇ ਆਪਾਂ ਲਾਹ ਪ੍ਰਾਪਤ ਕਰੀਏ। ਕੱਲ੍ਹ ਆਪਾਂ ਸਰਵਣ ਕੀਤਾ ਸੀ ਜਿਸ ਤਰ੍ਹਾਂ ਕਰਤਾਰਪੁਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਣ ਕੇ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ ਮਹਾਰਾਜ ਜੀ ਇੱਕ ਸਾਧੂ ਆਇਆ ਹੈ ਉਹ ਬੜਾ ਸਾਫ ਬਿੱਤੀ ਦੇ ਨਾਲ ਬੜਾ ਸਿੱਧਾ ਹੋ ਕੇ ਸਮਾਧੀ ਲਾ ਕੇ ਬੈਠਾ ਹੈ ਉਹ ਛਾਤੀ ਦੇ ਵਿੱਚ ਵਲ ਵੀ ਨਹੀਂ ਪੈਣ ਦਿੰਦਾ ਤੋ ਇਸੇ ਤਰ੍ਹਾਂ ਉਹਦੇ ਕੋਲ ਜਦੋਂ ਅਸੀਂ ਆਏ ਅਸੀਂ ਸੋਚਿਆ ਸ਼ਾਇਦ ਉਹਦੇ ਕੋਲੋਂ ਕੁਝ ਬ੍ਰਹਮ ਦੀ ਗੱਲ ਮਿਲੇਗੀ ਤੇ ਬ੍ਰਹਮ ਆਨੰਦ ਪ੍ਰਾਪਤ ਹੋਵੇਗਾ ਤੇ ਉਹ ਜਗਿਆਸੂ ਜਨ ਜਦੋਂ ਆਏ ਜਦੋਂ ਮਹਾਰਾਜ ਵੇਖਿਆ ਨਾ ਕੋਈ ਉਹਦੇ ਕੋਲ ਜਪ ਸੀ ਨਾ ਤਪ ਸੀ ਜੇ ਉਹਦੇ ਕੋਲ ਬਹਿ ਕੇ ਵਿਚਾਰਾਂ ਕੀਤੀਆਂ ਉਹਨਾਂ ਵਿਚਾਰਾਂ ਦੇ ਵਿੱਚ ਵੀ ਉਹਦੇ ਕੋਲੋਂ ਕੁਝ ਪ੍ਰਾਪਤ ਨਾ ਹੋਇਆ ਨਾ ਉਹਦੇ ਧਰਮ ਨਾ ਕਰਮ ਉਸਨੇ ਜੋ ਵੀ ਇਸੇ ਤਰ੍ਹਾਂ ਪ੍ਰਾਪਤੀ ਹੋਈ ਹੈ ਉਸ ਪਾਸੋਂ ਸਾਨੂੰ ਕੋਈ ਮਿਲਿਆ ਨਹੀਂ ਕਿਉਂਕਿ ਉਹ ਪਖੰਡੀ ਸੀ ਤਾਂ ਗੁਰੂ ਨਾਨਕ ਸਾਹਿਬ ਜੀ ਉਸ ਦੇ ਪ੍ਰਥਾਏ ਉਹਨੂੰ ਸਤਸੰਗਤ ਜੀ ਸਾਨੂੰ ਉਪਦੇਸ਼ ਦੇਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਲੋਕ ਉਚਾਰਿਆ ਹੈ ਵੀ ਸਿੰਬਲ ਰੁੱਖ ਸਰਾਏ ਰਾਤ ਦੀਰਘ ਆਤਮੋਚ ਸਿੰਬਲ ਦਾ ਜਿਹੜਾ ਦਰਖਤ ਹੈ ਬਹੁਤਾ ਜ਼ਿਆਦਾ ਸਤਸੰਗਤ ਜੀ ਸਰਾਇਰਾ ਦਾ ਮਤਲਬ ਸਿੱਧਾ ਜੇ ਕੋਈ ਮਹਾਤਮਾ ਬਹਿੰਦਾ ਹੈ ਸਿੱਧੀ ਲੱਕ ਸਿੱਧਾ ਕਰਕੇ ਤੇ ਸਤਸੰਗਤ ਇਸ ਤਰ੍ਹਾਂ ਚੌਂਕੜਾ ਮਾਰ ਕੇ ਬਹਿੰਦੇ ਹਨ ਤੇ ਅੱਖਾਂ ਨੂੰ ਮੀਟਦੇ ਹਨ ਅੱਖਾਂ ਮੀਟ ਕੇ ਤੇ ਲੋਕਾਂ ਨੂੰ ਭਰਮਾਉਣ ਵਾਸਤੇ ਤੇ ਸਤਸੰਗਤ ਜੀ ਇਸੇ ਤਰ੍ਹਾਂ ਆਪਣੇ ਪਖੰਡ ਦੱਸਣ ਵਾਸਤੇ ਪਰ ਜਦੋਂ ਉਹਨਾਂ ਨੂੰ ਵਿਅਕਤੀ ਤੌਰ ਤੇ ਮਨੁੱਖ ਮਿਲਦਾ ਹੈ ਵਿਅਕਤੀ ਤੌਰ ਤੇ ਕੋਈ ਸ਼ਰਧਾ ਨਹੀਂ ਹੁੰਦੀ ਕੋਈ ਭਾਵਨਾ ਨਹੀਂ ਹੁੰਦੀ ਕੋਈ ਉਹਨਾਂ ਦੇ ਅੰਦਰ ਸਤਿਗੁਰ ਦੇ ਨਾਮ ਦਾ ਗਿਆਨ ਨਹੀਂ ਪ੍ਰਾਪਤ ਹੁੰਦਾ ਤਾਂ ਉਹਨਾਂ ਨੇ ਆਣ ਕੇ ਗੁਰੂ ਨਾਨਕ ਸਾਹਿਬ ਨੇ ਜਦੋਂ ਦੱਸਿਆ ਤਾਂ ਗੁਰੂ ਸਾਹਿਬ ਨੇ ਬਚਨ ਕੀਤੇ ਹਨ ਕਿ ਜਿਸ ਤਰ੍ਹਾਂ ਸਿੰਬਲ ਦਾ ਦਰਖਤ ਹੈ ਬਹੁਤ ਉੱਚਾ ਹੁੰਦਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬਹੁਤਾ ਮੋਟਾ ਹੁੰਦਾ ਤੇ ਉਹਦਾ ਫਲਾਅ ਬੜਾ ਹੁੰਦਾ ਪੱਤਿਆਂ ਦੀ ਹਰਿਆਵਲ ਬਹੁਤ ਹੁੰਦੀ ਹੈ ਤੇ ਉਹਦੇ ਫਲ ਬੜੇ ਚੰਗੇ ਲੱਗਦੇ ਆ ਫੁੱਲ ਬੜੇ ਸੋਹਣੇ ਲੱਗਦੇ ਆ ਇਸੇ ਤਰ੍ਹਾਂ ਸਤਿਗੁਰ ਬਚਨ ਕਰਦੇ ਹਨ ਸਿੰਬਲ ਰੁੱਖ ਸਰਾਏ ਰਾ ਅਤ ਦੀਰਘ ਅਤ ਮੁੱਚ ਹੋਏ ਜੇ ਆਵਹਿ ਆਸ ਕਰ ਜਾਏ ਨਿਰਾਸੇ ਕਿਤ। ਜੇ ਪੰਛੀ ਆਸ ਕਰਕੇ ਆਉਂਦੇ ਹਨ ਤੇ ਉਹ ਚਲੇ ਜਾਂਦੇ ਆ, ਕਿਉਂਕਿ ਫਲ ਵੀ ਉਹਦੇ ਫਿੱਕੇ ਹੁੰਦੇ ਆ, ਫੁੱਲ ਵੀ ਉਹਦੇ ਬਕ ਬਕੇ ਹੁੰਦੇ ਆ, ਤੇ ਇਸੇ ਤਰ੍ਹਾਂ ਸਾਰਾ ਕੁਝ ਨਹੀਂ ਉਹਨਾਂ ਨੂੰ ਚੰਗਾ ਭਰਾ, ਜੋ ਚਾਹੁੰਦੇ ਸਨ ਉਸ ਫੁੱਲ ਦਰਖਤ ਦੇ ਉੱਤੇ ਪ੍ਰਾਪਤੀ ਨਹੀਂ ਹੁੰਦੀ, ਇਸ ਕਰਕੇ ਉਹ ਨਿਰਾਸ਼ ਹੋ ਕੇ ਜੀਵ ਚਲੇ ਜਾਂਦੇ। ਇਹ ਸੀ ਦ੍ਰਿਸ਼ਟਾਂਤ ਦਾ, ਦ੍ਰਿਸ਼ਟਾਂਤ ਇਹ ਦਿੱਤਾ ਹੈ ਕਿ ਜਿਹੜਾ ਪਖੰਡੀ ਮਨੁੱਖ ਹੈ ਉਹ ਆਪਣੇ ਬਹੁਤੇ ਪ੍ਰਪੰਚ ਖਿਡਾਉਂਦਾ ਹੈ। ਚਾਰ ਸਫੇਰੇ ਚੇਲੇ ਚਾਟੜੇ ਵੀ ਬੜੇ ਬਹਿ ਜਾਂਦੇ ਹਨ, ਬੜਾ ਵੱਡਾ ਜਲਾਉ ਬਣਾ ਕੇ ਬਹਿੰਦਾ ਹੈ, ਪਰ ਗੁਰਮੁਖੋ ਸਿਰਫ ਤੇ ਸਿਰਫ ਕਿਤਾਬਾਂ ਦੀਆਂ ਗੱਲਾਂ ਦੱਸਣ ਮਾਤਰ ਹੀ ਸਾਰਾ ਕੁਝ ਸੀ। ਜੋ ਉਪਦੇਸ਼ ਦਿੱਤਾ ਉਹ ਸਿਰਫ ਉਪਦੇਸ਼ ਦੇਣ ਮਾਤਰ ਸੀ, ਪਰ ਅਸਲ ਦੇ ਵਿੱਚ ਉਹਨੇ ਆਪਣੇ ਹੀ ਚੇਲੇ ਮੰਨਣ ਦਾ ਯਤਨ ਕੀਤਾ ਹੈ। ਤੇ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਬਚਨ ਕਰਦੇ ਹਨ ਕਿ ਇਹੋ ਜਿਹਾ ਮਨੁੱਖ ਜਦੋਂ ਓਏ ਜੇ ਆਵੇ ਆਸ ਕਰ, ਓਏ ਜਿਹੜੇ ਪਖੰਡੀਆਂ ਦੇ ਕੋਲ ਜਦੋਂ ਓਏ ਦਾ ਮਤਲਬ ਉਹ ਜਗਿਆਸੂ ਜਨ ਕੋਈ ਆਸ ਕਰਕੇ ਆਉਂਦਾ ਹੈ ਵੀ ਸ਼ਾਇਦ ਸਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਵੇ, ਵੀ ਸ਼ਾਇਦ ਇਹ ਬ੍ਰਹਮ ਗਿਆਨੀ ਹੋਵੇਗਾ, ਤਾਂ ਉਹਦੇ ਕੋਲੋਂ ਜਦੋਂ ਕੋਲ ਬੈਠਦੇ ਹਨ ਫਿਰ ਕੀ ਹੁੰਦਾ ਹੈ, ਮਹਾਰੇ ਕਹਿੰਦੇ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ। ਫਲ ਜਿਹੜੇ ਹਨ ਸਾਧ ਸੰਗਤ ਜੀ, ਉਹਨੂੰ ਜੀਵਨ ਦੇ ਵਿੱਚ ਸਤਿਗੁਰ ਦਾ ਨਾਮ ਰੂਪੀ, ਗੁਰੂ ਦੇ ਸਤਿਗੁਰ ਸੱਚੇ ਪਾਤਸ਼ਾਹ ਦਾ ਸ੍ਰੇਸ਼ਟ ਗਿਆਨ ਰੂਪੀ ਫਲ ਕੋਈ ਪ੍ਰਾਪਤ ਨਹੀਂ ਹੋਇਆ ਹੁੰਦਾ, ਨਾ ਉਹਦੇ ਕੋਲ ਉਹਨਾਂ ਨੂੰ ਮਿਲਦਾ ਹੈ। ਫੁੱਲ ਵੀ ਉਹਦੇ ਬਕ ਬਕੇ ਜਿਹੜੇ ਬਚਨ ਕਰਨੇ ਹਨ ਤੇ ਉਹ ਕਰਮ ਕਾਂਡਾਂ ਦੇ ਜੋ ਕਰਦਾ ਹੈ, ਪਰ ਉਹ ਵੀ ਸਤਸੰਗ ਤੋਂ ਉੱਤੇ ਕੋਈ ਪ੍ਰਾਪਤੀ ਉਹਨਾਂ ਨੂੰ ਨਹੀਂ ਹੁੰਦੀ, ਇਸ ਕਰਕੇ ਉਹਦੇ ਬਚਨ ਵੀ ਤੇ ਉਹਦੀ ਰਹਿਣੀ ਬਹਿਣੀ ਵੀ ਉਹਨਾਂ ਨੂੰ ਚੰਗੀ ਨਾ ਲੱਗਦੀ ਹੈ। ਤੇ ਜਦੋਂ ਸਤਸੰਗ ਤੇ ਸਤਿਗੁਰ ਬਚਨ ਕਰਦੇ ਹਨ ਕਿ ਜਿਸ ਤਰ੍ਹਾਂ ਸਿਮਲ ਦਾ ਦਰਖਤ ਹੁੰਦਾ ਹੈ ਉਹ ਤੇ ਬੜਾ ਵੱਡਾ ਹੈ, ਤੇ ਮਹਾਰਾਜ ਕਹਿੰਦੇ ਮਿੱਠਤ ਨੀਵੀਂ ਨਾਨਕ, ਜਿਸ ਤਰ੍ਹਾਂ ਬੇਰੀ ਦਾ ਦਰਖਤ ਹੁੰਦਾ ਹੈ ਉਹ ਨੀਵੀਂ ਹੁੰਦੀ ਹੈ, ਜਿਹਨੂੰ ਬੇਰੀ ਨੂੰ ਬੇਰ ਲੱਗੇ ਜਿਸ ਟਾਹਣੀ ਨੂੰ ਬਹੁਤ ਹੀ ਨੀਂ ਜਾਂਦੀ ਹੈ, ਇਸ ਕਰਕੇ ਗੁਰੂ ਸਾਹਿਬ ਕਹਿੰਦੇ ਮਿੱਠਤ ਨੀਵੀਂ ਹੈ, ਨਿਮਰਤਾ ਦੇ ਵਿੱਚ ਮਿਠਾਸ ਹੈ। ਜਿਹੜਾ ਬਹੁਤਾ ਆਕੜ ਕੇ ਸਾਧ ਬਣ ਕੇ, ਕਈਆਂ ਪਖੰਡੀਆਂ ਸਾਧਾਂ ਦੀ ਇਹ ਵੀ ਗੱਲ ਹੁੰਦੀ ਹੈ ਕਿ ਆਪਣੇ ਆਸਣ ਉੱਤੇ ਜਾ ਕੇ ਬਹਿ ਜਾਣਾ ਤੇ ਅਗਲੇ ਕੋਲੋਂ ਮੱਥਾ ਟਿਕਾਉਣਾ, ਮੱਥਾ ਟਿਕਾਉਣਾ ਸਾਧ ਸੰਗਤ ਜੀ, ਤਾਂ ਗੁਰੂ ਸਾਹਿਬ ਜੀ ਇਹ ਬਚਨ ਕਰਦੇ ਹਨ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈ ਆ ਤੱਤ। ਗੁਣਾਂ ਦੀਆਂ ਜਿਹੜੀਆਂ ਅਸਲ ਚੰਗਿਆਈਆਂ ਦਾ ਤੱਤ ਸਾਰ ਹੈ ਉਹ ਹੈ ਮਿੱਠਤ। ਜਿਸ ਤਰ੍ਹਾਂ ਬੇਰੀ ਦੇ ਉੱਤੇ ਜਦੋਂ ਸਰਸੰਗ ਸੁਵੰਤੀ ਦੀ ਬੂੰਦ ਪੈਂਦੀ ਹੈ ਉਹ ਚੰਦਨ ਵੀ ਬਣ ਜਾਂਦਾ ਹੈ, ਨਿਮਰਤਾ ਹੈ ਨਾ, ਲੇਕਿਨ ਬਾਂਸ ਜਿਹੜਾ ਹੈ, ਬਾਂਸ ਵਡਾਈ ਬੂਡਿਆਂ ਨੂੰ ਮਤ ਡੂਬੋ ਕੋਏ, ਚੰਦਨ ਕੇ ਨਿਕਟੇ ਬਸੇ ਬਾਂਸ ਸੁਗੰਧ ਨਾ ਹੋਏ, ਉਹ ਵੰਝ ਵਰਗਾ ਜਿਸ ਮਨੁੱਖ ਦਾ ਜੀਵਨ ਹੈ ਉਹਦੇ ਚ ਉਹ ਨਿਮਰਤਾ ਰੂਪੀ ਸੁਗੰਧ ਨਹੀਂ ਹੁੰਦੀ। ਸੋ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਕਿ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ, ਸਾਰੇ ਆਪਣੇ ਆਪ ਨੂੰ ਕੋਲ ਹੀ ਨਵਾਉਂਦੇ ਹਨ। ਜਿਹੜੇ ਵੀ ਮਨੁੱਖ ਨੂੰ ਚਾਹੁੰਦੇ ਆ ਕਹਿੰਦੇ ਵੀ ਇਹ ਮੇਰੇ ਅੱਗੇ ਹੀ ਨੀਵੇ, ਤੇ ਆਪ ਨੀ ਕਿਸੇ ਦੇ ਅੱਗੇ ਨਿਉ ਸਕਦੇ, ਤੇ ਗੁਰੂ ਸਾਹਿਬ ਜੀ ਕਹਿੰਦੇ ਧਰਤ ਰਾਜੂ ਤੋਲੀਏ ਨਿਵੇ ਸੋ ਗੌਰਾ ਹੋਏ, ਗੌਰਾ ਹੋਏ ਜਿਹੜਾ ਧਰਤ ਰਾਜੂ ਦੇ ਵਿੱਚ ਵੱਟਾ ਰੱਖ ਕੇ ਜੇ ਤੋਲੀਏ, ਜਿਹੜਾ ਨੇਂਦਾ ਹੈ ਉਹ ਹੀ ਗੌਰਾ ਭਾਰਾ ਹੁੰਦਾ ਹੈ, ਤੇ ਜਿਹੜਾ ਟਿਕਾਉਣ ਵਾਲਾ ਉਹ ਹੌਲਾ ਹੁੰਦਾ ਹੈ, ਜਿਹੜਾ ਮੱਥਾ ਟੇਕਣ ਵਾਲਾ ਉਹ ਭਾਰਾ ਹੋ ਜਾਂਦਾ, ਭਾਵ ਕਿ ਉਹ ਗੁਣ ਹੈ ਉਹਦੇ ਵਿੱਚ। ਤੇ ਅੱਗੇ ਗੁਰੂ ਸਾਹਿਬ ਜੀ ਨੇ ਜਿਸ ਤਰ੍ਹਾਂ ਸਤਸੰਗ ਸਤਿਗੁਰੂ ਕਹਿੰਦੇ ਜੇ ਬਹੁਤਾ ਹੀ ਨੇਂਦਾ ਫਿਰੇ ਕੋਈ ਜਿਹੜਾ ਕਈਆਂ ਦੇ ਅੱਗੇ, ਤੇ ਉਹਦੇ ਬਾਰੇ ਵੀ ਦੱਸਦੇ ਹਨ। ਅਪਰਾਧੀ ਮਨੁੱਖ ਵੀ ਸਾਧ ਸੰਗਤ ਬਹੁਤਾ ਨੀਂਦਾ ਜੇ, ਕਿਉਂਕਿ ਇੱਕ ਤਾਂ ਪਖੰਡੀ ਹੈ, ਇੱਕ ਦੂਸਰਾ ਜੇ ਅਪਰਾਧੀ ਮਨੁੱਖ ਹੈ ਆਪਣੇ ਮਤਲਬ ਨੂੰ ਕੱਢਣ ਵਾਸਤੇ ਵੀ ਬਹੁਤ ਜ਼ਿਆਦਾ ਨੀਂਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਅਪਰਾਧੀ ਦੂਣਾ ਨਿਵੇ, ਅਪਰਾਧੀ ਮਨੁੱਖ ਬਹੁਤਾ ਨੀਂਦਾ ਹੈ। ਇਹ ਜਿਹੜਾ ਨਿਉਣਾ ਜਿਹੜਾ ਹੈ ਸਾਧ ਸੰਗਤ, ਉਹ ਵੀ ਸਾਧਸੰਗ ਯਥਾਰਥ ਹੋਣਾ ਚਾਹੀਦਾ, ਤੇ ਜਿਹੜਾ ਐਵੇਂ ਨਹੀਂ ਫਿਰਦਾ ਹੈ ਉਹ ਅਪਰਾਧੀ ਹੈ। ਉਹ ਕਿਸ ਤਰ੍ਹਾਂ ਦਾ ਅਪਰਾਧੀ ਹੈ? ਤਾਂ ਗੁਰੂ ਸਾਹਿਬ ਜੀ ਕਹਿੰਦੇ ਜੋ ਹੰਤਾ ਮਿਰਗਾ ਹੈ, ਜਿਸ ਤਰ੍ਹਾਂ ਮਿਰਗ ਜਿਹੜਾ ਹੈ ਹਰਨ ਨੂੰ ਮਾਰਨ ਵਾਸਤੇ ਹੰਤਾ ਸ਼ਿਕਾਰੀ ਜਿਹੜਾ ਸ਼ਿਕਾਰ ਕਰਦਾ ਹੈ ਉਹ ਨੇ ਕੇ ਗੋਲੀ ਮਾਰਦਾ ਹੈ, ਨੇ ਕੇ ਉਹ ਨਿਸ਼ਾਨਾ ਸੇਧਦਾ ਹੈ, ਨਿਉ ਕੇ ਸਾਧ ਸੰਗਤ ਜੀ ਉਹ ਤੀਰ ਮਾਰਨ ਦਾ ਯਤਨ ਕਰਦਾ ਹੈ, ਫਿਰ ਉਹਨੂੰ ਮਾਰ ਲੈਂਦਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਿਹੜੇ ਲੋਕ ਆਮ, ਇੱਕ ਤਾਂ ਪਖੰਡੀ ਉਹ ਜਿਹੜੇ ਟਿਕਾਉਂਦੇ ਮੱਥੇ, ਤੇ ਇੱਕ ਉਹ ਵੀ ਪਖੰਡੀ ਜਿਹੜੇ ਮੱਥੇ ਜ਼ਿਆਦਾ ਟੇਕਦੇ ਆ, ਤੇ ਉਹ ਸਾਧ ਸੰਗਤ ਉਹਦੇ ਬਾਰੇ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਬਹੁਤਾ ਇਹ ਵੀ ਨਾ ਧਿਆਨ ਕਰ ਲੈਣਾ ਕਿ ਬਹੁਤਿਆਂ ਜ਼ਿਆਦਾ ਮੱਥਾ ਟੇਕਣ ਵਾਲਾ ਵੀ ਨਿਮਰਤਾ ਵਿੱਚ ਹੋਵੇਗਾ, ਕਈ ਬਹੁਤੇ ਮੱਥੇ ਟੇਕੀ ਜਾਂਦੇ ਆ, ਬਹੁਤੇ ਸਿਮਰਨ ਕਾ ਆਪਣਾ ਸਾਧ ਸੰਗਤ ਵਿਖਾਉਣ ਵਾਤਰ, ਤੇ ਫਿਰ ਉਹ ਜਿਹੜਾ ਬਹੁਤਾ ਟੇਕਦਾ ਉਹ ਸਤਿਗੁਰੂ ਕਹਿੰਦੇ ਉਹ ਸ਼ਿਕਾਰੀ ਹੈ, ਉਹ ਸ਼ਿਕਾਰੀ ਹੈ, ਉਹ ਜਿਸ ਤਰ੍ਹਾਂ ਸ਼ਿਕਾਰੀ ਮਿਰਗ ਦਾ ਸ਼ਿਕਾਰ ਕਰਦਾ ਹੈ, ਨਿਮਰਤਾ ਵਾਲੇ ਮਨੁੱਖ ਦੇ ਗੋਡੀਆਂ ਹੱਥ ਲਾ ਕੇ ਉਹਨੂੰ ਸਾਧ ਸੰਗਤ ਜੀ ਉਹਨੂੰ ਆਪਣੇ ਵਸ ਕਰਨ ਦਾ ਵੀ ਯਤਨ ਕਰਦਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਜਿੱਦਾਂ ਹੰਤਾ ਸ਼ਿਕਾਰੀ ਜਿਹੜਾ ਮਿਰਗਾਂ ਦਾ ਸ਼ਿਕਾਰ ਕਰਦਾ ਉਹ ਨਿੰਦਾ ਹੈ, ਇਹ ਅਪਰਾਧੀ ਜਿਹੜਾ ਬਹੁਤਾ ਨਿੰਦੇ ਹਨ। ਸੀਸ ਨਵਾਉਣ ਦਾ ਕੀ ਮਤਲਬ ਹੈ ਗੁਰੂ ਸਾਹਿਬ ਜੀ? ਕਿਆ ਥੀ ਇਹਦਾ ਮਤਲਬ ਕੀ ਹੋਇਆ? ਸੀਸ ਨਵਾ ਲਿਆ ਤੇ ਜਾਂ ਹਿਰਦੇ ਕਸੁੱਧੇ ਜਾਏ, ਜਿਹੜਾ ਜਿਹਦਾ ਕੋਈ ਮਤਲਬ ਹੀ ਨਹੀਂ ਹੈ, ਜਿਹੜਾ ਸਾਧ ਸੰਗਤ ਐਵੇਂ ਸੀਸ ਨਵਾਈ ਫਿਰਦਾ ਹੈ ਜਿਹਦਾ ਕੋਈ ਮੇਨ ਮਤਲਬ ਮਕਸਦ ਹੀ ਨਹੀਂ ਹੈ, ਤੇ ਗੁਰੂ ਸਾਹਿਬ ਕਹਿੰਦੇ ਜਿਹੜਾ ਹਿਰਦੇ ਤੇ ਕਸੁੱਧੇ ਜਾ, ਕਸੁੱਧੇ ਖੋਟੇ ਰਸਤੇ ਨੂੰ ਜਾਂਦਾ, ਲੋਕਾਂ ਨੂੰ ਸਾਧ ਸੰਗਤ ਠੱਗਣ ਵਾਸਤੇ ਆਪ ਜਿਸ ਤਰ੍ਹਾਂ ਬੰਗਲਾ ਸਮਾਧੀ ਲਾਉਂਦਾ, ਬੰਗਲਾ ਸਮਾਧੀ ਲਾਉਂਦਾ, ਵੇਖਣ ਵਾਲੇ ਨੇ ਆਖਿਆ ਵੇ ਕਿੱਡਾ ਵੱਡਾ ਭਗਤੀ, ਜਦੋਂ ਵੇਖਿਆ ਮੱਛੀ ਨੂੰ ਫੜ ਲਿਆ ਲੈ, ਕਹਿੰਦਾ ਇਹ ਤੇ ਇਹਦੋਂ ਵੱਡਾ ਬੁਰਾ ਬੰਦਾ ਹੀ ਕੋਈ ਨਹੀਂ ਹੈ। ਸੋ ਇਸੇ ਤਰ੍ਹਾਂ ਸਾਧ ਸੰਗਤ ਜਿਹੜਾ ਮਨੁੱਖ ਦੂਸਰਾ ਬਹੁਤ ਹੀ ਨਿਮਰਤਾ ਵੀ ਧਾਰਨ ਕਰਨ ਵਾਲਾ। ਇੱਕ ਸਾਧ ਸੰਗਤ ਜੀ ਇੱਕ ਸੀਸਗੰਜ ਗੁਰਦੁਆਰੇ ਦੇ ਅੱਗੇ ਕਹਿੰਦੇ ਉਹ ਕਹਿਣ ਲੱਗ ਪਿਆ ਹਰ ਇੱਕ ਨੂੰ ਕਹਿੰਦਾ ਕਿ ਮੈਂ ਤੁਹਾਡੇ ਚਰਨਾਂ ਦੀ ਖਾਕ ਵਾਂ, ਜਦੋਂ ਵੀ ਕਹਿਣਾ ਕਿਸੇ ਨਾਲ ਵੀ ਗੱਲ ਕਰਨੀ, ਕਿਸੇ ਨੇ ਵੀ ਜਦੋਂ ਸਿੰਘ ਨੇ ਨਿਕਲਣਾ ਜਾਂ ਕਥਾ ਵਾਚਕ ਨੇ ਜਾਂ ਗਿਆਨੀ ਨੇ ਨਿਕਲਣਾ, ਉਹਦਾ ਮੈਂ ਚਰਨਾਂ ਦੀ ਖਾਕ ਹਾਂ। ਤੇ ਉਸ ਵਕਤ ਸਾਧ ਸੰਗਤ ਜੀ ਉਹ ਕਥਾ ਵਾਚਕ ਨੇ ਇਹ ਗੱਲ ਕਹੀ, ਕਹਿੰਦਾ ਮੈਂ ਉਦਣ ਇੱਕ ਦਿਨ ਉਹਨੂੰ ਕਿਹਾ ਮੈਂ ਚੱਲ ਹੁਣ ਸਵੇਰੇ ਵੇਖ ਲੈਂਦੇ ਕਿੰਨਾ ਵੀ ਚਰਨਾਂ ਦੀ ਖਾਕ। ਜਦੋਂ ਉਹਨੇ ਵੇਖਿਆ ਉਹ ਕਹਿੰਦਾ ਮੈਂ ਜੀ ਤੁਹਾਡੇ ਚਰਨਾਂ ਦੀ ਖਾਕ ਆ, ਉਹ ਕਹਿੰਦਾ ਅੱਛਾ ਤੂੰ ਹੈ ਹੀ ਖਾਕ ਆ, ਹੋਰ ਹੈ ਹੀ ਕੱਖ ਨੀ। ਇੰਨੀ ਗੱਲ ਕਹਿਣ ਦੀ ਦੇਰ ਸੀ, ਇੱਕ ਰੰਗ ਜਾਵੇ ਤੇ ਕਿਆ ਆਵੇ। ਨਿਉਣ ਨਾਲ ਵੀ ਹੰਗਤਾ ਹੈ, ਕਈ ਨਿਉਂਦਾ ਵੀ ਹੰਗਤਾ ਕਰਕੇ ਨਿਉਂਦਾ ਹੈ ਕਿ ਮੈਂ ਬੜਾ ਨਿਮਰਤਾ ਵਾਲਾ। ਜਦੋਂ ਜਿਹੜੀ ਨਿਮਰਤਾ ਉਹਦੇ ਚ ਮੈਂ ਹੈ, ਜਦੋਂ ਮੈਂ ਆ ਗਈ ਉਦੋਂ ਨਿਮਰਤਾ ਨਹੀਂ ਹੈ, ਜਿਹਦੇ ਚ ਨਿਮਰਤਾ ਉਹਦੇ ਚ ਮੈਂ ਨਹੀਂ ਹੈ। ਮਹਾਰਾਜ ਨੇ ਗੁਰਬਾਣੀ ਵਿੱਚ ਵੀ ਤਾਂ ਬਚਨ ਕੀਤਾ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੇ ਕਠਾਏ। ਫਿਰ ਉਹ ਕਥਾ ਵਾਚਕ ਮਹਾਤਮਾ ਨੇ ਇਹ ਗੱਲ ਕਹੀ, ਕਹਿੰਦੇ ਜਦੋਂ ਮੈਂ ਲੰਘਿਆ ਨਾ ਅਗਲੇ ਦਿਨ ਤੇ ਮੇਰੇ ਵੱਲ ਨੂੰ ਪਿੱਠ ਕਰ ਲਈ ਉਹਨੇ, ਮੈਨੂੰ ਨਹੀਂ ਕਿਹਾ। ਕਿਉਂਕਿ ਇਹ ਠੱਗਣ ਵਾਸਤੇ ਆਟ ਛੇਤੀ ਨਾਕ ਪਕੜੇ ਸੂਝ ਤੇ ਹੁਲੋਏ, ਤੇ ਉਹ ਲੋਕਾਂ ਨੂੰ ਠੱਗਣ ਵਾਸਤੇ ਸਾਧ ਸੰਗਤ ਅੱਖਾਂ ਮੀਟਦੇ ਆ। ਠੱਗਣ ਵਾਸਤੇ ਕਹਿੰਦੇ ਮੈਂ ਜੀ ਦਾਸਾਂ ਦਾ ਦਾਸ, ਮੈਂ ਜੀ ਬੜਾ ਨਿਮਰਤਾ, ਮੇਰੇ ਚ ਹੈ ਹੀ ਕੁਛ ਨਹੀਂ। ਆ ਜੇ ਘਰ ਚਲੇ ਜਾਓ ਤੇ ਘਰ ਭਾਵੇਂ ਮਹਿਲ ਪਾ ਲਓ ਜੀ, ਸਾਡਾ ਆਲਣਾ ਵਾ, ਆ ਜੀ ਸਾਡਾ ਗਰੀਬ ਖਾਨਾ। ਠੀਕ ਹੈ, ਨਿਮਰਤਾ ਜ਼ਰੂਰ ਚਾਹੀਦੀ ਹੈ। ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੇ ਇੱਕ ਵਾਰ ਨਿਮਰਤਾ ਦੇ ਬਾਰੇ ਦੱਸਿਆ, ਕਹਿੰਦੇ ਹੰਗਤਾ ਕੈਸੀ ਹੁੰਦੀ ਹੈ, ਹੰਕਾਰ ਮਨੁੱਖ ਕਿਸ ਤਰ੍ਹਾਂ ਦਾ ਕਰਦਾ। ਜਿਸ ਵੇਲੇ ਬੰਦੇ ਨੇ ਆਉਣਾ ਤੇ ਜਿਸ ਬੰਦੇ ਗੁਰਮੁਖ ਪਿਆਰੇ ਨੂੰ ਮਿਲਣਾ, ਤੇ ਗੁਰਬਾਣੀ ਵਿੱਚ ਵੀ ਕਥਨ ਆਉਂਦਾ, ਜੋ ਦਿਸਿਆ ਗੁਰਸਿੱਖੜਾ ਤੁਸ ਨਿਮ ਨਿਮ ਲਾਗਾਂ ਪਾਏ ਜੀ, ਨੇ ਕੇ ਪਾਉ ਪਾਉ ਲੱਗਣ ਦਾ ਮਤਲਬ ਹੈ ਵੀ ਨਿਮਰਤਾ ਧਾਰਨੀ। ਨਿਮਰਤਾ ਧਾਰਨ ਦਾ ਮਤਲਬ ਹੈ ਆਪਾ ਭਾਵ ਨੂੰ ਗਵਾ ਦੇਣਾ, ਮੈਂ ਤੇ ਰਹਿਣ ਨਹੀਂ ਦੇਣੀ, ਤੇ ਪਰ ਉਹਦੇ ਵਿੱਚ ਆਖਣਾ ਜੀ ਮੈਂ ਨਿਤਨੇਮ ਕੀਤਾ, ਮੈਂ ਸਿਮਰਨ ਕੀਤਾ, ਮੈਂ ਸਤਿਗੁਰ ਸੱਚੇ ਪਾਤਸ਼ਾਹ ਦਾ ਨਾਮ ਜਪਿਆ, ਮੈਂ ਬਾਣੀ ਪੜ੍ਹਦਾ, ਮੈਂ ਗੁਰੂ ਘਰ ਜਾਂਦਾ, ਮੈਂ ਸੇਵਾ ਕਰਦਾ, ਮੈਂ ਜੂਠੇ ਭਾਂਡੇ ਮਾਂਜਦਾ, ਤੇ ਮੈਂ ਹੀ ਕਰੀ ਜਾਂਦਾ ਗੁਰੂ, ਮੈਂ ਹਾਂ 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 ਹਾਂ। ਤੇ ਗੁਰੂ ਸਾਹਿਬ ਗੁਰਬਾਣੀ ਚ ਕਹਿੰਦੇ ਹਾਉ ਹਾਉ ਕਰਤ ਬੰਧਨ ਮੈਂ ਭਰਿਆ ਰਹਿ ਮਿਲੀ ਹੈ ਜੁਗਤ। ਜਿਸ ਮਨੁੱਖ ਦੇ ਮੂੰਹ ਤੇ ਮੈਂ ਉਹਦੇ ਤੂੰ ਹੈ ਨਹੀਂ ਸਾਧ, ਤੇ ਜਿਹਦੇ ਕੋਲ ਤੂੰ ਆ ਉਹਦੇ ਚ ਨਿਮਰਤਾ ਹੀ ਨਿਮਰਤਾ ਹੈ ਕਿ ਮੇਰਾ ਸਤਿਗੁਰੂ ਹੀ ਮੇਰੇ ਕੋਲ ਕਰਵਾ ਰਿਹਾ। ਅਸੀਂ ਗੁਰਬਾਣੀ ਗੁਰੂ ਸਾਹਿਬ ਦੇ ਅੱਗੇ ਇੱਕ ਨਿੱਕੀ ਜੀ ਗੱਲ ਲੈ ਲਈ, ਅਰਦਾਸ ਕਰਦੇ ਹਾਂ, ਮਹਾਰਾਜ ਮੈਂ ਪੰਜ ਬਾਣੀਆਂ ਦਾ ਨਿਤਨੇਮ ਕੀਤਾ, ਮੈਂ ਕੀਤਾ ਉਹਦੇ ਤੇ ਇਹ ਕਹਿਣਾ ਸਤਿਗੁਰ ਤੁਸੀਂ ਕਰਵਾਇਆ, ਆਪ ਜੀ ਦੀ ਕਿਰਪਾ ਨਾਲ ਹੋਇਆ। ਜੇ ਗੁਰੂ ਦੀ ਕਿਰਪਾ ਹੋਈ ਤੇ ਅੰਮ੍ਰਿਤ ਵੇਲੇ ਗੁਰਮੁਖਾ ਉੱਠਿਆ, ਨਹੀਂ ਤਾਂ ਉੱਠਣ ਹੀ ਨਹੀਂ ਦਿੰਦਾ, ਨੀਂਦ ਹੀ ਇੰਨੀ ਆ ਜਾਂਦੀ। ਤੇ ਗੁਰੂ ਦੀ ਕਿਰਪਾ ਹੋਈ ਤੇ ਸਿਮਰਨ ਕੀਤਾ, ਇਸ ਕਰਕੇ ਮਹਾਂਪੁਰਖਾਂ ਨੇ ਬਚਨ ਦੱਸਿਆ। ਮੈਂ ਉਹ ਸੁਣ ਕੇ ਬੜਾ ਹੈਰਾਨ ਰਹਿ ਗਿਆ ਗੁਰਮੁਖੋ, ਕਿ ਜਦੋਂ ਵੀ ਮਨੁੱਖ ਜਿਹੜੀ ਵੀ ਗੱਲ ਕਰਦਾ ਜਿੱਥੇ ਮੈਂ ਆ ਗਈ ਹੈ ਉੱਥੇ ਤੂੰ ਨਹੀਂ ਰਹਿ ਗਿਆ। ਉਹ ਕਹਿੰਦੇ ਰੰਚਕ ਮਾਤਰ ਵੀ ਕਿਤੇ ਸੇਵਾ ਕਰਦਿਆਂ ਕਰਦਿਆਂ ਮਨ ਵਿੱਚ ਕਿਤੇ ਫੁਰਨਾ ਵੀ ਆ ਜਾਵੇ ਨਾ, ਤੇ ਉਹ ਵੀ ਹਉਮੈ ਹੈ। ਤੇ ਮਹਾਰਾਜ ਕਹਿੰਦੇ ਹਰ ਜੀ ਉਹ ਹੰਕਾਰ ਨਾ ਭਾਵੇ ਵੇਦ ਕੂਕ ਸੁਣਾ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੇ ਕਠਾਏ। ਜਿਹੜਾ ਬੰਦਾ ਹਉਮੈ ਕਰ ਲਿਆ ਤੇ ਉਹ ਨਾਮ ਦੇ ਨਾਲ ਉਹਦੀ ਵਿਰੋਧਤਾ ਹੈ, ਜਿਹੜਾ ਬੰਦਾ ਹਾਂ ਹਾਂ ਕਰਦਾ ਹੈ, ਹਾਂ ਹਾਂ ਕਰਤ ਬੰਧਨ ਮੈਂ ਪਰਿਆ ਨਾ ਮਿਲੀ ਹੈ ਜੁਗਤਾ, ਉਹ ਹਾਂ ਹਾਂ ਕਰਦਾ ਬੰਧਨਾਂ ਚ ਪਈ ਜਾਂਦਾ। ਇਸ ਜੁਗਤੀ ਨਾ ਤੇ ਪ੍ਰਾਪਤੀ ਨਹੀਂ ਹੈ ਨਾ ਸਾਧ ਸੰਗਤ ਜੀ। ਜੇ ਚਾਰ ਗ੍ਰੰਥ ਪੜ੍ਹ ਲੈ ਮੈਂ ਤੇ ਮੈਂ ਪੜ੍ਹਿਆ ਜੀ, ਮੈਂ ਵਿਦਿਆ ਪ੍ਰਾਪਤ ਕੀਤੀ ਹੈ, ਮੈਨੂੰ ਵਿਦਿਆ ਹੈ, ਮੈਂ ਆ ਕਰਦਾ, ਮੈਂ ਹੀ ਜਿਹੜਾ ਕਰੀ ਗਿਆ, ਫਿਰ ਤੂੰ ਤਾਂ ਰਹਿ ਹੀ ਨਹੀਂ ਗਿਆ ਸਾਧ ਸੰਗਤ। ਬੱਕਰਾ ਹੈ ਨਾ, ਬੱਕਰਾ ਜਦੋਂ ਬੋਲੀ ਬੋਲਦਾ ਤੇ ਮੈਂ ਕਰਦਾ, ਜਦੋਂ ਮੈਂ ਕਰਦਾ ਬੱਕਰਾ, ਤੇ ਬਾਅਦ ਵਿੱਚ ਸਾਹਿਬ ਸਿੰਘ ਜਦੋਂ ਉਹਨੂੰ ਕੱਟ ਕੇ ਉਹਨੂੰ ਕਤਲ ਕਰਕੇ ਉਹਦਾ ਤੇ ਉਹਦੀਆਂ ਆਂਦਰਾਂ ਦੀ ਤੰਦੀ ਬਣਾ ਕੇ ਜਦੋਂ ਸਾਜ ਤੇ ਚਾੜੀ ਜਾਂਦੀ ਉਦੋਂ ਫਿਰ ਗੱਜ ਫਿਰਦਾ ਉਦੋਂ ਤੂੰ ਤੂੰ ਕਰਦੀ। ਇਸ ਕਰਕੇ ਮੈਂ ਜਿਹੜੀ ਹੈ ਸਾਧ ਸੰਗਤ ਜੀ, ਆਪਣੀ ਪੰਜਾਬੀ ਦੀ ਕਹਾਵਤ ਹੈ, ਮੈਂ ਮੇਰੀ ਨੂੰ ਮਾਰ ਕੇ ਨਿੱਕੀ ਕਰਕੇ ਕੁੱਟ, ਭੜੇ ਭਰੇ ਖਜ਼ਾਨੇ ਸਾਹਿਬ ਦੇ ਨੀਵਾਂ ਹੋ ਹੋ ਲੁੱਟ। ਇੱਥੇ ਨਿਮਰਤਾ ਦੇ ਨਾਲ ਜਦੋਂ ਮਨੁੱਖ ਦੇ ਅੰਦਰ ਆ ਗਿਆ, ਜੇ 10 ਪਾਉਂਡ ਦਿੱਤੇ, 10 ਯੂਰੋ ਗੁਰੂ ਘਰ ਦੇ ਵਿੱਚ ਦੇ ਦਿੱਤੇ, ਗੋਲਕ ਚ ਪਾ ਦਿੱਤੇ ਆ, ਤੇ ਉੱਥੇ ਜ਼ਰੂਰ ਇਹ ਲਿਖ ਦੇਣਾ ਕਿ ਮੇਰਾ ਨਾਂ ਜ਼ਰੂਰ ਲਿਆ ਜਾਵੇ ਕਿਉਂਕਿ ਮੈਂ ਸੇਵਾ ਕੀਤੀ। ਗੁਰਮੁਖਾ ਕੀ ਕੀਤਾ, ਤੇਰਾ ਕੀ ਆ, ਤੁਝੇ ਕਿਆ ਅਰਪੂ, ਸਤਿਗੁਰ ਦਿੱਤਾ ਤਾਂ ਤੇਰਾ, ਤੈਨੂੰ ਮੈਂ ਕੀ ਅਰਪਣ ਕਰ ਸਕਦਾ। ਮੈਂ ਦਾਨੀ ਬਣ ਗਿਆ, ਭਾਵ ਇਹ ਹੈ ਕਿ ਮੈਂ ਦਾਨੀ ਬਣ ਗਿਆ। ਦਾਨੀ ਤਾਂ ਸਤਿਗੁਰ ਸੱਚੇ ਪਾਤਸ਼ਾਹ, ਦੱਦਾ ਦਾਤਾ ਏਕ ਹੈ ਸਭ ਕੋ ਦੇਵਣ ਹਾਰ, ਦੇਂਦੇ ਤੋਟ ਨਾ ਆਵੀ ਅਗੰਤ ਭਰੇ ਭੰਡਾਰ, ਗਿਣਤੀ ਤੋਂ ਰਹਿਤ ਭੰਡਾਰੇ ਭਰੇ ਹੋਏ ਆ। ਇਸ ਕਰਕੇ ਆਪਾ ਭਾਵ ਜਣਾਉਣਾ ਹੀ ਨਹੀਂ, ਆਪਾ ਭਾਵ ਨੂੰ ਮਾਰ ਹੀ ਦੇਣਾ, ਇਹਨੂੰ ਨਿਮਰਤਾ ਕਹਿੰਦੇ। ਨਿਮਰਤਾ ਦੇ ਲੱਛਣ ਵੀ ਗੁਰੂ ਸਾਹਿਬ ਨੇ ਦੱਸੇ ਆ, ਤਾਂ ਗੁਰੂ ਸਾਹਿਬ ਜੀ ਕਹਿੰਦੇ ਆ ਉਹ ਸੀਸ ਨਵਾਉਣ ਦਾ ਹੀ ਕੀ ਫਾਇਦਾ ਜਿਹਦਾ ਰਿਧਿਕ ਸੁੱਧੇ ਚਲੇ ਜਾਂਦੇ। ਸੀਸ ਨਵਾਉਣ ਦਾ ਮਤਲਬ ਕੀ? ਇਸ ਕਰਕੇ ਗੁਰਮੁਖੋ ਗੁਰੂ ਸਾਹਿਬ ਜੀ ਕਹਿੰਦੇ ਆ, ਐ ਜੀਵ, ਐ ਪ੍ਰਾਣੀ, ਐ ਗੁਰਸਿੱਖ, ਜਿਹੜਾ ਵੀ ਜਿਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਸੀਸ ਨਵਾਇਆ ਜਿੱਦਾਂ ਸ਼ਿਕਾਰੀ ਨੇ ਨਵਾਇਆ ਮਿਰਗ ਨੂੰ ਮਾਰਨ ਵਾਸਤੇ, ਜਿੱਦਾਂ ਦੂਸਰੇ ਨੂੰ ਆਪਣੇ ਕਾਬੂ 'ਚ ਕਰਨ ਵਾਸਤੇ ਸੀਸ ਨਵਾਉਂਦਾ ਹੈ ਕੋਈ, ਤੇ ਸਾਧ ਸੰਗਤ ਗੋਡੀ ਹੱਥ ਐਵੇਂ ਲਾਈ ਜਾਂਦਾ ਹੈ। ਇਸ ਕਰਕੇ ਸਾਧ ਸੰਗਤ ਉਹ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਉਹ ਜਿਹਾ ਇਸ ਤਰ੍ਹਾਂ ਜਿੱਦਾਂ ਇਸ ਤਰ੍ਹਾਂ ਦਾ ਹੈ ਜਿੱਦਾਂ ਮਿਰਗ ਨੂੰ ਮਾਰਨ ਵਾਸਤੇ ਸ਼ਿਕਾਰੀ ਨੇਂਦਾ ਹੈ। ਹੁਣ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਆਪ ਸਾਧ ਸੰਗਤ ਜੀ ਹਰਿਦੁਆਰ ਗਏ, ਆਪ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਾ ਕੇ ਜਿਸ ਤਰ੍ਹਾਂ ਕਾਂਛੀ ਦੇ ਵਿੱਚ ਗਏ ਹਨ, ਤੇ ਉੱਥੇ ਪੰਡਤਾਂ ਨੇ ਬ੍ਰਾਹਮਣਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਨਾਨਕ ਸਾਹਿਬ ਜੀ ਆਏ ਆ। ਇਹ ਸਾਧ ਸੰਗਤ ਜੀ ਸੰਸਕ੍ਰਿਤੀ ਦੇ ਸਲੋਕਾਂ ਦੇ ਵਿੱਚ ਵੀ ਆਉਂਦਾ ਇਹ ਸਲੋਕ, ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਫਿਰ ਉੱਥੇ ਗਏ ਹਨ ਤੇ ਜਾ ਕੇ ਕੀ ਵੇਖਿਆ, ਉਧਰੋਂ ਪੰਡਿਤ ਜਿਹੜਾ ਗੋਪਾਲ ਦੱਤ ਸੀ ਸਾਧ ਸੰਗਤ ਜੀ, ਉਹ ਆਪਣਾ ਡੈਪੂਟੇਸ਼ਨ ਲੈ ਕੇ ਭਾਵ ਕੇ ਆਪਣੇ ਬੜੇ ਬੜੇ ਤਗੜੇ ਵਿਦਵਾਨ ਲੈ ਕੇ ਆਇਆ। ਗੁਰੂ ਨਾਨਕ ਸਾਹਿਬ ਦੀ ਸੋਭਾ ਸਾਰੀ ਸੁਣੀ ਸੀ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਰੀ ਦੁਨੀਆਂ ਦੇ ਵਿੱਚ ਵਿਚਰਦੇ ਹਨ ਤੇ ਸਾਰਿਆਂ ਨੂੰ ਪਵਿੱਤਰ ਉਪਦੇਸ਼ ਬਖਸ਼ਦੇ ਆ, ਪਰ ਉਹਨਾਂ ਨੇ ਇਹ ਸੋਚਿਆ, ਹੰਕਾਰ ਸੀ ਸਾਧ ਸੰਗਤ, ਵੇਦਾਂ ਸ਼ਸਤਰਾਂ ਉਪਨਿਸ਼ਦਾਂ ਦਾ ਪੜਿਆ ਹੋਇਆ, ਉਹ ਹੰਕਤਾ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਨਾਲ ਚਰਚਾ ਕਰਨ ਵਾਸਤੇ ਬ੍ਰਾਹਮਣ ਆਏ, ਤੇ ਗੁਰੂ ਨਾਨਕ ਸਾਹਿਬ ਜਦੋਂ ਅਜੇ ਆਏ ਸਨ ਤੇ ਸਾਧ ਸੰਗਤ ਉੱਥੇ ਕੁੱਤਾ ਮਰਿਆ ਪਿਆ ਸੀ, ਉਦੋਂ ਹੀ ਅਜੇ ਮੌਤ ਹੋਈ ਸੀ ਉਹਦੀ, ਤੇ ਜਦੋਂ ਸਾਧ ਸੰਗਤ ਜੀ ਉਹ ਆਏ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਆਖਿਆ, ਮਹਾਰਾਜ ਸਾਡੇ ਨਾਲ ਚਰਚਾ ਕਰੋ, ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਉੱਠ ਭਾਈ ਕੁੱਤਿਆ ਤੇਰੇ ਯਾਦ ਭਾਈ ਆਏ। ਇੰਨੀ ਗੱਲ ਕਹੀ ਤੇ ਉਹਨਾਂ ਨੇ ਇਹ ਗੱਲ ਕਹੀ, ਕੁੱਤਾ ਉੱਠ ਕੇ ਬਹਿ ਗਿਆ, ਪੜ੍ਹਨ ਲੱਗਿਆ ਸੰਸਕ੍ਰਿਤ ਦੀਆਂ ਰਿਚਾਂ, ਕਿਉਂ ਗੁਰੂ ਨਾਨਕ ਸਾਹਿਬ ਜੀ ਨੇ ਹੁਕਮ ਕਰ ਦਿੱਤਾ ਸੀ, ਬੋਲਣ ਲੱਗ ਪਿਆ, ਉਪਦੇਸ਼ ਦੇਣ ਲੱਗ ਪਿਆ, ਤੇ ਫਿਰ ਉਹ ਗੋਪਾਲ ਦੱਤ ਕਹਿੰਦਾ, ਮਹਾਰਾਜ ਆਪ ਜੀ ਯਥਾਰਥ ਬਖਤੇ ਜੋ, ਆਪ ਜੀ ਨੇ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਇਹ ਕਿਉਂ ਕਹਿ ਦਿੱਤਾ ਕਿ ਤੇਰੇ ਯਾਦ ਭਾਈ ਕੁੱਤੇ ਨੂੰ? ਕਹਿੰਦੇ, ਗੋਪਾਲ ਦੱਤ ਤੇਰਾ ਬਿਸ਼ਨ ਦੱਤ ਤੇਰਾ ਦਾਦਾ ਏ। ਮਹਾਰਾਜ ਜੀ, ਹੈ ਇਹ ਕੁੱਤਾ ਬਣਿਆ ਏਡਾ ਤਕੜਾ ਵਿਦਵਾਨ? ਹਾਂ ਕਹਿੰਦੇ। ਗੁਰੂ ਨਾਨਕ ਸਾਹਿਬ ਕਹਿੰਦੇ, ਹਾਂ ਭਾਈ ਇਹ ਵਿਦਵਾਨ ਸੀ ਏਡਾ, ਇਸ ਕਰਕੇ ਇਹ ਕੁੱਤਾ ਬਣਿਆ। ਕਿੱਦਾਂ ਬਣਿਆ ਜੀ? ਕਹੇ ਇੱਕ ਭਜਨਾਨੰਦੀ ਮਹਾਂਪੁਰਖ ਸਨ ਜਿਹੜੇ ਬਾਣੀ ਪੜ੍ਹਦੇ ਸਨ, ਕਾਂਛੀ ਚ ਆਏ, ਤੇ ਕਾਂਛੀ ਦੇ ਵਿੱਚ ਪੰਡਤਾਂ ਵਿਦਵਾਨਾਂ ਦੇ ਮਨ ਵਿੱਚ ਇਹ ਗੱਲ ਹੁੰਦੀ ਸੀ, ਜਿਹੜਾ ਵੀ ਕੋਈ ਮਹਾਤਮਾ ਆ ਜਾਵੇ ਵੀ ਇਹ ਸਾਡੇ ਨਾਲ ਜਿਹੜਾ ਕਰੇ ਅਸੀਂ ਜਿੱਤ ਲਈਏ ਇਹਨੂੰ, ਤੇ ਇਹੋ ਹੀ ਦਿੱਗ ਵਿਜੇ ਇਹਨੂੰ ਕਿਹਾ ਕਰਦੇ ਸਨ, ਤੇ ਇਹ ਸਾਧ ਸੰਗਤ ਇਹੋ ਹੀ ਤਿਹੰਗਤਾ ਹੈ ਨਾ ਸਾਧ ਸੰਗਤ ਜੀ, ਸਾਡੇ ਵੀ ਵਿਦਵਾਨ, ਅਸੀਂ ਵੀ ਗਿਆਨੀ ਕਥਾਵਾਚਕ, ਅਸੀਂ ਵੀ ਆਪਣੇ, ਇਹ ਨਹੀਂ ਹੈ ਵੀ ਉਹ ਬ੍ਰਾਹਮਣਾਂ ਦੀ ਗੱਲ ਉਹਨਾਂ ਦੇ ਮਗਰੀ ਪਈ ਜਾਈਏ, ਸਾਡੇ ਵੀ ਬੜੇ ਬੜੇ ਤਕੜੇ ਵਿਦਵਾਨ ਆ, ਜੇ ਕੋਈ ਆ ਜਾਂਦੇ ਸਾਧ ਸੰਗਤ ਵਿਦਵਤਾ ਤੇ ਉਹ ਆਪਣੇ ਆਪ ਹੀ ਢਾ ਢਾ ਕੇ ਮਾਰ ਲੱਗ ਪਏ ਦੂਜਿਆਂ ਨੂੰ, ਤੈਨੂੰ ਤਿਆਹ ਨਹੀਂ ਆਉਂਦਾ, ਤੈਨੂੰ ਵਾਹ ਨਹੀਂ ਆਉਂਦਾ, ਤੈਨੂੰ ਵਾਹ ਨਹੀਂ ਆਉਂਦਾ, ਮੈਨੂੰ ਬੜਾ ਕੁਛ ਆਉਂਦਾ। ਇਸ ਤਰ੍ਹਾਂ ਚਰਚਾ ਕਰਨ ਦਾ ਯਤਨ ਕਰਦੇ ਆ, ਉਦੋਂ ਵੀ ਇਹ ਚਰਚਾ ਕਰਦੇ ਸਨ, ਤੇ ਜਦੋਂ ਚਰਚਾ ਕੀਤੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਕਿ ਜਿਹੜਾ ਬਿਸ਼ਨ ਦੱਤ ਸੀ ਗੋਪਾਲ ਦਾ ਤੇਰਾ ਦਾਦਾ, ਉਹਨੇ ਜਦੋਂ ਉਹਨੂੰ ਮਹਾਂਪੁਰਖਾਂ ਨੂੰ ਟਿਕਣ ਨਾ ਦੇਵੇ, ਜਿੱਥੇ ਜਾ ਕੇ ਬਹਿ ਜਾਣ ਉੱਥੇ ਚਲੇ ਜਾਵੇ ਵੀ ਮੇਰੇ ਨਾਲ ਚਰਚਾ ਕਰੋ, ਫਿਰ ਕਹਿਣਾ ਉਹ ਭਾਈ ਅਸੀਂ ਰੱਬ ਰੱਬ ਕਰਨ ਵਾਲੇ ਬੰਦੇ, ਸਾਨੂੰ ਚਰਚਾ 'ਚ ਕੁਛ ਨਹੀਂ ਰੱਖਿਆ, ਨਾ ਅਸੀਂ ਚਰਚਾ 'ਚ ਲੈਣਾ ਹੀ ਆ। ਨਹੀਂ ਜੀ, ਤੁਸੀਂ ਆਹ ਲਿਬਾਸ ਕਾਹਤੋਂ ਪਾਇਆ ਜੀ, ਆਹ ਬਾਣਾ ਕਾਹਤੋਂ ਪਾਇਆ ਜੇ, ਇਸ ਤਰ੍ਹਾਂ ਬਾਣਾ ਕਾਹਤੋਂ ਪਾਈ ਫਿਰਦੇ ਜੋ? ਕਹਿੰਦੇ ਫਿਰ ਤੂੰ ਕੁੱਤਿਆਂ ਨੂੰ ਕੀ ਟੈਂ ਟੈਂ ਕਰਦਾ ਮੇਰੇ ਮਗਰ ਤੁਰਿਆ ਫਿਰਦਾ, ਤੂੰ ਕੁੱਤਾ ਬਣ। ਕਹਿੰਦੇ ਉਹ ਮਰ ਕੇ ਕੁੱਤਾ ਬਣਿਆ, ਉਹ ਮਹਾਤਮਾ ਦੇ ਕੋਲੋਂ ਉਹਦੇ ਮੂੰਹ ਚੋਂ ਸ਼ਰਾਪ ਨਿਕਲ ਗਿਆ। ਇਸ ਕਰਕੇ ਉਹ ਸਰ ਸਿੰਘ ਤੂੰ ਵਿਧਵਤਾ ਕਾਹਦੀ ਹੈ, ਉਹ ਹੌਲੀ ਵਿਦਿਆ ਹੈ। ਜਿਹੜਾ ਹੌਲੀ ਵਿਦਿਆ ਹੈ ਕਿਸੇ ਨੂੰ ਯਤਨ ਕਰਨਾ ਕਿ ਕਿਸੇ ਨੂੰ ਥੱਲੇ ਸੁੱਟਣ ਦਾ ਯਤਨ ਕਰਨਾ, ਤੇ ਉਸ ਵਕਤ ਸਰ ਸਿੰਘ ਗੁਰੂ ਨਾਨਕ ਸਾਹਿਬ ਦੇ ਚਰਨੀ ਪਿਆ। ਚਰਨੀ ਪੈ ਕੇ ਗੋਪਾਲ ਦੱਤ ਨੇ ਫਿਰ ਗੁਰੂ ਨਾਨਕ ਸਾਹਿਬ ਦੇ ਚਰਨੀ ਪੈ ਕੇ, ਮਹਾਰਾਜ ਜੀ ਪਵਿੱਤਰ ਉਪਦੇਸ਼ ਬਖਸ਼ੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਗ੍ਰੰਥ ਬੜੇ ਪੜ੍ਹੇ ਆ, ਮੈਂ ਪੂਜਾ ਬੜੀ ਕਰਦਾ, ਤੇ ਇਸੇ ਤਰ੍ਹਾਂ ਕਿਰਪਾ ਕਰੋ ਵੀ ਮੈਂ ਮੇਰੀ ਇਸੇ ਤਰ੍ਹਾਂ ਪ੍ਰਾਪਤੀ ਹੋ ਜਾਵੇਗੀ, ਮੇਰੇ ਤੇ ਰਹਿਮਤ ਹੋ ਜਾਵੇਗੀ, ਤੇ ਮੇਰੇ ਤੇ ਬਖਸ਼ਿਸ਼ ਕਰੋ, ਆਪ ਕਿਰਪਾ ਕਰੋ। ਤਾਂ ਗੁਰੂ ਸਾਹਿਬ ਜੀ ਉਹਨੂੰ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ। ਜਿਸ ਤਰ੍ਹਾਂ ਉਹ ਪੰਡਿਤ ਨੇ ਇਹ ਗੱਲ ਕਹੀ ਹੈ, ਸਰਵਣ ਕਰੋ ਮਹੱਲਾ ਪਹਿਲਾ, ਧੰਨ ਗੁਰੂ ਨਾਨਕ ਸਾਹਿਬ ਕਥਨ ਕਰਦੇ ਹਨ ਜੀ, ਤੇ ਪੁਸਤਕ ਜਿਹੜੀ ਸਾਰ ਸਿੰਘ ਗ੍ਰੰਥ ਪੜ੍ਹਦੇ ਆ, ਵੇਦਾਂ ਦੇ ਪਾਠ ਕਰਦੇ ਆ, ਸ਼ਸਤਰ ਪੜ੍ਹਦੇ ਹਨ ਜਿਹੜੇ, ਤੇ ਸਤਿਗੁਰ ਕਹਿੰਦੇ ਹਨ ਜੇ ਪਾਠ ਕਰਨਾ ਹੈ, ਗ੍ਰੰਥ ਪੜ੍ਹਨੇ, ਪੁਸਤਕਾਂ ਪੜ੍ਹਨੀਆਂ, ਤੇ ਸੰਧਿਆ ਜਿਹੜੀ ਸਾਧ ਸੰਗਤ ਜੀ, ਸੰਧਿਆ ਮਤਲਬ ਇਹ ਹੈ ਕਿ ਸ਼ਾਮ ਦਾ ਜਦੋਂ ਸੂਰਜ ਛਿਪਦਾ ਹੈ ਉਹਨੂੰ ਸੰਧਿਆ ਵੀ ਕਿਹਾ ਜਾਂਦਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਬਹਿ ਕੇ ਵਿਚਾਰਾਂ ਕਰਨੀਆਂ ਸ਼ਾਮ ਨੂੰ, ਤੇ ਬਾਦਮ ਝਗੜੇ ਕਰਨੇ, ਪੜ੍ਹ ਪੁਸਤਕ ਸੰਧਿਆ ਬਾਦਮ, ਫਿਰ ਪੜ੍ਹ ਪੁਸਤਕਾਂ ਪੜ੍ਹ ਕੇ ਫਿਰ ਕਰਮ ਕਾਂਡਾਂ ਦੀ ਗੱਲ ਕਰਨੀ ਹੈ, ਫਿਰ ਬਾਦਮ ਝਗੜੇ ਪਾਉਣੇ, ਫਿਰ ਕਹਿੰਦੇ ਸਿਲਾ ਨੂੰ ਪੂਜਦੇ ਜੋ, ਪੱਥਰਾਂ ਨੂੰ ਪੂਜਦੇ ਦੋ, ਬਗਲ ਦਾ ਮਤਲਬ ਬਗਲਾ, ਸਮਾਧਕ ਦਾ ਮਤਲਬ ਸਮਾਧ, ਬੰਗਲਿਆਂ ਵਾਲੀ ਫਿਰ ਸਮਾਧ ਲਾ ਕੇ ਬਹਿ ਜਾਂਦੇ ਜੋ। ਇਸ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਸਿਲ ਪੂਜ ਇਸ ਬਗਲ ਸਮਾਧਮ, ਫਿਰ ਸਿਲ ਤੇ ਪੂਜਦੇ ਜੋ, ਤੇ ਪੱਥਰ ਪੂਜ ਕੇ ਫਿਰ ਬਗਲ ਦੇ ਬਗਲੇ ਵਾਲੀ ਸਮਾਧੀ ਲਾ ਕੇ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਭਾਈ ਹੈ ਪੰਡਤੋ, ਤੁਹਾਡੀ ਬਗਲਿਆਂ ਵਾਲਾ ਸਮਾਧੀ ਹੈ, ਮੁੱਖ ਤੇ ਝੂਠ ਹੈ, ਤੇ ਇਸੇ ਤਰ੍ਹਾਂ ਬੜੇ ਭੂਖਣ ਗਹਿਣਿਆਂ ਵਾਲੇ, ਭਾਵ ਕੇ ਸਾਰਨ ਸਾਰ ਸ੍ਰੇਸ਼ਟ, ਆਪਣੇ ਆਪ ਨੂੰ ਇਹ ਸਮਝਣਾ ਕਿ ਅਸੀਂ ਤਾਂ ਬਹੁਤ ਜ਼ਿਆਦਾ ਬੜੇ ਬੜੇ ਵਿਦਵਾਨ ਹਾਂ, ਅਸੀਂ ਵੇਦਾਂ ਸ਼ਾਸਤਰਾਂ ਨੂੰ ਪੜ੍ਹਿਆ, ਅਸੀਂ ਬੜੇ ਤਕੜੇ ਗਿਆਤੇ ਹਾਂ, ਇਹ ਹੰਕਤਾ ਦੇ ਵਿੱਚ ਜਿਹੜੇ ਆਉਣਾ, ਤ੍ਰੈਪਾਲ ਸਾਰ ਸਿੰਘ ਤਿਹਾਲ ਵਿਚਾਰਨ, ਫਿਰ ਵਿਚਾਰਾਂ ਕਰਨੀਆਂ, ਫਿਰ ਕਰਮ ਕਾਂਡਾਂ ਜੋ ਵੇਦਾਂ ਸ਼ਾਸਤਰਾਂ ਵਿੱਚ ਲਿਖੇ ਹਨ ਉਹਨਾਂ ਕਰਮ ਕਾਂਡਾਂ ਦਾ ਸਾਰ ਸਿੰਘ ਵਿਚਾਰ ਜਦੋਂ ਕਰਨਾ ਹੈ, ਤੇ ਗਲ ਦੇ ਵਿੱਚ ਫਿਰ ਤੁਸੀਂ ਮਾਲਾ ਪਾਉਂਦੇ ਜੋ, ਤੇ ਲਲਾਟ ਮੱਥੇ ਨੂੰ ਕਿਹਾ ਜਾਂਦਾ ਹੈ, ਲਲਾਟ ਤੇ ਤੁਸੀਂ ਤਿਲਕ ਕੱਢਦੇ ਜੋ, 18-12 ਪ੍ਰਕਾਰ ਦੇ ਤਿਲਕ ਕੱਢਦੇ ਆ ਸਾਧ ਸੰਗਤ ਜੀ, ਇਹ ਮੱਥੇ ਉੱਤੇ, ਗਲਾਂ ਉੱਤੇ, ਥੋਡੀ ਉੱਤੇ, ਤੇ ਧੌਣ ਦੇ ਵਿੱਚ ਗਲੇ ਚ, ਤੇ ਇਧਰੋਂ ਮੋਹਰਾਂ ਦੇ ਉੱਤੇ, ਸਾਧ ਸੰਗਤ ਦੋਵਾਂ ਮੋਲ ਮੋਢਿਆਂ ਉੱਤੇ, ਇਸ ਤਰ੍ਹਾਂ ਦੋਵਾਂ ਇੱਥੇ ਛਾਤੀ ਦੇ ਉੱਤੇ, ਇਹ 12 ਪ੍ਰਕਾਰ ਦੇ ਤਿਲਕ ਕੱਢਦੇ ਆ। ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗਲ ਮਾਲਾ ਤਿਲਕ ਲਲਾਟਨ, ਤੇ ਲਲਾਟ ਉੱਤੇ ਭਾਵ ਕੇ ਗਲ ਦੇ ਵਿੱਚ ਤੁਸੀਂ ਮਾਲਾ ਪਾਈ ਹੈ, ਤੇ ਤਿਲਕ ਜਿਹੜਾ ਹੈ ਲਲਾਟ ਚ ਮੱਥੇ ਉੱਤੇ ਪਾਇਆ ਹੋਇਆ ਹੈ, ਤਿਲਕ ਲਾਇਆ ਹੋਇਆ ਹੈ, ਦੋ ਧੋਤੀਆਂ ਰੱਖਦੇ ਹਨ ਸਾਧ ਸੰਗਤ ਜੀ, ਇੱਕ ਧੋਤੀ ਜਿਹੜੀ ਇਸ਼ਨਾਨ ਕਰ ਲੈਣਾ, ਸੁੱਕੀ ਫਿਰ ਪਹਿਨ ਲੈਣੀ। ਇਸ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਤੁਹਾਡੇ ਕਰਮ ਕਾਂਡ ਹਨ, ਇਹ ਬ੍ਰਾਹਮਣਾਂ ਦੀ ਜਿਸ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਦਾ ਸਰੂਪ ਹੈ, ਉਸ ਤਰ੍ਹਾਂ ਦਾ ਸਰੂਪ ਗੁਰੂ ਸਾਹਿਬ ਜੀ ਨੇ ਦੱਸਿਆ, ਦੋਏ ਧੋਤੀ ਵਸਤਰ ਕਪਾਟਨ, ਤੇ ਇਸੇ ਤਰ੍ਹਾਂ ਸਾਧ ਸੰਗਤ ਦੋਏ ਧੋਤੀਆਂ ਬੰਨ ਲੈਣੀਆਂ, ਤੇ ਇਸੇ ਤਰ੍ਹਾਂ ਆਪਣੇ ਇੱਕ ਮੱਥੇ ਦੇ ਉੱਤੇ, ਸਿਰ ਦੇ ਉੱਤੇ ਬੰਨ ਲੈਣਾ ਕੱਪੜਾ ਭਾਵ ਧੋਤੀ, ਤੇ ਇੱਕ ਲੱਕ ਦੇ ਉੱਤੇ ਲਾ ਲੈਣੀ। ਜਿਹੜੇ ਜਾਣਦੇ ਬ੍ਰਹਮ ਦੇ ਕਰਮ, ਬ੍ਰਹਮਾ ਦੇ, ਕਿਉਂਕਿ ਵੇਦ ਬ੍ਰਹਮਾ ਦੇ ਉਚਾਰੇ ਹੋਏ ਆ, ਤੇ ਵੇਦਾਂ ਸ਼ਾਸਤਰਾਂ ਦੇ ਕਰਮ ਕਾਂਡਾਂ ਵਿੱਚ ਜਿਹੜੇ ਪੈਂਦੇ ਹਨ, ਐ ਪੰਡਿਓ ਇਹ ਫੋਕਟ ਕਰਮ ਆ, ਸਾਰੇ ਵਿਅਰਥ ਕਰਮ, ਜਿੰਨੇ ਵੀ ਤੁਸੀਂ ਕਰਦੇ ਜੋ, ਇਹ ਸਾਰੇ ਨੇ ਸਾਰੇ ਵਿਅਰਥ ਕਰਮ ਹਨ। ਮਹਾਰਾਜ ਕਹਿੰਦੇ ਸਭ ਫੋਕਟ ਨਿਸ਼ਚੋ ਕਰਮ, ਇਹ ਜਿਹੜਾ ਨਿਸ਼ਚਾ ਕਰਕੇ ਕਹਿ ਰਹੇ ਜੋ ਵੀ ਅਸੀਂ ਕਰਮ ਕਰ ਰਹੇ ਹਾਂ, ਪਰ ਇਹ ਸਾਰੇ ਦੇ ਸਾਰੇ ਫੋਕਟ ਹਨ, ਇਹ ਕੋਈ ਵੀ ਕੰਮ ਆਉਣ ਵਾਲਾ ਨਹੀਂ ਹੈ, ਤੁਹਾਡਾ ਕਰਮ ਹੈ ਇਸ ਕਲਯੁਗ ਦੇ ਵਿੱਚ। ਜਿਹੜਾ ਭਾਈ ਸਤਿਗੁਰ ਕਹਿੰਦੇ ਜਿਹੜਾ ਨਿਸ਼ਚਾ ਕਰਕੇ ਜਿਹੜਾ ਧਿਆਉਂਦਾ ਹੈ ਉਸ ਪਰਮਾਤਮਾ ਵਾਹਿਗੁਰੂ ਨੂੰ, ਬਿਨ ਸਤਿਗੁਰ ਵਾਟ ਨਾ ਪਾਵੇ। ਪਰ ਕੋਈ ਮਨੁੱਖ ਇਹ ਕਹਿੰਦੇ ਕਰਮਾਂ ਕਾਂਡਾਂ ਦੇ ਵਿੱਚ ਨਿਸ਼ਚਾ ਕਰਕੇ ਜਿਹੜੇ ਧਿਆਉਂਦੇ ਆ, ਜੇ ਭਾਈ ਆਹ ਜੱਗ ਕਰ ਦਿੱਤਾ ਤੇ ਐਸ ਐਸ ਸਵਰਗ ਮਿਲੇਗਾ, ਜੇ ਆਹ ਜੱਗ ਕਰਤਾ ਆਹ ਸਵਰਗ ਮਿਲੇਗਾ, ਗੋਮੇਧ ਜੱਗ ਕਰਨਾ, ਫਿਰ ਇਸੇ ਤਰ੍ਹਾਂ ਸਰਸ ਘੋੜੇ ਦਾ, ਫਿਰ ਹਾਥੀ ਦਾ, ਗਜਮੇਧ ਜੱਗ ਕਰਨੇ, ਇਹ ਜਗ੍ਹਾ ਦੇ ਬਾਰੇ, ਕਰਮ ਕਾਂਡਾਂ ਦੇ ਬਾਰੇ ਸ਼ਾਸਤਰਾਂ ਦੇ ਵਿੱਚ, ਉਪਨਿਸ਼ਦਾਂ ਸਾਰਿਆਂ 'ਚ ਲਿਖਿਆ ਹੋਇਆ। ਤੇ ਗੁਰੂ ਸਾਹਿਬ ਜੀ ਕਹਿੰਦੇ ਜੋ ਵੀ ਕਰਦੇ ਜੋ, ਇਹ ਸਾਰੇ ਦੇ ਸਾਰੇ ਐਵੇਂ ਹੀ ਹੈ, ਪਰ ਇੱਕ ਵਿਣ ਸਤਿਗੁਰ ਵਾਟ ਨਾ ਪਾਵੈ। ਗੁਰੂ ਤੋਂ ਬਿਨਾਂ ਵਾਟ ਰਸਤਾ ਨਹੀਂ ਪ੍ਰਾਪਤ ਹੁੰਦਾ। ਇਹ ਜਿਹੜੇ ਵੇਦਾਂ ਸ਼ਾਸਤਰਾਂ ਦੀਆਂ ਰੁਚੀਆਂ ਹਨ, ਰਿਚਾਂ ਹਨ, ਪੜ੍ਹਦੇ ਜੋ, ਇਹ ਸਾਰੇ ਕੋ ਹੰਕਾਰ ਕਰਾਉਂਦੇ ਆ। ਜਿਹੜੇ ਵੀ ਵਿਦਵਾਨ ਸਾਰ ਸੰਗਤ ਵੇਦ ਪੜ੍ਹਦੇ ਆ, ਸ਼ਾਸਤਰ ਪੜ੍ਹਦੇ ਆ, ਸਿਮਰਤੀਆਂ ਪੜ੍ਹ ਕੇ, ਜਿਹੜੇ ਹੰਕਾਰ ਵਿੱਚ, ਚਾਹੀਦਾ ਤਾਂ ਅਸੀਂ ਉਹਨਾਂ ਨੂੰ ਨਿਮਰਤਾ ਵਿੱਚ ਆਉਣਾ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ ਕਿ ਜਿਸ ਤਰ੍ਹਾਂ ਤੁਸੀਂ ਪੁਸਤਕਾਂ ਪੜ੍ਹਦੇ ਜੋ, ਬਗਲਿਆਂ ਦੀ ਤਰ੍ਹਾਂ ਸਮਾਧਾਂ ਲਾ ਕੇ, ਸਮਾਧੀਆਂ ਲਾ ਕੇ ਬਹਿ ਜਾਂਦੇ ਜੋ, ਮੂੰਹ ਦੇ ਵਿੱਚ ਝੂਠ ਬੋਲਦੇ ਜੋ, ਗਲ ਦੇ ਵਿੱਚ ਬੜੇ ਭਭੂਖਣ ਪਾਏ, ਆਪਣੇ ਧਾਰਮਿਕ ਚਿੰਨ੍ਹ ਪਾਏ ਹੋਏ ਹਨ, ਤੇ ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਭਾਈ ਇਹ ਜਿਹੜਾ ਸਾਧ ਸੰਗ ਜੋ ਵੀ ਕਰਮ ਕਾਂਡ ਕਰਦੇ ਜੋ, ਕਹੋ ਨਾਨਕ ਨਿਸ਼ਚੋ ਧਿਆਵੈ। ਜੇ ਤੁਸੀਂ ਇਹਨਾਂ ਕੰਮਾਂ ਨੂੰ ਧਿਆਉਂਦੇ ਜੋ, ਤੇ ਗੁਰੂ ਸਾਹਿਬ ਕਹਿੰਦੇ ਬਿਨ ਸਤਿਗੁਰ ਵਾਟ ਨਾ ਪਾਵੈ। ਗੁਰੂ ਤੋਂ ਬਿਨਾਂ ਵਾਟ ਰਸਤਾ ਪ੍ਰਾਪਤ ਨਹੀਂ ਹੁੰਦਾ।
ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ,
ਇਹ ਜਿਹੜਾ ਲਿਬਾਸ ਹੀ ਸਾਧ ਸਿੰਘ ਗੁਰੂ ਨਾਨਕ ਸਾਹਿਬ ਨੇ ਬਾਹਰੀ ਦੱਸਿਆ ਹੈ, ਜਿਸ ਤਰ੍ਹਾਂ ਬਾਹਰੀ ਪੰਡਤਾਂ ਨੇ ਕੀਤਾ ਹੈ, ਬਾਹਰੀ ਲਿਬਾਸ ਪਾਉਂਦੇ ਹਨ ਜਿਸ ਤਰ੍ਹਾਂ, ਤੇ ਪੰਡਿਤ ਬ੍ਰਾਹਮਣ ਬਣ ਕੇ ਬੈਠ ਜਾਂਦੇ ਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕੱਪੜ ਰੂਪ ਸੁਹਾਵਣਾ, ਕੱਪੜ ਕੱਪੜਾ ਜਿਹੜਾ ਸਾਧ ਸਿੰਘ, ਰੂਪ ਜਿਹੜਾ ਸੁੰਦਰਤਾ ਹੈ, ਸੁਹਾਵਣਾ ਜਿਹੜਾ ਸੋਭਨੀਕ ਹੈ, ਛੱਡ ਦੁਨੀਆਂ ਅੰਦਰ ਜਾਵਣਾ, ਇਹ ਸਾਰਾ ਕੁਝ ਇੱਥੇ ਹੀ ਪੰਡਿਓ ਛੱਡ ਜਾਣਾ, ਸਾਰਾ ਕੁਝ ਜਿੰਨੇ ਕਰਮ ਕਾਂਡ ਹਨ ਦੁਨੀਆਦਾਰੀ ਦੇ, ਸਭ ਕੁਝ ਇੱਥੇ ਛੱਡ ਜਾਣੇ ਹਨ।
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣ,
ਜੇ ਮੰਦੇ ਕਰਮ ਕਰੋਗੇ ਤੇ ਮੰਦਾ ਪ੍ਰਾਪਤ ਹੋਵੇਗਾ, ਜੇ ਚੰਗੇ ਕਰਮ ਕਰੋਗੇ ਤੇ ਚੰਗਾ ਪ੍ਰਾਪਤ ਹੋਵੇਗਾ। ਮਹਾਰਾਜ ਕਹਿੰਦੇ ਮੰਦਾ ਚੰਗਾ ਆਪਣਾ, ਜੇ ਭਾਈ ਪੰਡਿਓ ਤੁਸੀਂ ਇਹ ਗੱਲ ਕਹੋਗੇ ਵੀ ਅਸੀਂ ਤਾਂ ਅੱਜ ਗੁਰੂ ਸਾਹਿਬ ਜੀ ਬਚਨ ਕਰਦੇ ਗੁਰਬਾਣੀ ਵਿੱਚ, ਵੇਦ ਪੜ੍ਹੇ ਮੁਖ ਮਿੱਠੀ ਬਾਣੀ, ਜੀਆਂ ਕੋਤ ਨਾ ਸੰਗੇ ਪ੍ਰਾਣੀ, ਸਤਿਗੁਰੂ ਸੱਚ ਬਚਨ ਕਰਦੇ ਆ, ਤੇ ਜੀ ਵਧੋ ਧਰਮ ਕਰ ਥਾਪ ਹੋ, ਧਰਮ ਕਹੋ ਕਤ ਭਾਈ, ਆਪਸ ਕੋ ਮੁਨੀਵਰ ਕਰ ਥਾਪੋ, ਕਾਕੋ ਕਹੋ ਕਸਾਈ। ਭਗਤ ਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਚ ਕਥਨ ਕਰਦੇ ਆ, ਭਗਤ ਮੁਖ ਦੁਆਰਾ ਕਹਿੰਦੇ ਕਿ ਵੇਦਾਂ ਦੀ ਬਹੁਤੀ ਮਿੱਠੀ ਬਾਣੀ ਪੜ੍ਹਦੇ ਜੀ, ਜੀਆਂ ਨੂੰ ਕੋਹ ਕੋਹ ਕੇ ਮਾਰਦੇ। ਇਸੇ ਤਰ੍ਹਾਂ ਸਤਿਗੁਰ ਬਚਨ ਕਰਦੇ ਹਨ ਕਿ ਇਸੇ ਤਰ੍ਹਾਂ ਭਾਈ ਵੇਦ ਪੜ੍ਹੇ ਮੁਖ ਮਿੱਠੀ ਬਾਣੀ, ਜੀਆਂ ਕੋਹ ਨਾ ਜੀ ਵਧੋ ਧਰਮ ਕਰ ਥਾਪ। ਜਦੋਂ ਉਹ ਕਰਮ ਕਾਂਡ ਲਿਖੇ ਹੋਏ ਹਨ ਵੇਦਾਂ ਸ਼ਾਸਤਰਾਂ ਚ, ਜਿਹੜੇ ਜਦੋਂ ਕਰਮ ਕਰਦੇ ਜੀ ਦਾ ਵੱਧ ਕਰਦੇ ਜੋ, ਭਾਵ ਕਿ ਗਊ ਮੇਦ ਜੱਗ ਗਾਂ ਦੀ ਬਲੀ ਦਿੰਦੇ ਆ, ਉੱਥੇ ਇਉਂ ਕਹਿੰਦੇ ਗਊ ਸਾਡੀ ਮਾਤਾ, ਤੋ ਉਹ ਵੇਦਾਂ ਸ਼ਾਸਤਰਾਂ ਚ ਲਿਖਿਆ ਗਊ ਮੇਦ ਜੁਗ ਕਰ ਜੱਗ ਕਰਦੇ ਆ। ਫਿਰ ਘੋੜੇ ਦਾ ਅਸ ਅਸ ਜਿਹੜਾ ਅਸ ਘੋੜੇ ਨੂੰ ਕਹਿੰਦੇ ਆ, ਤੇ ਉਹਦਾ ਮੇਦ ਜੱਗ ਕਰਨਾ, ਫਿਰ ਗਜ ਹਾਥੀ ਦਾ ਉਹਨੂੰ ਸਾਧ ਸਿੰਘ ਉਹਦੀ ਵਿਭੂਤੀ ਦੇਣੀ ਉਹਦੇ ਵਿੱਚ। ਤੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਭਾਈ ਜੀ ਵਧੋ ਧਰਮ ਕਰ ਥਾ, ਕਹਿੰਦੇ ਜੀਆਂ ਦਾ ਜਦੋਂ ਘਾਣ ਕਰਦੇ ਜੋ, ਸਤਿਗੁਰ ਸੱਚੇ ਪਾਤਸ਼ਾਹ ਗੁਰਬਾਣੀ ਜੀ ਕਥਨ ਕਰਦੇ ਆ ਕਿ ਉਹਨੂੰ ਕਹਿੰਦੇ ਧਰਮ ਆ ਸਾਡਾ, ਇਹ ਅਸੀਂ ਬੜੇ ਤਗੜੇ, ਇਹ ਬੜੇ ਜੇ ਜੱਗ ਕਰ ਰਹੇ ਹਾਂ ਅਸੀਂ, ਇਹ ਧਰਮ ਕਰ ਥਾਪੋ, ਅਧਰਮ ਕਹੋ ਕਤ ਪਾਏ। ਕਹਿੰਦੇ ਫਿਰ ਅਧਰਮ ਕਿਹਨੂੰ ਕਹੀਏ, ਇਹਨੂੰ ਤੇ ਤੁਸੀਂ ਧਰਮ ਕਹਿ ਦੇ ਜੋ, ਅਧਰਮ ਕਿਹਨੂੰ ਕਹੀਏ। ਤਾਂ ਫਿਰ ਗੁਰੂ ਸਾਹਿਬ ਕਹਿੰਦੇ ਆਪਸ ਕੋ ਮੁਨੀਵਰ ਕਰ ਥਾਪੋ, ਕਾਕੋ ਕਹੋ ਕਸਾਈ। ਕਹਿੰਦੇ ਫਿਰ ਆਪਣੇ ਆਪ ਨੂੰ ਮੁਨੀ ਬਣਾ ਬਹਿੰਦੇ ਜੋ, ਤੇ ਏਦਾਂ ਜੀਆਂ ਦਾ ਨੁਕਸਾਨ ਕਰਕੇ, ਜੀਆਂ ਨੂੰ ਮਾਰ ਕੇ ਏਦਾਂ ਯੱਗ ਕਰਦੇ ਜੋ, ਤੇ ਆਪਣੇ ਆਪ ਨੂੰ ਕਹਿੰਦੇ ਜੀ ਅਸੀਂ ਬੜੇ ਤਕੜੇ ਰਿਖੀ ਬਣ ਗਏ, ਬੜੇ ਮੁਨੀ ਬਣ ਗਏ, ਤੇ ਫਿਰ ਕਹਿੰਦੇ ਕਸਾਈ ਕਿਹਨੂੰ ਕਹੀਏ। ਇਹ ਪਖੰਡ ਦਾ ਖੰਡਨ ਕੀਤਾ ਗੁਰੂ ਸਾਹਿਬ ਨੇ ਇਸ ਪੌੜੀ ਦੇ ਵਿੱਚ, ਇਹ ਸ਼ਬਦ ਦੇ ਵਿੱਚ, ਸਲੋਕ ਦੇ ਵਿੱਚ। ਮਹਾਰਾਜ ਕਹਿੰਦੇ ਇਹ ਜਿਹੜਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਜਿਹੜਾ ਬਣ ਬਣ ਕੇ ਬਹਿਣਾ, ਇਹ ਸਾਰਾ ਕੁਝ ਦੁਨੀਆਂ ਦੇ ਵਿੱਚ ਛੱਡ ਕੇ ਚਲੇ ਜਾਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਜੇ ਪ੍ਰਾਣੀ ਤੂੰ ਮੰਦਾ ਕਰੇਗਾ ਤਾਂ ਵੀ, ਚੰਗਾ ਕਰੇਗਾ ਤਾਂ ਵੀ, ਇਹ ਤੂੰ ਪ੍ਰਾਪਤ ਕਰੇਗਾ, ਤੈਨੂੰ ਚੰਗਾ ਤੇ ਮਾੜਾ ਉਹਦਾ ਲੇਖਾਂ ਦੇ ਮੁਤਾਬਕ, ਕਰਮਾਂ ਦੇ ਮੁਤਾਬਕ ਹੀ ਤੈਨੂੰ ਗਾ ਸੁੱਖ ਦੁੱਖ ਪ੍ਰਾਪਤ ਹੋਣਗੇ। ਹੁਣ ਜੇ ਬ੍ਰਾਹਮਣ ਸਾਧ ਸੰਗਤ ਹੁਕਮ ਕਰਦਾ ਹੈ, ਜੇ ਕਬੀਰ ਜੀ ਦੇ ਗਵਾਂਢ ਇੱਕ ਬ੍ਰਾਹਮਣ ਸੀ, ਤੇ ਉਹ ਸਾਧ ਸੰਗਤ ਜ਼ਿਮੀਦਾਰਾਂ ਦੇ ਘਰ ਗੁਰੂ ਬਣ ਕੇ ਬਹਿ ਗਏ, ਉਹ ਜ਼ਿਮੀਦਾਰ ਵਿਚਾਰੇ ਬੜੀ ਸੇਵਾ ਕਰਨ, ਬਹੁਤ ਸੇਵਾ ਕਰਨ, ਤੇ ਉਹ ਇਸੇ ਤਰ੍ਹਾਂ ਕਬੀਰ ਜੀ ਕਹਿੰਦੇ ਪੰਡਿਤ ਜੀ, ਬ੍ਰਾਹਮਣ ਜੀ, ਐਂ ਕਰੋ ਤੁਸੀਂ, ਇਹ ਜੱਟਾਂ ਦਾ ਜਿਹੜਾ ਖਾਣ ਪੀਣ ਹੁੰਦਾ ਹੈ ਨਾ, ਇਹ ਬਹੁਤ ਜ਼ਿਆਦਾ ਬੜਾ ਦਸਾਂ ਨੌਵਾਂ ਦੀ ਕਿਰਤ ਕਰਦੇ ਆ, ਬੜਾ ਭਾਰਾ ਹੁੰਦਾ ਹੈ। ਸਿਮਰਨ ਕਰਿਆ ਕਰੋ, ਨਾਮ ਜਪਿਆ ਕਰੋ, ਤੁਸੀਂ ਇਹਦੇ ਗੁਰੂ ਬਣ ਕੇ ਬਹਿ ਗਏ ਜੋ। ਤੋ ਸਾਧ ਸੰਗਤ ਜੀ ਉਹ ਕਹਿੰਦਾ, ਜਾ ਤੂੰ ਆਪਣਾ ਤੁਰਿਆ ਵੱਡਾ ਕਬੀਰ ਬਣਿਆ ਫਿਰਦਾ, ਮੈਂ ਇੱਥੇ ਇਹਨਾਂ ਦਾ ਗੁਰੂ ਤੇ ਗੁਰੂ ਹੀ ਰਹਿਣਾ। ਜਦੋਂ ਸਾਧ ਸੰਗਤ ਇਹ ਗੱਲ ਕਰਦੇ ਆ ਕੀਤੀ ਤੇ ਫਿਰ ਸਾਧ ਸੰਗਤ ਜੀ ਉਹ ਪੰਡਿਤ ਜਿਹੜਾ ਸੀ ਨਾ ਉਹਨਾਂ ਕੋਲੋਂ ਪਾਇਆ ਆਪਣੇ ਗੋਡੇ ਗਾਡੇ ਘਟਾਉਣੇ, ਲੱਤਾਂ ਘਟਾਉਣੀਆਂ ਤੇ ਆਪਣੀਆਂ ਚੰਗਾ ਚੋਖਾ ਛਕਣਾ, ਸਾਰੀ ਜ਼ਿੰਦਗੀ ਛਕਦਾ ਰਿਹਾ। ਫਿਰ ਕੀ ਹੋਇਆ, ਲੇਖਾ ਜਦੋਂ ਦੇਣਾ ਪੈਂਦਾ, ਲੈਣਾ ਮਾਰੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਜਦੋਂ ਫਿਰ ਉਹ ਲੇਖਾ ਦੇਣਾ ਪਿਆ ਸਾਧ ਸੰਗਤ ਜੀ। ਹੁਣ ਜ਼ਿਮੀਦਾਰਾਂ ਨੂੰ ਜਦੋਂ ਖੇਤੀ ਕਰਨੀ ਹੈ, ਵਾਹੀ ਕਰਨੀ ਹੈ, ਹਲ ਵਾਹੁਣਾ ਤੇ ਬੌਲਦ ਆ ਜਾਵੇ ਗਾਈ ਚ, ਜਦੋਂ ਸਾਧ ਸੰਗਤ ਵੱਛਾ ਹੋ ਜਾਵੇ ਗਾਈ ਦੇ, ਜਦੋਂ ਛੂ ਪਵੇ ਤੇ ਵੱਛਾ ਚੰਗਾ ਸੋਹਣਾ ਹੋਇਆ, ਵੇਖਿਆ ਵੀ ਇਹ ਵੱਛਾ ਆਇਆ ਤੇ ਕਹਿੰਦੇ ਇੱਕ ਸਾਡੀ ਯੋਗ ਬਣ ਜੂ, ਇੱਕ ਵੱਛਾ ਪਹਿਲੋ ਸੀ ਕਿਹਾ ਯੋਗ ਬਣ ਗਈ, ਬੜਾ ਵਧੀਆ ਹੋ ਗਿਆ। ਤੇ ਜਦੋਂ ਸਾਧ ਸੰਗਤ ਬੜਾ ਸੋਹਣਾ ਖੁਰਾਕਾਂ ਖਾ ਖਾ ਕੇ ਪਾਲਿਆ, ਖਵਾ ਖਵਾ ਕੇ ਘਿਓ ਘਾ ਪਾ ਚੰਗਾ ਤਕੜਾ, ਉਹਦੇ ਮਨ ਚ ਉਹਦੀ ਅੰਤਰ ਆਤਮਾ ਉਹਨੂੰ ਪਤਾ ਸੀ ਵੀ ਮੈਂ ਇਹਨਾਂ ਦਾ ਗੁਰੂ ਹਾਂ। ਉਹਨੇ ਸੋਚਿਆ ਵੀ ਚੱਲ ਮੇਰੀ ਹੁਣ ਵੀ ਸੇਵਾ ਕਰਨ ਦਾ ਆ, ਪਰ ਜ਼ਿਮੀਦਾਰ ਫਿਰ ਇੱਦਾਂ ਕਿੱਦਾਂ ਛੱਡੇ। ਕਹਾਵਤ ਨੀ ਪੰਜਾਬੀ ਦੀ, ਜੱਟ ਨੇ ਪਿਆਈ ਲੱਸੀ ਤੇ ਗਲ ਚ ਪਾਲੀ ਰੱਸੀ, ਤੇ ਇੰਨਾ ਚਿਰ ਉਹਨੂੰ ਸਾਰਾ ਕੁਝ ਖਵਾਉਂਦੇ ਨੇ ਤੇ ਹੁਣ ਤੇ ਵਾਹੀ ਕਰਾਉਣੀ ਸੀ ਨਾ ਉਹਦੇ ਕੋਲ। ਜਦੋਂ ਹਲ ਜੋਇਆ, ਹਲ ਜੋਤਾ ਤੇ ਸਾਧ ਸੰਗਤ ਉਹ ਖਲੋ ਗਿਆ, ਆਕੜ ਗਿਆ। ਉਹ ਮਨ ਵਿੱਚ ਕਹਿੰਦਾ ਵੀ ਮੈਂ ਇਹਨਾਂ ਦਾ ਗੁਰੂ ਹਾਂ, ਮੈਂ ਇਹ ਹਾਲ ਕਿੱਦਾਂ ਵਾਹਾਂ। ਬਹੁਤ ਜ਼ਿਆਦਾ ਅੰਗਤਾ ਹੋ ਜਾਂਦੀ ਹੈ ਬੰਦੇ ਦੇ ਮਨੁੱਖ ਚ ਸਾਧ ਸੰਗਤ, ਬਹੁਤ ਹੀ ਜ਼ਿਆਦਾ ਅੰਗਤਾ ਹੋ ਜਾਂਦੀ ਹੈ। ਇੰਨੀ ਅੰਗਤਾ ਹੋ ਜਾਂਦੀ ਹੈ ਚੌਧਰ ਤੀ ਤਾਈ ਦੀ ਕਿ ਮੈਂ ਸੇਵਾ ਕਿੱਦਾਂ ਕਰ ਸਕਾਂ, ਮੈਂ ਹੱਥ ਹੀ ਨਹੀਂ ਲਾਉਣਾ, ਮੈਂ ਆਹ ਕੰਮ ਕਰਨਾ ਹੀ ਨਹੀਂ। ਤੇ ਜਦੋਂ ਸਾਧ ਸੰਗਤ ਉਹਦੇ ਚ ਤੇ ਕਬੀਰ ਜੀ ਲਾਗੋਂ ਦੀ ਲੰਘੇ ਤੇ ਜਾ ਜੱਟ ਜ਼ਿਮੀਦਾਰ ਨੂੰ ਪੁੱਛਿਆ ਭਾਈ ਕੀ ਕਰਦੇ ਜੋ, ਕਹਿੰਦੇ ਜੀ ਆਹ ਤੁਰਦਾ ਨਹੀਂ। ਤੇ ਕਬੀਰ ਜੀ ਨੇ ਫਿਰ ਉੱਥੇ ਵਚਨ ਸ਼ਬਦ ਵੀ ਉਚਾਰਿਆ ਤੇ ਚਾਰ ਪੈਰ ਦੋਏ ਸਿੰਘ ਗੁੰਗ ਮੁੱਖ ਅਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ, ਤਬ ਕਦ ਮੂੰਡ ਲਟਕਈ ਹੈ। ਤੇ ਗੁਰੂ ਸਾਹਿਬ ਭਗਤ ਕਬੀਰ ਜੀ ਨੇ ਉੱਥੇ ਜਦੋਂ ਵੇਖਿਆ ਤੇ ਭਾਈ ਗੁਰੂ ਦੇ ਨਾਮ ਤੋਂ ਬਿਨਾਂ ਬੈਲ, ਭਾਈ ਤੂੰ ਇਹ ਹਾਲਤ ਤੇਰੀ ਹੋਈ ਆ, ਵੇਖ ਲਾ ਤੈਨੂੰ ਮੈਂ ਉਦੋਂ ਕਿਹਾ ਸੀ ਨਾਮ ਜਪਿਆ ਕਰ, ਪਰ ਹੁਣ ਲੇਖਾ ਤੈਨੂੰ ਦੇਣਾ ਪੈਣਾ ਹੈ, ਬਹਿ ਕੇ ਤੂੰ ਖਾਂਦਾ ਰਿਹਾ, ਸਿਮਰਨ ਨਹੀਂ ਕਰਦਾ। ਹੁਣ ਦਮਦਮੀ ਟਕਸਾਲ ਚ ਆਮ ਸਿੰਘਾਂ ਨੂੰ ਕੋਈ ਵੀ ਜਥੇ ਦੇ ਸਾਰ ਸਿੰਘ ਜਾਂਦੇ ਘਰਾਂ ਦੇ ਵਿੱਚ ਪ੍ਰਸ਼ਾਦਾ ਛਕਣ ਵਾਸਤੇ, ਕਿਉਂਕਿ ਕਲਗੀ ਧਰਕਤਾ ਦਾ ਬਚਨ ਹੈ, ਅਸਮੇਤ ਜੱਗ ਇੱਕ ਜਿਹੜਾ ਹੁੰਦਾ ਹੈ ਨਾ ਸਾਧ ਸੰਗਤ ਜੀ, ਅਸਮੇਤ ਜੱਗ ਇੱਕ ਉਹਨੂੰ ਕਹਿੰਦੇ ਸਨ ਸੁਤਰੇਤੇ ਦੁਆਪਰ ਤੇ ਸਤਯੁਗ ਦੇ ਵਿੱਚ, ਜਦੋਂ ਉਹ ਯੁੱਗ ਜੱਗ ਹੋਇਆ ਵੀ ਇੱਕ ਖੂਹ ਓਨੀ ਧੂੜ ਨਾਲ ਭਰ ਜਾਵੇ ਜਿੰਨੀ ਦੁਨੀਆਂ ਲੰਘ ਜਾਵੇ ਨਾ, ਉਹਦੀ ਦੁਨੀਆਂ ਦੀ ਧੂੜ ਦੇ ਨਾਲ ਹੀ ਭਰ ਜਾਵੇ ਖੂਹ ਇੱਕ ਤੇ, ਤਾਂ ਇੱਕ ਅਸਮੇਤ ਜੱਗ ਮੰਨਿਆ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਸਤਿਗੁਰ ਕਲਗੀ ਧਰ ਪਿਤਾ ਨੂੰ ਜਦੋਂ ਸਿੰਘਾਂ ਨੇ ਪੁੱਛਿਆ ਮਹਾਰਾਜ ਜੀ ਅਸਮੇਤ ਜੱਗ ਤੇ ਬ੍ਰਾਹਮਣਾਂ ਦਾ ਜਿਹੜਾ ਬੜਾ ਫਲ ਹੈ ਤੇ ਸਤਿਗੁਰ ਜੀ ਗੁਰਸਿੱਖਾਂ ਦੇ ਵਿੱਚ ਕੀ ਹੈ, ਸਤਿਗੁਰ ਕਲਗੀ ਧਰ ਪਿਤਾ ਨੇ ਕਿਹਾ ਗੁਰਸਿੱਖੋ ਮੇਰੇ ਇੱਕ ਸਿੰਘ ਨੂੰ ਜਿਹੜਾ ਕੋਈ ਪ੍ਰਸ਼ਾਦਾ ਘਰ ਖੜ ਕੇ ਛਕਾਉਂਦਾ ਹੈ ਨਾ, ਸੌ ਅਸਮੇਤ ਜੱਗ ਜਿੰਨਾ ਪੁੰਨੇ, ਸੌ ਅਸਮੇਤ ਜੱਗ ਐਦਾਂ ਜੇ ਕਿਤੇ ਸਿੰਘ ਚਲੇ ਜਾਂਦੇ ਜਥਾ ਸਾਰਾ ਜਾਂਦਾ। ਮਹਾਂਪੁਰਖ ਆਪ ਕਿਹਾ ਕਰਦੇ, ਕਹਿੰਦੇ ਗੁਰਮੁਖੋ ਜਪਜੀ ਸਾਹਿਬ ਦਾ ਇੱਕ ਪਾਠ ਉਹਦੇ ਪ੍ਰਥਾਏ ਪੜ੍ਹ ਲਿਆ ਕਰੋ, ਫਿਰ ਤੁਹਾਡੇ ਉੱਤੇ ਕੋਈ ਉਹਦਾ ਅਸਰ ਨਹੀਂ ਹੋਵੇਗਾ, ਜੋ ਉਹਨੇ ਮਹਾਰਾਜ ਦੇ ਅੱਗੇ ਚਰਨਾਂ ਚ ਅਰਦਾਸ ਕੀਤੀ ਆ ਉਹਦੀ ਪੂਰੀ ਹੋ ਜਾਵੇਗੀ, ਨਹੀਂ ਤੇ ਤੁਹਾਨੂੰ ਆਪਣੀ ਭਗਤੀ ਚੋਂ ਦੇਣਾ ਪਵੇਗਾ। ਉਹ ਬ੍ਰਾਹਮਣ ਗੁਰੂ ਬਣ ਕੇ ਬੈਠਾ ਸੀ ਤੇ ਬ੍ਰਾਹਮਣ ਨੇ ਸੋਚਿਆ ਤੇ ਭਗਤ ਕਬੀਰ ਜੀ ਕਹਿੰਦੇ ਲੈ ਹੁਣ ਤੈਨੂੰ ਲੇਖਾ ਦੇਣਾ ਪੈਣਾ ਹੈ। ਫਿਰ ਉੱਠ ਕੇ ਤੁਰ ਪਿਆ, ਫਿਰ ਸਾਧ ਸੰਗਤ ਜੀ ਫਿਰ ਤੁਰ ਪਿਆ, ਕਹਿੰਦੇ ਬਾਬਾ ਜੀ ਪਤਾ ਨੀ ਕਬੀਰ ਜੀ ਨੇ ਕੀ ਕੰਨ ਵਿੱਚ ਕਹਿ ਦਿੱਤਾ, ਸਾਡਾ ਬੋਲ ਚੱਲ ਪਿਆ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਕਿ ਭਾਈ ਹੁਕਮ ਕੀ ਹੈ, ਮਨ ਭਾਉਂਦੇ ਆਪਣੇ ਮਨ ਭਾਉਂਦੇ ਹੁਕਮ ਕੀਤੇ ਆ। ਬ੍ਰਾਹਮਣਾਂ ਨੇ ਇਹ ਗੱਲ ਕਹੀ ਹੈ, ਕਬੀਰ ਜੀ ਨੂੰ ਵੀ ਕਹਿੰਦੇ ਸੀ ਨਾ ਅਸੀਂ ਬ੍ਰਾਹਮਣ ਗੁਰੂ ਹਾਂ, ਜਗਤ ਦੇ ਗੁਰੂ ਹਾਂ, ਤਾਂ ਕਬੀਰ ਜੀ ਨੇ ਕਿਹਾ ਬ੍ਰਾਹਮਣ ਗੁਰੂ ਹੈ, ਜਗਤ ਕਾ ਭਗਤਨ ਕਾ ਗੁਰੂ ਨਾਹੀ, ਅਰਜ ਉਰਜ ਕੇ ਪੱਚ ਮੂਆ ਚਾਰੋਂ ਬੇਦੋ ਮਾਹੇ। ਕਹਿੰਦੇ ਬ੍ਰਾਹਮਣ ਜਗਤ ਦਾ ਗੁਰੂ, ਭਗਤਾਂ ਦਾ ਗੁਰੂ ਨਹੀਂ ਹੋ ਸਕਦਾ। ਹੁਕਮ ਮਨ ਭਾਉਂਦੇ ਕੀਤੇ ਆ, ਪਰ ਅੱਗੇ ਇਹ ਨਹੀਂ ਵੇਖਿਆ ਰਾਹ ਭੀੜੇ ਅੱਗੇ ਜਾਵਣਾ। ਜਦੋਂ ਪਾਪੀ ਮਨੁੱਖ ਲੰਘਦਾ ਹੈ ਨਾ ਉਸ ਰਸਤੇ ਥਾਣੀ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਖੰਨਿਓ ਤਿੱਖੀ, ਖੰਡੇ ਦੀ ਧਾਰ ਤੋਂ ਤਿੱਖੀ ਹੈ, ਵਾਲ ਤੋਂ ਨਿੱਕਾ ਉਸ ਜਗ੍ਹਾ ਹੈ ਜਿਹਦੇ ਵਿੱਚੋਂ ਦੀ ਉਹ ਜੀਵ ਲੰਘਦਾ। ਜਿਹੜਾ ਪਾਪੀ ਜੀਵ ਹੈ ਸਾਧ ਸੰਗ, 25 ਪ੍ਰਕਿਰਤੀਆਂ ਦਾ ਸਰੀਰ ਨਾਲ ਲੈ ਕੇ ਜਾਂਦਾ ਹੈ, ਇਹ ਪੰਜ ਤੱਤਾਂ ਦਾ ਸਰੀਰ ਹੈ ਸਾਡਾ, ਤੇ ਜਿਹੜਾ ਜਿਹੜਾ ਸਾਧ ਸੰਗ ਸਾਡਾ ਅੰਦਰਲਾ ਸਰੀਰ ਉਹ ਸਾਡੇ ਵਰਗਾ ਹੀ ਹੈ, ਇਸੇ ਇਹੋ ਹੀ ਰੂਪ ਹੈ।
लेकिन यह रूप जिहड़ा सासित 25 प्रकृतियां दा हुंदा है वह जदों सरूप अंदर जांदा है जां अगले दरगाह च उहदे विचों दी जदों लंघना पैंदा है साध संगत जी फिर पापी मनुख भारा हुंदा है छेक तां अग्गे बरीक है ते उहदे चों लंघिया नहीं जांदा बड़ा दुखी हुंदा है साध संगत जी ते इसे तरह जिहड़ा पुन्नी मनुख है वह इस रस्ते तों सुखाले लंघ जांदा आखिरी समय नूं साध संगत जी वधिया करन वास्ते आखिरी समा जिहड़ा साडा जिस तरह बाबा फरीद जी कहिंदे फरीदा जिंद नमाणी कढ़ी है हड्डां तूं कड़काए ते हड्डां नूं कड़का के जसार संगत जिंद कढ़ी जांदी है हड्डां नूं कड़का पापी मनुख दे पिछों दी सवास निकलदे आ पुन्नी दे मुख थाणी सवास निकलदे आ ना जां नेत्रां थाणी जां नासका थाणी जां कन्ना थाणी सवास निकलणगे ते मुख चों सवास पुन्नी मनुख दे निकलदे इस तरह सवास निकल जाते जिदा साध संगत जी सप जिहड़ा कुंज नूं छड के तुर जांदा उह जिहड़ा सिमरन कीता सारी जिंदगी जिहड़ी भगती कीती है संत बाबा जरनैल सिंह खालसा दे पिता जी बाबा जोगिंदर सिंह CMC दाखला लुधियाने ते भाई जसबीर सिंह सिंह साहब उन्हां दे कोल उन्होंने दस्या है बचन वह कहिंदे जदों मैं कोल खलोता ते वह कहिंदे जसबीर सिंह और जिहड़ी अवस्था नूं रिखी मुनि तरसदे आ जिहड़ी अवस्था नूं भगत तरसदे आ अज वह मेरी अवस्था हो गई ना हरख ना सोग मेरे शरीर नूं दुख ही कोई नहीं यह आखिरी समय की गल है ते गुरमुखो वह फिर क्यों ना होवे ब्रह्म ज्ञानी संत जरनैल सिंह खालसा का पिता से धन जननी जन जाया धन पिता प्रधान ऐदा उन्होंने फिर सवास निकलते हैं तो साध संगत जी इस करके आखिरी समय नूं सही रखने वास्ते आखिरी समय नूं दुख ना होवे कबीर जी नूं जदों यह पता है सारी गल का ताइयों बचन किया एक दुख राम राय काटो मेरा अगन दहे अर गर्भ दसे यह सास अग च दह जाना ते संस्कार ते गर्भ का वासा जिहड़ा यह बड़ा तकड़ा दुख मनिया गया पर सानू प्रतीत नहीं हो रहा असी अग्ञानी हैं असी ज्ञान दे ज्ञान नहीं है सानू अग्ञान दे नेरे दे विच इस चीज नूं जीवन नूं भोग रहे हैं पर जिहड़े गुरमुख प्यारे सिमरन करद्यां करद्यां नूं पता लग जांदा है वह फिर अकाल पुरख के चरणां च बेनती करते हैं ते गुरु साहब जी यह वचन करदे हुक्म कीए मन भावदे हुक्म जरूर कीते है जीव पाप भी बड़े कर्म कीते है माया कत्र करन वास्ते बहुत कर्म कीते है पर अगे राह भीड़ है अगे जावना अगला जिहड़ा दरगाह का राह है बहुता भीड़ा है उस भीड़े दे विचों दी तैनूं जाना पवेगा ते फिर अगे दसदे हन
नंगा दूजक चालिया तां दिसै खरा डरावना
ए गोपाल दत्त नंगा दूजक चालिया बच्चा आउंदा भी मनुख नंगा है जांदा भी नंगा है पर साध संगत जी इस तरह जिहड़ा शरीर नाल आया वह भी नहीं नाल जांदा इत्थे संस्कार हो जांदा जी शरीर तन जिहड़ा नाल आया सी ना जन्म ते वह मरन लग्या नाल नहीं जे जाणा ते गुरु साहब जी कहिंदे नंगा दोचक चालिया नंगे पैरी इत्थों जाना है ते इस तरह फिर इसे तरह दोचक दे विच पवेगा तू वो जिहड़ा पापी मनुख है तां दिसे खरा डरावना अगले पासे तैनूं फिर दिस नहीं रहा दरगाह दे विच औरंगजेब बादशाह जिन्हें सतगुरु सच्चे पातशाह गुरु हर राय साहब जी ने यह वचन किया बेनती की है महाराज नूं सुना कलाया महाराज सच्चे पातशाह जी जिहड़ा दारा सको सी साध संगत उहदे मुछ दा वाल शेर दी मुछ दा वाल उहनूं खवा दिता सी ते उस वक्त साध संगत जी जदों इन्हें बहादुर शाह ने बेनती की है गुरु साहब के चरणों च फिर वो एक लौंग ते एक साध संगत जी हरड़ ये जदों गुरु साहब जी दे साध संगत जी इस तरह खजाने चों गई है ते गुरु साहब जी उत्थे उहदे मुछ दा वाल जिहड़ा शेर दा निकल गया ते उह फिर चढ़ाई भी कर गया जदों चढ़ाई कीता ते उहने पुछिया जी उह किथे आ कहिंदे उह स्वर्गां दे विच राज कर रहा है महाराज जी मेरी की हालत होवेगी कहिंदे तेनों भी पता लग जावे रात नूं सुत्ता पिया है की वेख्या है गुरमुखो भंगी बणिया है भंगी गंद की टोकरी सिर दे उत्ते चुकी है उत्तों मीह पै रहा है ते चो चो के गंद मूंह विच पै रहा है गंद ते साध संगत फिर अगले पासे की होया तिलक गया तिलक के सास सारी टोकरी मूंह ते पै गई इन्नी गंदगी पई वेखी ते मां सास सवेरे उठदिया सार ही वुजू करन लगा कुरलियां करन लगा भी मेरी आ हालत है जदों मर लगा पहलों दसन लगा भी दोजक की अग हुण मैनू सेक पहुंच रहा है हुण सेक मैनू पहुंच रहा है पापी मनुख नूं ढोई नहीं मिल ਪਾਪੀ ਨੂੰ ਕਿਤੇ ਵੀ ਢੋਈ ਨਹੀਂ ਮਿਲਣੀ ਸਾਹਿਬ ਚੰਦਰ ਜੀ। ਗੁਰੂ ਸਾਹਿਬ ਜੀ ਬਚਨ ਕਰਦੇ ਹਨ ਤਾਂ ਦਿਸੈ ਖਰਾ ਡਰਾਵਣਾ, ਅਗਲੇ ਪਾਸੇ ਫਿਰ ਬਹੁਤ ਜ਼ਿਆਦਾ ਜਿਹੜਾ ਦੋਜਕ ਹੈ ਨਾ ਉਹ ਤੈਨੂੰ ਖਰਾ ਡਰਾਉਣਾ ਦਿਸੇਗਾ। ਪਰ ਇਹ ਜੀਵ ਇਹ ਗੁਰਸਿੱਖ ਇਹ ਪ੍ਰਾਣੀ ਔਗਣ ਕਰਕੇ ਪਛਤਾਵੇ, ਔਗਣ ਨਾ ਕਿਤੇ ਕਰ, ਔਗਣ ਜੇ ਕਰੇਗਾ ਤੇ ਫਿਰ ਬਹੁਤ ਪਛਤਾਤਾਪ ਹੋਵੇਗਾ। ਸਤਿਗੁਰੂ ਆਨੰਦ ਸਾਹਿਬ ਦੇ ਵਿੱਚ ਬਚਨ ਕਰਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਭਾਈ ਜਿਹੜਾ ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਿਮਰਨ ਕਰ, ਨਾਮ ਜਪ, ਤੇ ਮਹਾਰਾਜ ਕਹਿੰਦੇ ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪੱਛੋ ਤਾ, ਇਹੋ ਜਿਹਾ ਕੰਮ ਹੀ ਨਾ ਕਰ ਜੀਵ ਤੂੰ, ਅਖੀਰ ਚ ਤੈਨੂੰ ਪਛਤਾਉਣਾ ਪਵੇਗਾ, ਅਖੀਰ ਚ ਤੈਨੂੰ ਬਹੁਤਾ ਹੀ ਪਛਤਾਉਣਾ ਪਵੇਗਾ। ਤੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹ ਗੋਪਾਲ ਦੱਤ ਪੰਡਿਤ ਨੂੰ ਉਪਦੇਸ਼ ਦਿੱਤਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ 5 ਸਾਲ ਦੀ ਅਵਸਥਾ ਹੈ ਤੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਸਾਧ ਸੰਗਤ ਜੀ ਪੰਡਿਤ ਹਰਦਿਆਲ ਨੇ ਪਿਤਾ ਜੀ ਕਲਿਆਣ ਚੰਦ ਜੀ ਨੇ ਇਹ ਵੇਖਿਆ ਕਿ 5 ਸਾਲ ਦੀ ਅਵਸਥਾ ਹੈ, ਜਨੇਊ ਪਾਉਣ ਦਾ ਸਮਾਂ ਆ ਗਿਆ, ਇਹਨੂੰ ਧਰਮ ਦੇ ਵਿੱਚ ਪ੍ਰਵਿਰਤ ਕਰ ਲਿਆ ਜਾਵੇ, ਧਰਮੀ ਬਣਾ ਦਿੱਤਾ ਜਾਵੇ ਗੁਰੂ ਨਾਨਕ ਸਾਹਿਬ ਜੀ ਨੂੰ। ਤੇ ਉਹ ਸਤਿਗੁਰੂ ਜਿਹੜੇ ਸਾਰੇ ਧਰਮਾਂ ਦੇ ਬਾਨੀ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਰਾਹ ਦੱਸਣ ਵਾਲੇ। ਤੇ ਉਸ ਵਕਤ ਸਾਧ ਸੰਗਤ ਜੀ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛਿਆ ਗਿਆ ਜਨੇਊ ਪਾਉਣ ਲੱਗੇ ਤਾਂ ਉਸ ਵਕਤ ਉਹਨੇ ਕਿਹਾ, ਪੰਡਿਤ ਹਰਦਿਆਲ ਨੇ ਉਹਨੂੰ ਪੁੱਛਿਆ ਗੁਰੂ ਨਾਨਕ ਸਾਹਿਬ ਨੇ, ਪੰਡਿਤ ਜੀ ਇਹ ਜਨੇਊ ਕਾਹਦਾ ਹੈ, ਇਹ ਕੀ ਚੀਜ਼ ਹੈ, ਇਹ ਜੀ ਜਨੇਊ ਹੈ ਇਹ ਫਿਰ ਕਿਉਂ ਪਾਉਂਦੇ ਆ, ਇਹ ਜੀ ਧਰਮ ਦੇ ਵਿੱਚ ਪ੍ਰਵਿਰਤ ਕਰਨ ਵਾਸਤੇ ਉਹ ਧਰਮੀ ਬਣ ਜਾਂਦਾ ਹੈ। ਤੇ ਕਹਿੰਦੇ ਫਿਰ ਅੱਛਾ ਫਿਰ ਇਹ ਤਾਂ ਧਰਮ ਤੇ ਬੜੀ ਵਧੀਆ ਗੱਲ ਹੈ, ਚੰਗੀ ਗੱਲ ਹੈ, ਪਰ ਇਹ ਜਿਹੜਾ ਜਨੇਊ ਆ ਕਦੀ ਫਿਰ ਸੜਦਾ ਵੀ ਹੈ? ਮਹਾਰਾਜ ਜੀ ਹਾਂ ਇਹ ਸੜ ਵੀ ਸਕਦਾ ਹੈ, ਮੈਲਾ ਵੀ ਹੁੰਦਾ, ਹਾਂਜੀ ਇਹ ਮੈਲਾ ਵੀ ਹੋ ਜਾਂਦਾ ਹੈ, ਤੇ ਫਿਰ ਟੁੱਟਦਾ ਵੀ ਹੈ, ਹਾਂਜੀ ਇਹ ਟੁੱਟ ਵੀ ਜਾਂਦਾ ਹੈ, ਤੇ ਫਿਰ ਕਹਿੰਦੇ ਇਹੋ ਜਿਹਾ ਜਨੇਊ ਮੈਂ ਕੀ ਪਾਉਣਾ, ਮੈਨੂੰ ਕੋਈ ਉਹ ਜਨੇਊ ਦੇ ਜਿਹੜਾ ਜਨੇਊ ਪੱਕਾ ਮੈਂ ਨਾਲ ਪਾਵਾਂ। ਉਸ ਵਕਤ ਸਾਧ ਸੰਗਤ ਜੀ ਜਦੋਂ ਪੰਡਿਤ ਹਰਦਿਆਲ ਨੇ ਇਹ ਬੇਨਤੀ ਕੀਤੀ ਹੈ ਕਿ ਮਹਾਰਾਜ ਜੀ ਕਿਰਪਾ ਕਰਕੇ ਉਹ ਦੱਸਣਾ ਕਰੋ, ਦੱਸੋ ਕਿਹੋ ਜਿਹਾ ਪੱਕਾ ਜਨੇਊ ਹੁੰਦਾ ਹੈ, ਕਿਉਂਕਿ ਜਿਹੜੇ 7 ਤਾਗਿਆਂ ਦਾ ਇਹ ਜਨੇਊ ਹੁੰਦਾ ਹੈ, 7 ਤਾਗੇ ਹੁੰਦੇ ਆ ਸਾਧ ਸਿੰਘ ਜਿਹੜੇ ਸੂਤ ਦੇ, ਇਹ ਜਨੇਊ ਹੁੰਦਾ ਹੈ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਸੂਤ ਦਾ ਜਨੇਊ ਜਿਹੜਾ ਹੈ ਉਹ ਇਸੇ ਤਰ੍ਹਾਂ ਖੱਤਰੀਆਂ ਨੂੰ ਪਾਇਆ ਜਾਂਦਾ ਹੈ, ਉਹਨਾਂ ਦਾ ਜਨੇਊ ਜਿਹੜਾ ਹੈ ਉਹ ਇਸੇ ਤਰ੍ਹਾਂ ਸਾਧ ਸੰਗਤ ਬ੍ਰਾਹਮਣਾਂ ਨੂੰ ਪਾਉਂਦੇ ਆ, ਸੁਨੁਕੜੇ ਦਾ ਜਨੇਊ ਸ਼ੂਦਰਾਂ ਦੇ ਵੈਸਾਂ ਨੂੰ ਪਾਇਆ ਜਾਂਦਾ ਹੈ। ਇਹਨਾਂ ਸਾਧ ਸੰਗਤ ਫਰਕ ਰੱਖਿਆ ਹੋਇਆ ਸੀ ਬੰਦਿਆਂ 'ਚ, ਬੰਦਿਆਂ ਦਾ ਹੀ ਫਰਕ। ਤਾਂਹੀਓ ਕਬੀਰ ਜੀ ਨੇ ਕਹਿ ਦਿੱਤਾ ਨਾ ਕਿ ਜੇ ਤੂੰ ਬਾਹਮਣ ਬਾਹਮਣ ਹੀ ਜਾਇਆ ਤਾਂ ਆਣ ਬਾਟ ਕਾਹੇ ਨਹੀਂ ਆਇਆ। ਇਸੇ ਤਰ੍ਹਾਂ ਉਹ ਕਹਿੰਦੇ ਹਨ ਕਿ ਜੇ ਹੋਰ ਰਸਤੇ ਤੂੰ ਕਿਉਂ ਨਹੀਂ ਆਇਆ, ਤੁਹਾਡੀ ਕੋਈ ਖੁੰਬਾਂ ਵਾਂਗੂ ਖਲੋਤੇ ਸੀ ਤੁਸੀਂ, ਤੁਹਾਡਾ ਕੋਈ ਮੀਂਹ ਪਿਆ ਸੀ? ਕਹਿੰਦੇ ਤੁਮ ਕਤ ਬ੍ਰਾਹਮਣ, ਹਮ ਕਤ ਸੂਦ, ਹਮ ਕਤ ਲਹੂ ਤੁਮ ਕਤ ਦੁੱਧ, ਕਹਿੰਦੇ ਤੇਰੇ ਰਗਾਂ 'ਚ ਦੁੱਧ ਵਗ ਰਿਹਾ। ਇਸ ਕਰਕੇ ਉਪਦੇਸ਼ ਦਿੱਤਾ ਸੀ ਜਦੋਂ, ਤੇ ਇਸੇ ਤਰ੍ਹਾਂ ਉਹ ਬ੍ਰਾਹਮਣ ਨੇ ਇਹ ਬੇਨਤੀ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਪੰਡਿਤ ਨੇ ਕਿ ਇਹ ਜਨੇਊ ਜਿਹੜਾ ਜਦੋਂ ਤੁਸੀਂ ਪਾ ਲਓਗੇ ਉਹ ਬ੍ਰਾਹਮਣ ਬਣ ਜਾਂਦਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ ਕਿ ਇਹ ਜਿਹੜਾ ਜਨੇਊ ਹੈ ਇਹ ਜੇ ਟੁੱਟ ਸਕਦਾ ਹੈ, ਪਰ ਮੈਨੂੰ ਪੰਡਿਤ ਹਰਦਿਆਲ ਜੀ ਉਹ ਜਨੇਊ ਦੇਣਾ ਕਰੋ ਜਿਹੜਾ ਸਦਾ ਹੀ ਮੇਰੇ ਨਾਲ ਨਿਭੇ, ਪੱਕਾ ਜਨੇਊ ਦਿਓ। ਤਾਂ ਉਸ ਵਕਤ ਪੰਡਿਤ ਨੇ ਕਿਹਾ, ਮਹਾਰਾਜ ਜੀ ਤੁਸੀਂ ਕਿਰਪਾ ਕਰਕੇ ਦੱਸੋ। ਤੇ ਉਹ ਜਨੇਊ 7 ਤਾਗਿਆਂ ਦਾ ਜਨੇਊ ਹੁੰਦਾ, ਫਿਰ ਉਹਦੇ 'ਚ ਗੰਢ ਪੈਂਦੀ ਹੈ, ਗੰਢ ਪਾ ਕੇ ਫਿਰ ਸਾਧ ਸਿੰਘ ਜਨੇਊ ਪਾਇਆ ਜਾਂਦਾ। ਉਸ ਜਨੇਊ ਦੇ ਬਾਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਸਲੋਕ ਦੇ ਵਿੱਚ ਕਥਨ ਕਰਦੇ ਹਨ। ਸਰਵਣ ਕਰੋ ਜੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ 5 ਸਾਲ ਦੀ ਅਵਸਥਾ 'ਚ ਉਚਾਰਨ ਕਰ ਰਹੇ ਹਨ। ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਵੀ ਇਹਦੇ ਵਿੱਚ ਇਹ ਗੱਲ ਹੈ, ਗੁਰੂ ਸਾਹਿਬ ਨੇ ਇੱਕ ਫਲਸਫਾ ਦੱਸਿਆ ਕਿ ਜਨੇਊ ਹੁੰਦਾ ਕਿਹੋ ਜਿਹਾ। ਉਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਕਿ ਜਿਸ ਤਰ੍ਹਾਂ ਪੰਡਿਤ ਜੀ ਤੁਸੀਂ ਜਨੇਊ ਕਪਾਹ ਦਾ ਬਣਾਉਂਦੇ ਜੋ, ਤੇ ਇਹ ਕਪਾਹ ਹੁੰਦੀ ਹੈ, ਕਪਾਹ ਤੋਂ ਫਿਰ ਸੂਤ ਵੱਤਿਆ ਜਾਂਦਾ ਹੈ, ਸੂਤ ਤੋਂ ਬਾਅਦ ਫਿਰ ਉਹਦੇ 'ਚ ਗੰਢਾਂ ਦਿੱਤੀਆਂ ਜਾਂਦੀਆਂ ਹਨ, ਤੇ ਇਹਦੇ ਵਿੱਚ ਵੱਟ ਚਾੜਿਆ ਜਾਂਦਾ ਹੈ, ਤੇ ਇਹ ਕਿਸ ਤਰ੍ਹਾਂ ਦਾ ਵੱਟ ਚਾਹੀਦਾ? ਇਹ ਤਾਂ ਆਮ ਵੱਟ ਹੈ ਨਾ। ਤਾਂ ਗੁਰੂ ਸਾਹਿਬ ਜੀ ਨੇ ਉੱਥੇ ਕਿਹਾ, ਦਇਆ ਕਪਾਹ, ਐ ਪੰਡਿਤ ਜੀ ਦਇਆ ਦੀ ਕਪਾਹ ਲੈਣੀ ਹੈ, ਦਇਆ ਦੀ ਕਪਾਹ। ਤੁਸੀਂ ਤਾਂ ਜ਼ੁਲਮ ਕਰਦੇ ਜੋ, ਗੁਰਬਾਣੀ ਵਿੱਚ ਕਥਨ ਆਇਆ ਹੈ ਨਾ, ਵੇਦ ਪੜੇ ਮਹਾਰਾਜ ਸੱਚੇ ਪਾਤਸ਼ਾਹ ਕੋ ਬੱਕਰਾ ਰਿੰਨ ਖਾ, ਹੁਣ ਕੋ ਬੱਕਰਾ ਰਿੰਨ ਖਾਇਆ, ਕੋ ਬੱਕਰਿਆਂ ਨੂੰ ਕੋ ਕੋ ਕੇ ਰਿੰਨ ਕੇ ਖਾਂਦੇ ਜੋ ਤੁਸੀਂ, ਤੇ ਤੁਸੀਂ ਕਹਿੰਦੇ ਅਸੀਂ ਮਤਲਬ ਦਿਆਲੂ ਹਾਂ, ਤੇ ਜੇ ਦਇਆ ਦੀ ਗੱਲ ਆਈ ਹੈ ਤੇ ਗੁਰਮੁਖੋ ਗੁਰਸਿੱਖੀ ਦੇ ਵਿੱਚ ਸਭ ਤੋਂ ਪਹਿਲੋਂ ਦਇਆ ਆਈ। ਜਦੋਂ ਖਾਲਸਾ ਪੰਥ ਸਾਜਿਆ ਗਿਆ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੇ ਇਹ ਗੱਲ ਕਹੀ ਹੈ ਕਿ ਗੁਰੂ ਪਿਆਰਿਓ ਮੈਨੂੰ ਇੱਕ ਸਿਰ ਦੀ ਲੋੜ ਹੈ, ਇਧਰੋਂ ਪਹਿਲੇ ਸਰੂਪ ਦੇ ਵਿੱਚ ਵੀ ਪਰਖ ਕੀਤੀ ਗਈ ਸਿੱਖੀ ਦੀ, ਪਹਿਲੇ ਸਰੂਪ ਦੇ ਵਿੱਚ ਪਰਖ ਕੀਤੀ ਹੈ। ਜਿਸ ਤਰ੍ਹਾਂ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਆਣ ਦੱਸਿਆ, ਮਹਾਰਾਜ ਜੀ ਅਸੀਂ ਨਾਲ ਸਨ, ਮੈਂ ਸਾਂ, ਭਾਈ ਭਗੀਰਥ ਜੀ ਸੀ ਤੇ ਬਾਬਾ ਲਹਿਣਾ ਜੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੋਰ ਦੋ ਸਿੰਘ ਸਿੱਖ, ਬਾਕੀ ਸਾਰਾ ਪਿੰਡ ਹੀ ਨਾਲ ਤੁਰ ਪਿਆ। ਜਦੋਂ ਗੁਰੂ ਸਾਹਿਬ ਜੀ ਨੇ ਆਪਣਾ ਸਾਧ ਸੰਗਤ ਜੀ ਇੱਕ ਸਵਾਨ ਦੋਏ ਸਵਾਨੀ ਨਾਲ ਤੇ ਬੜਾ ਭਿਆਨਕ ਰੂਪ ਧਾਰਨ ਕਰਕੇ ਤੇ ਰੱਸੀ ਚਾਰ ਛਪੇਰੇ ਉੱਤੇ ਲੱਸੀ ਖੱਟੀ ਦਾ ਛਣਕਾ ਲਾ ਕੇ ਤੇ ਉੱਥੇ ਮੱਖੀਆਂ ਭਣਕ ਰਹੀਆਂ ਸਨ, ਧਾਰਨਕ ਰੂਪ ਰਹਾ ਕਰਤਾਰ, ਏਦਾਂ ਦਾ ਸਰੂਪ ਬਣਾਇਆ। ਤੇ ਗੁਰੂ ਨਾਨਕ ਸਾਹਿਬ ਜਦੋਂ ਤੁਰ ਰਹੇ ਸਨ, ਪਿੰਡ ਤੋਂ ਬਾਹਰ ਨਿਕਲੇ, ਸਾਰਾ ਪਿੰਡ ਦੇ ਪੁਰੀ ਜਿਹੜੇ ਸਾਰੇ ਨਾਲ ਲੋਕ ਗਏ ਤੇ ਗੁਰੂ ਨਾਨਕ ਸਾਹਿਬ ਜੀ ਨੇ ਪੈਸਿਆਂ ਦੀ ਸੁੱਤ ਕੀਤੀ ਹੈ, ਉਹ ਲੈ ਕੇ ਚਲੇ ਗਏ ਜਿਹੜੇ ਕੁਝ ਨਾਲ ਆਏ। ਫਿਰ ਗੁਰੂ ਨਾਨਕ ਸਾਹਿਬ ਨੇ ਰੁਪਈਆਂ ਦੇ ਚਾਂਦੀ ਦੇ ਰੁਪਈਆਂ ਦੀ ਸੁੱਟ ਕੀਤੀ ਹੈ, ਉਹ ਲੈ ਕੇ ਚਲੇ ਗਏ। ਫਿਰ ਸਾਧ ਸੰਗਤ ਜੀ ਜਦੋਂ ਫਿਰ ਜਿੰਨੇ ਕੁ ਰਹਿ ਗਏ ਉਹਨਾਂ ਨੂੰ ਫਿਰ ਸੋਨੇ ਦੀਆਂ ਮੋਹਰਾਂ ਦੀ ਸੁੱਟ ਕੀਤੀ, ਉਹ ਲੈ ਕੇ ਚਲੇ ਗਏ। ਤੇ ਫਿਰ ਮਗਰ ਕੀ ਰਹਿ ਗਏ? ਪੰਜ ਸਿੱਖ ਬਾਬਾ ਬੁੱਢਾ ਜੀ, ਭਾਈ ਭਗੀਰਥ ਜੀ, ਤਿੰਨ ਸਿੱਖ ਨਾਲ ਹੋਰ ਸਾਧ ਸੰਗਤ ਦੋ ਤੇ ਇੱਕ ਬਾਬਾ ਲਹਿਣਾ ਜੀ। ਗੁਰੂ ਨਾਨਕ ਸਾਹਿਬ ਨਾਲ ਜਦੋਂ ਗਾਹ ਤੁਰੇ ਜਾ ਰਹੇ ਤੇ ਕਹਿੰਦੇ ਬਾਬੇ ਲਹਿਣਾ ਜੀ ਨੂੰ, ਗੁਰੂ ਨਾਨਕ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਆਖਿਆ ਵੀ ਤੁਸੀਂ ਜਾਂਦੇ ਕਿਉਂ ਨੀ, ਮੇਰੇ ਮਗਰ ਕਿਉਂ ਆਉਂਦੇ ਜੋ? ਫਿਰ ਉਹਨਾਂ ਦੇ ਕੋਲ ਡੰਡਾ ਸੀ ਜਿਹੜਾ, ਉਹ ਵੀ ਮਾਰਿਆ ਤੇ ਗੁਰੂ ਸਾਹਿਬ ਜੀ ਨੂੰ ਕਿਹਾ, ਮਹਾਰਾਜ ਜੀ ਅਸੀਂ ਤਾਂ ਤੁਹਾਡੇ ਹੀ ਹਾਂ, ਤੁਸੀਂ ਸਾਡੇ ਜੋ ਤੇ ਅਸੀਂ ਕਿਤੇ ਜਾ ਨਹੀਂ ਸਕਦੇ। ਫਿਰ ਕਹਿੰਦੇ ਵੀ ਜਦੋਂ ਬਾਬਾ ਲਹਿਣਾ ਜੀ ਨੂੰ ਸਾਧ ਸੰਗਤ ਜੀ ਆਖਿਆ ਤੇ ਉਹਨੇ ਆਖਿਆ, ਮਹਾਰਾਜ ਜੀ ਮੈਂ ਜਾਵਾਂ ਕਿੱਥੇ? ਹੋਰ ਦੁਆਰਾ ਹੀ ਨਹੀਂ ਮੇਰੇ ਵਾਸਤੇ ਕੋਈ। ਤੇ ਉਸ ਵਕਤ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਅੱਗੇ ਮੁਰਦਾ ਵੇਖਿਆ, ਕਹਿੰਦੇ ਲੈ ਫਿਰ ਲੈਣਿਆ ਇਹਨੂੰ ਖਾ। ਜਦੋਂ ਕਹਿੰਦੇ ਇਹ ਗੱਲ ਕਹੀ ਤੇ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ, ਮਹਾਰਾਜ ਜੀ ਅਸੀਂ ਵੀ ਦਰਖਤਾਂ ਦੇ ਓਹਲੇ ਹੋ ਗਏ ਕਿ ਇਹ ਗੁਰੂ ਨਾਨਕ ਸਾਹਿਬ ਹੁਣ ਕੀ ਕਰ ਰਿਹਾ, ਇਹ ਤੇ ਮੁਰਦਾ ਖਾਣ ਵਾਸਤੇ ਕਹਿੰਦੇ ਤੇ ਇਹ ਕਿੱਦਾਂ ਖਾਵਾਂਗੇ? ਤਾਂ ਉਸ ਵਕਤ ਸਾਧ ਸੰਗਤ ਜੀ, ਬਾਬਾ ਲਹਿਣਾ ਜੀ ਉਹ ਚਾਦਰ ਉੱਤੇ ਪਾਈ ਹੋਈ ਹੈ ਮੁਰਦੇ ਦੇ, ਬਾਬਾ ਲਹਿਣਾ ਜੀ ਚਾਰ ਸਵੇਰੇ ਪਰਿਕਰਮਾ ਕਰ ਰਿਹਾ, ਪਰਿਕਰਮਾ ਕਰਦੇ ਕਹਿੰਦੇ ਖਾਂਦਾ ਕਹਿੰਦੇ ਤੜਕ ਕੇ ਕਿਹਾ, ਮਹਾਰਾਜ ਜੀ ਹੁਕਮ ਨਹੀਂ ਹੋ ਰਿਹਾ, ਪੈਰਾਂ ਵੱਲੋਂ ਖਾਵਾਂਗੇ ਸਿਰ ਵੱਲੋਂ ਖਾਵਾਂ? ਫਿਰ ਇਹ ਕਿਹਾ ਨੇ ਪੈਰਾਂ ਤੋਂ ਲੈ ਕੇ ਸਿਰ ਤੱਕ ਛੱਗ ਜਾ, ਜਦੋਂ ਚੁੱਕਿਆ ਤਿੰਨ ਮਿਲ ਦਾ ਪ੍ਰਸ਼ਾਦ ਸੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਥੇ ਬਾਬਾ ਲਹਿਣਾ ਜੀ ਦੀ ਪਰਖ ਕੀਤੀ ਹੈ, ਫਿਰ ਅੰਗ ਦੇ ਨਾਲ ਲਾ ਕੇ ਅੰਗਦ ਗੁਰੂ ਅੰਗਦ ਸਾਹਿਬ ਨਾਂ ਰੱਖ ਲਿਆ ਗੁਰੂ ਨਾਨਕ ਸਾਹਿਬ ਜੀ ਨੇ, ਇਹ ਪਹਿਲੀ ਪਰਖ ਹੋਈ। ਫਿਰ ਹੁਣ ਆਖਰੀ ਪਰਖ ਗੁਰੂ ਕਲਗੀਧਰ ਪਿਤਾ ਨੇ ਕੀਤੀ ਹੈ, ਸਤਿਗੁਰੂ ਨੇ ਇੱਕ ਸਿਰ ਦੀ ਮੰਗ ਕੀਤੀ ਹੈ। ਉੱਥੇ ਇਹ ਨਹੀਂ ਕਿਹਾ ਵੀ ਸਾਨੂੰ ਬੀਬੀ ਦਾ ਸਿਰ ਚਾਹੀਦਾ, ਸਾਨੂੰ ਸਿੰਘ ਦਾ ਸਿਰ ਚਾਹੀਦਾ, ਇੱਕ ਸਿਰ ਦੀ ਮੰਗ ਕੀਤੀ ਹੈ। ਬੀਬੀ ਦੇ ਸਿਰ ਨੂੰ ਵੀ ਸਿਰ ਕਿਹਾ ਜਾਂਦਾ ਹੈ, ਸਿੰਘ ਦੇ ਸਿਰ ਨੂੰ ਵੀ ਸਿਰ ਕਿਹਾ ਜਾਂਦਾ ਹੈ। ਜਦੋਂ ਇੱਕ ਸਿਰ ਦੀ ਮੰਗ ਕੀਤੀ ਹੈ ਤੇ ਸਾਧ ਸੰਗਤ ਆਮ ਢਾਡੀ ਆਮ ਪ੍ਰਚਾਰਕ ਇਹ ਗੱਲ ਜ਼ਰੂਰ ਕਹਿ ਦਿੰਦੇ ਹਾਂ ਆਪਾਂ ਕਿ ਤੀਸਰੀ ਵਾਰ ਗੁਰੂ ਦਸਮ ਪਾਤਸ਼ਾਹ ਨੇ ਵਚਨ ਕੀਤਾ ਤੇ ਦਇਆ ਰਾਮ ਜੀ ਉੱਠ ਕੇ ਆਏ, ਪਰ ਅਬੂ ਅਲ ਤਰਾਨੀ ਔਰੰਗਜ਼ੇਬ ਦਾ ਰਿਪੋਰਟਰ ਸੀ ਜਿਹੜਾ, ਉਹਦੀ ਸਾਧ ਸੰਗਤ ਉਹ ਕਿਤਾਬ ਹੈ ਜੀਵਨ ਹੈ, ਉਹਦੇ ਵਿੱਚ ਬਕਾਇਦਾ ਉਹਨੇ ਲਿਖਿਆ, ਉਸ ਵਿੱਚ ਉਹਨੇ ਲਿਖਿਆ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਆਖਰੀ ਰਿਪੋਰਟ ਔਰੰਗਜ਼ੇਬ ਦੇ ਜਿਹੜੇ ਉਹ ਸਾਸਕ ਸੂਏ ਦੀ ਹੈ ਉਹਨੇ ਲਿਖ ਦਿੱਤਾ ਹੈ, ਔਰੰਗਜ਼ੇਬ ਬਾਦਸ਼ਾਹ ਅੱਜ ਗੁਰੂ ਗੋਬਿੰਦ ਸਿੰਘ ਨੇ ਇੱਕ ਨਵਾਂ ਕੌਤਕ ਕੀਤਾ। ਪਹਿਲੋਂ ਸਤਿਗੁਰੂ ਦਸਮ ਪਾਤਸ਼ਾਹ ਜੀ ਮੰਚ ਸਜਾਇਆ ਹੋਇਆ, ਮੰਚ ਦੇ ਉੱਤੇ ਆਏ ਪੂਰੇ ਜਾਹੋ ਜਲਾਲ ਨਾਲ ਆਣ ਕੇ ਗੁਰੂ ਗੋਬਿੰਦ ਸਿੰਘ ਨੇ ਤਲਵਾਰ ਨੰਗੀ ਚਮਕਾਈ ਹੈ, ਕੱਢ ਕੇ ਫਿਰ ਇਹ ਗੱਲ ਕਹੀ ਹੈ ਕਿ ਸਿੱਖੋ ਇੱਕ ਸਿਰ ਦੀ ਲੋੜ ਹੈ। ਜਦੋਂ ਇੱਕ ਸਿਰ ਦੀ ਲੋੜ ਕਹੀ ਹੈ, ਪਿਆਰੇ ਦਇਆ ਰਾਮ ਆ ਗਏ, ਜਿਹਨੇ ਸਿਰ ਦਿੱਤਾ ਹੈ ਉਹਨੂੰ ਕਾਣ ਕਾਹਦੀ ਹੈ, ਉਹਨੂੰ ਸਾਧ ਸਿੰਘ ਕਨੌੜ ਕਾਹਦੀ ਹੈ? ਜਦੋਂ ਗੁਰੂ ਨੂੰ ਸਿਰ ਪਹਿਲਾਂ ਦੇ ਦਿੱਤੇ ਆ, ਫਿਰ ਦੂਜੀ ਵਾਰ ਤੀਜੀ ਵਾਰ ਕਹਿਣ ਨਾਲ ਕੀ ਮਤਲਬ ਹੈ? ਤੇ ਸਾਧ ਸੰਗਤ ਜੀ ਉਸ ਵਕਤ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕਿਹਾ ਤੇ ਕਹਿੰਦੇ ਦਇਆ ਰਾਮ ਜੀ ਜਦੋਂ ਉੱਠ ਕੇ ਆਏ ਕਹਿੰਦਾ ਸਟੇਜ ਉੱਤੇ ਸਿਰ ਚਟਕਾ ਦਿੱਤਾ। ਉਹ ਅਬੂ ਅਲ ਤਰਾਨੀ ਇਹ ਲਿਖਦਾ ਕਿ ਸਟੇਜ ਉੱਤੇ ਸਾਰੇ ਚਟਕਾਏ ਪੰਜੇ ਸਿਰ, ਤੇ ਫਿਰ ਗੁਰੂ ਸਾਹਿਬ ਨੇ ਆਪ ਉੱਥੋਂ ਸਾਫ਼ ਕੀਤਾ, ਫਿਰ ਸਫਾਈ ਕਰਕੇ ਸਿਰ ਨਾਲ ਜੋੜੇ ਆ। ਇਹ ਨਹੀਂ ਵੇਖਿਆ ਧਰਮ ਚੰਦ ਦਾ, ਇਹ ਨਹੀਂ ਵੇਖਿਆ ਦਇਆ ਰਾਮ ਦਾ, ਇਹ ਨਹੀਂ ਵੇਖਿਆ ਸਾਹਿਬ ਚੰਦ ਦਾ, ਇਹ ਨਹੀਂ ਵੇਖਿਆ ਮੋਕ ਮਰਾਏ ਦਾ, ਭਾਵ ਕਿ ਕੋਈ ਵੀ ਸਿਰ ਦਾ ਪਤਾ ਨਹੀਂ ਹੈ ਵੀ ਕਿਹਦਾ ਕਿਹਨੂੰ, ਜਿਹਨੂੰ ਮਰਜ਼ੀ ਲਾ ਦਿੱਤਾ ਹੈ। ਚਾਰ ਵਰਨ ਇੱਕ ਵਰਨ ਕਰਾਓ ਗੁਰੂ ਕਲਗੀ ਧਰਪਤਾ ਨੇ ਬਚਨ ਕਿਹਾ ਸੀ। ਜਦੋਂ ਸਿਰ ਕਹਿੰਦਾ ਲਾਏ ਫਿਰ ਕੜਾਈ ਮੰਗਾਈ ਜਿਹੜੀ ਕੁੰਡਿਆਂ ਤੋਂ ਬਿਨਾਂ ਸੀ ਉਹਦੇ ਚ ਸਤਲੁਜ ਦਾ ਜਲ ਪਾਇਆ, ਫਿਰ ਉਹਨਾਂ ਦੇ ਮਹਿਲਾਂ ਚੋਂ ਇੱਕ ਮਾਤਾ ਆਏ ਜਿਹਨਾਂ ਨੇ ਪਤਾਸ਼ੇ ਪਾਏ, ਉਹਨਾਂ ਆਪੇ ਹੀ ਹਾਥ ਤਿਆਰ ਕੀਤਾ ਜਿਹਦੇ ਮੁੱਖ ਚ ਪਾਇਆ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਉਸ ਵਕਤ ਉੱਠ ਕੇ ਬਹਿ ਗਏ। ਫਿਰ ਕਹਿੰਦਾ ਤੰਬੂ ਵਿੱਚ ਲੈ ਕੇ, ਫਿਰ ਕਹਿੰਦਾ ਤੰਬੂ ਵਿੱਚ ਲੈ ਕੇ ਗਏ, ਤੇ ਉਥੋਂ ਜਦੋਂ ਬਾਹਰ ਨਿਕਲੇ ਫਿਰ ਮਾਨੋ ਜਿੱਦਾਂ ਛੇ ਗੁਰੂ ਗੋਬਿੰਦ ਸਿੰਘ ਸਨ, ਪੰਜ ਪਿਆਰੇ ਛੇਵੇਂ ਗੁਰੂ ਕਲਗੀ ਧਰਪਿਤਾ। ਫਿਰ ਉਹਨਾਂ ਨੇ ਸਾਧ ਸੰਗਤ ਜੀ ਆਉਂਦੇ ਵੀ ਉਹਨਾਂ ਨੇ ਆਪ ਅੰਮ੍ਰਿਤ ਮੰਗਿਆ। ਸੋ ਕਹਿਣ ਦਾ ਮੇਰਾ ਭਾਵ ਹੈ ਧਰਮ ਦੇ ਵਿੱਚ ਸਭ ਤੋਂ ਪਹਿਲਾਂ ਦਇਆ ਆਈ ਹੈ, ਦਇਆਵਾਨ ਮਨੁੱਖ ਹੀ ਧਰਮੀ ਹੋ ਸਕਦਾ। ਫਿਰ ਧਰਮ ਆਇਆ, ਫਿਰ ਹਿੰਮਤ ਆਈ ਹੈ, ਫਿਰ ਮੋਕਲਤ ਆਈ, ਸਥਿਤੀ ਟਿਕਾਓ ਆਇਆ, ਫਿਰ ਸਾਹਿਬ ਦੀ ਪ੍ਰਾਪਤੀ ਹੈ। ਇੱਥੇ ਗੁਰੂ ਸਾਹਿਬ ਜੀ ਬਚਨ ਕਰਦੇ ਆ, ਦਇਆ ਕਪਾਹ ਸੰਤੋਖ ਸੂਤ, ਦਇਆ ਦੀ ਕਪਾਹ ਲੈਣੀ ਅਰਦਿਆਲ ਪੰਡਿਤ ਜੀ, ਜਿਹੜੀ ਜੀਆਂ ਤੇ ਦਇਆ ਕਰਨੀ ਹੈ। ਜੀਆਂ ਕੋਹ ਤਾਂ ਸੰਗੇ ਪ੍ਰਾਣੀ, ਜੀਆਂ ਨੂੰ ਕੋਹ ਦੇ ਸੰਗਦੇ ਨਹੀਂ ਤੁਸੀਂ, ਤੇ ਤੁਸੀਂ ਕਹਿੰਦੇ ਇਹ ਜਨੇਊ ਪਾਉਣਾ, ਅਸੀਂ ਕਹਿੰਦੇ ਅੰਤਰਾਤਮਾ ਦੇ ਜਨੇਊ ਪਾਉਣਾ, ਦਇਆ ਰੱਖਣੀ, ਦਇਆ ਦਇਆ ਕਪਾਹ ਭਾਵ ਕੇ ਦਇਆ ਦੀ ਕਪਾਹ ਲੈਣੀ ਹੈ, ਤੇ ਸੰਤੋਖ ਜਿਹੜਾ ਰੱਖਣਾ ਹੈ ਇੰਦਰੀਆਂ ਦਾ, ਤੇ ਸੰਤੋਖ ਰੱਖਣਾ ਵਿਸ਼ਿਆਂ ਵਿਕਾਰਾਂ ਤੋਂ, ਮਨ ਨੂੰ ਸੰਤੋਖੀ ਰੱਖਣਾ, ਨੇਤਰਾਂ ਨੂੰ ਸੰਤੋਖੀ ਰੱਖਣਾ, ਤੇ ਗੁਰੂ ਸਾਹਿਬ ਜੀ ਵੱਲ ਉਹਦੇ ਦੁਨੀਆਂ ਵੱਲੋਂ ਵਰਜ ਕੇ ਗੁਰੂ ਦੇ ਵਾਲੇ ਪਾਸੇ ਲਾਉਣਾ, ਤੇ ਇਹ ਸੰਤੋਖ ਦਾ ਸੂਤ ਬਣਾਉਣਾ ਹੈ ਭਾਈ। ਤੇ ਜਾਤ ਜਿਹੜੀ ਰੱਖਣੀ, ਜਾਤ ਸੱਤ ਦੇ ਵਿੱਚ ਏਕਾ ਨਾਰੀ ਜਤੀ ਹੋਣਾ, ਇਹ ਗੰਢ ਪਾਉਣੀ ਹੈ ਤੇ ਸੱਤ ਦਾ ਵੱਟ ਚਾੜਨਾ ਹੈ। ਇਹ ਗੁਰੂ ਸਾਹਿਬ ਜੀ ਨੇ ਕਿਹਾ ਇਹੋ ਜਿਹਾ ਜਨੇਊ ਚਾਹੀਦਾ, ਦਇਆ ਦੀ ਕਪਾਹ ਹੋਵੇ, ਸੰਤੋਖ ਦਾ ਸੂਤ ਹੋਵੇ, ਤੇ ਜਤ ਦੀ ਗੰਢ, ਤੇ ਸੱਤ ਜਿਹੜਾ ਰੱਖਣਾ ਸੱਚ ਬੋਲਣਾ, ਸੱਤ ਰੱਖਣਾ ਜਤ ਸੱਤ ਵਿੱਚ ਕਾਇਮ ਰਹਿਣਾ। ਤੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਭਾਈ ਸੱਤ ਦੀ ਵੱਟ ਪਾਉਣਾ, ਤੇ ਇਸ ਤਰ੍ਹਾਂ ਦੀ ਭਾਵ ਕੇ ਸਾਨੂੰ ਜਨੇਊ ਚਾਹੀਦਾ ਹੈ। ਇਹ ਜਨੇਊ ਜੀ ਦਾ ਹੈ, ਜੀ ਦਾ ਜਨੇਊ ਮੈਨੂੰ ਚਾਹੀਦਾ, ਤੇ ਜੇ ਹੈਗਾ ਹੀ ਪੰਡਿਆ ਤੇ ਘੱਟ ਦੇ ਦੇ ਮੈਨੂੰ।
ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਗੈ ਨਾ ਜਾਏ,
ਤੇ ਨਾ ਇਹ ਟੁੱਟਦਾ ਨਾ ਮੈਲ ਲੱਗਦੀ ਹੈ ਤੇ ਨਾ ਇਹ ਜਲਦਾ ਹੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਨਾ ਤੇ ਟੁੱਟੇਗਾ, ਨਾ ਮੈਲ ਲੱਗੇਗੀ, ਨਾ ਇਹਨੂੰ ਸੜਨਾ ਹੀ ਪਵੇਗਾ, ਭਾਵ ਨਹੀਂ ਜਲੇਗਾ। ਇਹੋ ਜਿਹਾ ਜਨੇਊ ਜਿਹੜਾ ਧਨੋ ਮਾਨਸ ਹੈ, ਧੰਤਾ ਦੇ ਯੋਗ ਮਨੁੱਖ ਹੈ, ਜਿਹੜਾ ਦਇਆ ਰੱਖਦਾ ਹੈ, ਦਇਆਲੂ ਹੈ, ਜਿਹੜਾ ਸੰਤੋਖੀ ਹੈ, ਜਿਹੜਾ ਜਤੀ ਸਤੀ ਹੈ, ਤੇ ਸਾਧ ਸੰਗਤ ਜੀ ਇਹੋ ਜਿਹਾ ਜਨੇਊ, ਇਹ ਜਨੇਊ ਹਿਰਦੇ ਚ ਧਾਰਨ ਕਰਨਾ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਹਿਰਦੇ ਦੇ ਵਿੱਚ ਇਹ ਜਿਹੜੇ ਪੰਜ ਜਿਹੜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਇਆ ਸੰਤੋਖ ਜਤ ਤੇ ਸਤ ਇਹ ਜਿਹੜੇ ਗੁਣ ਹਨ ਇਹਨਾਂ ਨੂੰ ਧਾਰਨ ਕਰਨਾ, ਇਹ ਗੁਣ ਨੂੰ ਧਾਰਨ ਕਰਨ ਰੂਪੀ ਜਨੇਊ ਪਾਉਣਾ। ਮਹਾਰਾਜ ਕਹਿੰਦੇ ਇਹ ਜਿਹੜਾ ਨਾ ਟੁੱਟੇਗਾ, ਨਾ ਇਹਨੂੰ ਮੈਲ ਲੱਗੇਗੀ, ਨਾ ਇਹ ਜਲੇਗਾ ਨਾ ਸੜੇਗਾ। ਤੇ ਗੁਰੂ ਸਾਹਿਬ ਕਹੇ ਧਨ ਸੋ ਮਾਨਸ ਨਾਨਕਾ, ਗੁਰੂ ਨਾਨਕ ਸਾਹਿਬ ਕਹੇ ਧਨੋ ਮਨੁੱਖ ਹੈ, ਧਨੋ ਜੀਵ ਧੰਤਾ ਦੇ ਯੋਗ ਹੈ, ਜੋ ਗਲ ਚੱਲੇ ਪਾਏ, ਜਿਹੜਾ ਗਲ ਦੇ ਵਿੱਚ ਇਹੋ ਜਿਹਾ ਜਨੇਊ ਪਾ ਕੇ ਜਾਂਦਾ ਹੈ, ਐਸਾ ਜਨੇਊ ਹੈ ਮੁਕਤੀ ਦਾ ਕਾਰਨ ਬਣਦਾ ਹੈ, ਇਹੋ ਜਿਹਾ ਜਨੇਊ ਧਾਰਨ ਕਰਕੇ ਮੁਕਤ ਹੋ ਜਾਂਦਾ। ਗੁਰੂ ਸਾਹਿਬ ਜੀ ਕਹਿੰਦੇ ਭਾਈ ਚੌਕੜ ਮੁੱਲ, ਚਾਰ ਗੁਣਾ ਮੁੱਲ ਲੈ ਲੈ, ਤੇ ਚੌਕੜ ਮੁੱਲ ਅਣਾਇਆ ਬਹਿ ਚੌਂਕੇ ਪਾਇਆ, ਤੇ ਚੌਕੜ ਮੁੱਲ ਅਣਾ ਕੇ, ਤੇ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਚਾਰ ਗੁਣਾ ਭਾਵੇਂ ਦਾ ਮੁੱਲ ਲੈ ਲਓ, ਤੁਸੀਂ ਵੱਟਦੇ ਜੋ ਜਦੋਂ ਉਦੋਂ ਫਿਰ ਉਹਨਾਂ ਤੋਂ ਮੁੱਲ ਵੀ ਲੈਂਦੇ ਜੋ ਇਹਨਾਂ ਦਾ ਜਨੇਊਆਂ ਦਾ, ਤੇ ਸਤਿਗੁਰ ਕਹਿੰਦੇ ਚੌਕੜ ਮੁੱਲ ਇਹੋ ਜਿਹਾ ਮੁੱਲ ਲੈ ਲਓ, ਤੇ ਚੌਕੇ ਬਹਿ ਚੌਕੇ ਪਾਇਆ। ਚੌਕੇ ਚ ਬਹਿ ਕੇ ਮਤਲਬ ਵੀ ਜਿਸ ਤਰ੍ਹਾਂ ਸਾਧ ਸੰਗਤ ਜੀ ਰਾਸ਼ਨ ਪਾਣੀ ਤਿਆਰ ਕਰਦੇ ਆ, ਬੱਕਰੇ ਨੂੰ ਕੋਹ ਕੋਹ ਮਾਰਦੇ ਆ, ਫਿਰ ਉਹਨਾਂ ਦੀ ਤਿਆਰੀ ਕਰਕੇ ਫਿਰ ਜਨੇਊ ਪਾਉਂਦੇ ਆ, ਜਨੇਊ ਪਾ ਕੇ ਫਿਰ ਉਹ ਸਾਧ ਸੰਗਤ ਖੀਰਾਂ ਕੜਾਹ ਪ੍ਰਸ਼ਾਦ ਇਹ ਸਭ ਕੁਝ ਖਾਂਦੇ ਹਨ, ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਪਾਉਂਦੇ ਹੋ ਤੁਸੀਂ ਬਹਿ ਕੇ।
ਸਿੱਖਾਂ ਕੰਨ ਚੜਾਈਆ ਗੁਰ ਬ੍ਰਾਹਮਣ ਛਿਆ,
ਸਿੱਖਾਂ ਸਿੱਖਾਂ ਕੰਨ ਚੜਾਈਆ, ਤੇ ਗੁਰੂ ਸਾਹਿਬ ਜੀ ਕਹਿੰਦੇ ਫਿਰ ਇਸ ਤਰ੍ਹਾਂ ਬੈਠ ਕੇ ਉਹਨਾਂ ਨੂੰ ਸਿੱਖ ਬਣਾ ਲੈਂਦੇ ਆਪਣਾ, ਸਿੱਖਾ ਕੰਨ ਚੜਾਈ ਆ, ਗੁਰ ਬ੍ਰਾਹਮਣ ਥੀ ਆ, ਫਿਰ ਬ੍ਰਾਹਮਣ ਨੂੰ ਗੁਰੂ ਬਣਾ ਲੈਂਦੇ, ਬ੍ਰਾਹਮਣੋਂ ਤੁਸੀਂ ਗੁਰੂ ਬਣ ਜਾਂਦੇ, ਜੋ ਕਹਿੰਦੇ ਜਿਹੜਾ ਜਨੇਊ ਪਾ ਦਿੰਦਾ ਉਹ ਗੁਰੂ ਬਣ ਗਿਆ ਉਹਦਾ। ਜਿਸ ਤਰ੍ਹਾਂ ਪਹਿਲੋਂ ਗੁੱਜਾ ਕਬੀਰ ਜੀ ਦੇ ਸਲੋਕਾਂ ਵਿੱਚ ਆਉਂਦਾ, ਕਬੀਰ ਤੇਰੀ ਸਿਮਰਣੀ ਰਸਨਾ ਉੱਪਰ ਨਾਮ, ਤੇ ਉਸ ਵਕਤ ਬ੍ਰਾਹਮਣ ਨੇ ਕਿਹਾ ਵੀ ਕਬੀਰ ਜੀ ਆਹ ਮੇਰੇ ਕੋਲ ਮਾਲਾ ਲੈ ਲਓ, ਮਾਲਾ ਲੈ ਲਓ ਮੇਰੇ ਕੋਲੋਂ। ਜਦੋਂ ਉਹਨਾਂ ਨੇ ਕਿਹਾ ਮਾਲਾ ਲੈ ਲਓ, ਤੇ ਸਾਰ ਸਿੰਘ ਜੀ ਕਬੀਰ ਜੀ ਕਹਿੰਦੇ ਕਬੀਰ ਤੇਰੀ ਸਿਮਰਨੀ ਰਸਨਾ ਉੱਪਰ ਨਾਮ, ਕਹਿੰਦੇ ਮੇਰੀ ਸਿਮਰਨੀ ਤੇ ਰਸਨਾ ਤੇ ਜਿਹੜਾ ਨਾਮ ਹੈ ਉਹ ਸਿਮਰਨੀ ਹੈ। ਤਾਂ ਉਹਨਾਂ ਕਹਿੰਦੇ ਨਹੀਂ ਕਬੀਰ ਤੂੰ ਨਾ ਮੇਰੇ ਕੋਲ ਮਾਲਾ ਕਿਉਂ ਨਹੀਂ ਲੈਂਦਾ, ਕਿਉਂਕਿ ਉਹ ਸਮਿਆਂ ਦੇ ਵਿੱਚ ਜਿਹੜਾ ਜਿਹਨੂੰ ਮਾਲਾ ਦੇ ਦੇਵੇ ਨਾ ਉਹ ਕਹਿੰਦਾ ਵੀ ਉਹ ਗੁਰੂ ਹੋ ਗਿਆ ਤੇ ਉਹ ਮੇਰਾ ਚੇਲਾ ਹੋ ਗਿਆ। ਇਸ ਤਰ੍ਹਾਂ ਬਣਾਉਂਦੇ ਸਨ। ਏਦਾਂ ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਭਾਈ ਸਿੱਖਾਂ ਕੰਨ ਚੜ੍ਹਾਈ ਹੈ ਗੁਰ ਬ੍ਰਾਹਮਣ ਥਿਆ, ਤੇ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਇਹਨਾਂ ਨੂੰ ਜਨੇਊ ਪਾ ਕੇ ਫਿਰ ਆਪਣੇ ਸਿੱਖ ਬਣਾ ਕੇ ਸ਼ਿਸ਼ ਬਣਾ ਲੈਂਦੇ ਜੋ ਤੇ ਗੁਰੂ ਬ੍ਰਾਹਮਣ ਬਣ ਜਾਂਦਾ ਹੈ। ਹੁਣ ਜਿਹੜਾ ਬ੍ਰਾਹਮਣ ਸਿੰਘ ਆ ਉਹ ਗੁਰੂ ਬਣ ਗਿਆ, ਉਹ ਮਰ ਗਿਆ, ਤੇ ਜਿਹੜਾ ਜਨੇਊ ਸੀ ਸਾਧ ਸੰਗਤ ਉਹ ਝੜ ਗਿਆ, ਜਨੇਊ ਪਾਉਣ ਵਾਲਾ ਮਰ ਗਿਆ ਤੇ ਜਨੇਊ ਝੜ ਗਿਆ ਸੜ ਗਿਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਉਹ ਮੂਆ ਉਹ ਝੜ ਪਾਇਆ ਵੇ ਤੱਗਾ ਗਿਆ, ਕਹਿੰਦੇ ਫਿਰ ਤੇ ਵੇ ਤੱਗਾ ਹੀ ਚਲੇ ਗਿਆ ਨਾ ਸੰਸਾਰ ਤੋਂ, ਉਹਦੇ ਤੱਗ ਤੇ ਨਾਲ ਗਿਆ ਹੀ ਨਾ, ਜਨੇਊ ਤੇ ਨਾਲ ਗਿਆ ਹੀ ਨਾ, ਇਹ ਤਾਂ ਪ੍ਰਾਪਤੀ ਹੋਈ ਨਾ ਜਿਹੜਾ ਚਾਹੀਦਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਕਥਨ ਕਰਦੇ ਹਨ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਰਹਿਮਤਾਂ ਕਰ ਰਹੇ ਹਨ, ਬਖਸ਼ਿਸ਼ਾਂ ਕਰ ਰਹੇ ਹਨ, ਸਰਵਣ ਕਰੋ
ਲੱਖ ਚੋਰੀਆਂ ਲੱਖ ਜਾਰੀਆਂ ਲੱਖ ਘੋੜੀਆਂ ਲੱਖ ਗਾਲ।
ਮਨੁੱਖ ਦੀ ਹਾਲਤ ਦੱਸੀ ਹੈ ਗੁਰੂ ਸਾਹਿਬ ਜੀ ਨੇ, ਮਹਾਰਾਜ ਕਹਿੰਦੇ ਲੱਖ ਚੋਰੀਆਂ ਲੱਖ ਯਾਰੀਆਂ, ਲੱਖਾਂ ਹੀ ਚੋਰੀਆਂ ਕਮਾਉਣ ਵਾਲਾ ਮਨੁੱਖ, ਲੱਖਾਂ ਹੀ ਯਾਰੀਆਂ ਕਮਾਉਣ ਵਾਲਾ ਕੁਕਰਮ ਕਰਨ ਵਾਲਾ ਮਨੁੱਖ, ਤੇ ਲੱਖ ਕੂੜੀਆਂ ਝੂਠੀਆਂ ਗੱਲਾਂ ਨੂੰ ਸਾਧ ਸੰਗਤ ਝੂਠ ਬੋਲਣ ਵਾਲਾ, ਤੇ ਲੱਖ ਗਾਲ, ਤੇ ਇਹ ਗਾਲਾਂ ਭਾਵ ਕੇ ਮਨ ਵਿੱਚ ਜਿਹੜਾ ਸਾਧ ਸੰਗਤ ਜੇ ਬੁਰਾ ਬੋਲਣ ਵਾਲਾ, ਸਾਰਿਆਂ ਨੂੰ ਬੁਰਾ ਬੋਲਣ ਵਾਲਾ ਜਿਹੜਾ ਇਸ ਤਰ੍ਹਾਂ ਮਨੁੱਖ ਕਰਦਾ।
ਲੱਖ ਠੱਗੀਆਂ ਪਹਿਲਾਮੀਆਂ ਰਾਤ ਦਿਨ ਸਜੀ ਨਾਲ,
ਕਹਿੰਦੇ ਲੱਖ ਹੀ ਠੱਗੀਆਂ ਮਾਰਦੇ ਜੋ, ਤੇ ਲੱਖ ਹੀ ਇਸੇ ਤਰ੍ਹਾਂ ਰਾਤ ਦਿਨ ਜਿਹੜਾ ਹੈ ਸਾਧ ਸੰਗਤ ਇਸੇ ਤਰ੍ਹਾਂ ਸਤਿਗੁਰ ਬਚਨ ਕਰਦੇ ਹਨ ਕਿ ਲੱਖਾਂ ਹੀ ਕਰੋੜਾਂ ਠੱਗੀਆਂ ਮਾਰ ਰਿਹਾ ਜੋ ਸਾਰਿਆਂ ਦੇ ਨਾਲ, ਰਾਮ ਨਾਮ ਜਪਣਾ ਪਰਾਇਆ ਮਾਲ ਆਪਣਾ, ਐਸੀ ਹਾਲਤ ਹੋ ਗਈ ਹੈ। ਤੱਗ ਜਿਹੜਾ ਜਨੇਊ ਹੈ ਕਪਾਹ ਦਾ ਕੱਤਿਆ ਜਾਂਦਾ ਹੈ, ਬਾਹਮਣ ਫਿਰ ਉਹ ਜਨੇ ਜਿਹੜਾ ਸੂਤ ਕੱਤਿਆ ਜਾਂਦਾ ਉਹਦਾ ਫਿਰ ਜਨੇਊ ਬਣਾਉਂਦੇ ਹਨ ਸੱਤ ਤਾਗੇ ਪਾ ਕੇ, ਉਹਨਾਂ ਨੂੰ ਫਿਰ ਬਾਹਮਣ ਆਣ ਕੇ ਵੱਟ ਚਾੜਦਾ ਹੈ। ਜਿਸ ਤਰ੍ਹਾਂ ਫਿਰ ਸਾਰਿਆਂ ਨੂੰ ਪਾ ਕੇ ਫਿਰ ਬੱਕਰਿਆਂ ਨੂੰ ਕੋਹ ਕੋਹ ਕੇ ਰਿੰਨ ਦੇ ਜੋ, ਮਾਸ ਬਣਾਉਂਦੇ ਜੋ, ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਾਰਿਆਂ ਨੂੰ ਫਿਰ ਪਾ ਕੇ ਜਦੋਂ ਪਾ ਜਾਂਦਾ ਹੈ ਉਦੋਂ ਫਿਰ ਉਹਨਾਂ ਸਾਰਿਆਂ ਨੂੰ ਕਹਿੰਦੇ ਜੇ ਅੱਜ ਜਨੇਊ ਪਾ ਲਿਆ, ਤੇ ਖੁਸ਼ੀ ਦੇ ਵਿੱਚ ਸਾਰਾ ਕੁਝ ਕਰਦੇ ਜੋ ਜਦੋਂ, ਤੇ ਇਹ ਜਿਹੜਾ ਜਨੇਊ ਹੈ ਜੇ ਪੁਰਾਣਾ ਹੋ ਜਾਏ ਤੇ ਫਿਰ ਸੁੱਟ ਦਿੰਦੇ ਜੋ ਬਾਹਰ, ਤੇ ਫਿਰ ਨਵਾਂ ਪਾਉਂਦੇ ਜੋ ਬਣਾ ਕੇ। ਇਹ ਸਾਡਾ ਆਪਣਾ ਪਰਪੰਚ ਬਣਾਇਆ ਹੋਇਆ, ਜਦੋਂ ਵੀ ਸਾਧ ਸੰਗਤ ਜਨੇਊ ਨਵਾਂ ਪਾਉਂਦੇ ਉਦੋਂ ਫਿਰ ਉਹਦਾ ਮੁੱਲ ਲੈਂਦੇ ਆ, ਮੁੱਲ ਲੈ ਕੇ ਫਿਰ ਸਾਧ ਸੰਗਤ ਜੀ ਉਹ ਫਿਰ ਰਾਸ਼ਨ ਪਾਣੀ ਛਕਣ ਛਕਾਉਣ ਦਾ ਪ੍ਰਬੰਧ ਬਣਾਇਆ ਹੋਇਆ ਹੈ। ਤੇ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਜਿਸ ਤਰ੍ਹਾਂ ਹੋਏ ਪੁਰਾਣਾ ਸੁੱਟੀ ਹੈ ਧੀ ਫਿਰ ਪਾਈਏ ਹੋਰ, ਫਿਰ ਉਹਨੂੰ ਦੁਬਾਰਾ ਪਾਉਂਦੇ ਜੋ ਜਦੋਂ ਨਵਾਂ।
ਨਾਨਕ ਤੱਕ ਨਾ ਟੁੱਟੀ ਜੇ ਤੱਕ ਹੋਵੇ ਜੋਰ,
ਗੁਰੂ ਸਾਹਿਬ ਜੀ ਕਹਿੰਦੇ ਨਾਨਕ ਤੱਕ ਨਾ ਟੁੱਟੀ, ਉਹ ਤੱਕ ਕਦੀ ਟੁੱਟ ਹੀ ਨਹੀਂ ਸਕਦਾ, ਉਹ ਜਨੇਊ ਕਦੀ ਟੁੱਟ ਨਹੀਂ ਸਕਦਾ ਜੇ ਜਨੇਊ ਚ ਜ਼ੋਰ ਹੋਵੇ। ਜ਼ੋਰ ਕਿਹੋ ਜਿਹਾ ਹੋਣਾ ਹੈ ਸਾਧ ਸੰਗਤ ਜੀ? ਦਇਆ ਦਾ, ਦਇਆਲੂ ਹੋ ਜਾਣਾ, ਧਰਮੀ ਹੋ ਜਾਣਾ ਤੇ ਸੰਤੋਖੀ ਹੋਣਾ, ਜਤ ਤੇ ਸਤ ਵਿੱਚ ਰਹਿਣਾ, ਇਹ ਜ਼ੋਰ ਹੈ। ਜਿਹੜਾ ਬਨਾਉਟੀ ਜਨੇਊ ਹੈ ਇਹ ਜਿਹੜਾ ਟੁੱਟ ਜਾਵੇਗਾ, ਇਹ ਜਿਹੜਾ ਖਤਮ ਹੋ ਜਾਵੇਗਾ, ਇਹ ਸੜ ਜਾਵੇਗਾ, ਫਿਰ ਪੰਡਿਤ ਪਾਵੇਗਾ ਆਣ ਕੇ, ਫਿਰ ਉਹਨੂੰ ਪੈਸੇ ਦੇਣੇ ਪੈਣਗੇ, ਫਿਰ ਉਹ ਪੰਡਿਤ ਆਪਣੀ ਦੀਖਿਆ ਰਵੇਗਾ ਗੁਰੂ ਦੀਖਿਆ। ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਅਸਲ ਦੇ ਵਿੱਚ ਇਹ ਜੀਵ ਇਹ ਗੁਰਸਿੱਖ ਕਿਹੋ ਜਿਹਾ ਜਨੇਊ ਹੋਰ ਹੋਣਾ ਚਾਹੀਦਾ, ਹੋਰ ਉਪਦੇਸ਼ ਦਿੰਦੇ ਹਨ, ਸਰਵਣ ਕਰੋ
ਮਹੱਲਾ ਪਹਿਲਾ।
ਧੰਨ ਗੁਰੂ ਨਾਨਕ ਸਾਹਿਬ ਬਖਸ਼ਿਸ਼ਾਂ ਕਰ ਰਹੇ ਹਨ।
ਨਾਏ ਮੰਨਿਆ ਪਤੀ ਉਪਜੈ ਸਲਾਹੀ ਸੱਚ ਸੂਤ,
ਨਾਏ ਮੰਨਿਆ ਨਾਮ ਨੂੰ ਮੰਨਣ ਦੇ ਨਾਲ ਪਤੀ ਉਪਜੈ, ਉਹ ਆਬਰੂ ਵਾਲਾ ਹੋ ਜਾਂਦਾ ਹੈ, ਪਤ ਵਾਲਾ ਹੋ ਜਾਂਦਾ ਹੈ। ਗੁਰਬਾਣੀ ਵਿੱਚ ਕਥਨ ਆਉਂਦਾ ਭਗਤ ਜਨਾ ਕਾ ਲੂੰਗਰਾ ਓਡ ਨਗਨ ਨਾ ਹੋਈ, ਸਾਕਤ ਸਿਰ ਪਾਉ ਰੇਸ਼ਮੀ ਪੈਰਤ ਪਤ। ਸਾਕਤ ਮਨੁੱਖ ਸਿਰ ਤੋਂ ਲੈ ਕੇ ਪੈਰਾਂ ਤੱਕ ਭਾਵੇਂ ਰੇਸ਼ਮ ਦਾ ਵੀ ਢੱਕਿਆ ਕਿਉਂ ਨਾ ਹੋਵੇ, ਪੈਰ ਦੇ ਪੱਤ ਗਵਾਚੀ ਹੁੰਦੀ ਹੈ। ਆ ਵੇਖਿਆ ਤੁਰ ਫਿਰ ਕੇ ਸਾਰੇ ਦੁਨੀਆਂ ਦੇ ਵਿੱਚ ਪੱਤਾਂ ਉਵੇਂ ਗਵਾਚੀਆਂ। ਜਦੋਂ ਸਾਧ ਸੰਗਤ ਜੀ ਕਈ ਅਰਦਾਸ ਕਰਦੇ ਆ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਮਤ ਦਾ ਰਾਖਾ, ਹੁਣ ਇੱਥੇ ਤੇ ਗੁਰੂ ਮਤ ਤੇ ਪੱਤ ਦਾ ਰਾਖਾ ਕਹਿੰਦੇ ਨਾ ਆਪਾਂ, ਅਸਲ ਵਿੱਚ ਗੁਰੂ ਪੱਤ ਦਾ ਰਾਖਾ ਹੈ। ਮਤ ਨੂੰ ਘੜਦਾ ਹੈ ਤਿੱਥੇ ਘੜੀਐ ਸੁਰਤ, ਮਤ ਮਨ ਬੁੱਧ ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁੱਧ, ਤੇ ਮਤ ਦਾ ਰਾਖਾ ਕਹਿ ਦਈਏ ਤੇ ਪਤ ਦਾ ਕੌਣ ਰਾਖਾ ਹੋਵੇਗਾ? ਫਿਰ ਪੱਤਾਂ ਤਾਂਹੀਓ ਤਾਂ ਗਵਾਚਦੀਆਂ ਫਿਰਦੀਆਂ, ਤਾਂਹੀਓ ਤਾਂ ਪਤ ਆਪਣੂ ਨਹੀਂ ਰਹਿੰਦੀ ਸਾਧ ਸੰਗਤ ਜੀ। ਤੇ ਇੱਥੇ ਗੁਰੂ ਸਾਹਿਬ ਸੱਚੇ ਪਾ ਅਸਲ ਦੇ ਵਿੱਚ ਪਾਤਸ਼ਾਹ ਕਿਹਨੂੰ ਕਹਿੰਦੇ ਆ? ਜਿਹੜਾ ਪੱਤਾਂ ਦਾ ਸ਼ਾਹ ਹੋਵੇ। ਬਾਦਸ਼ਾਹ ਕਿਹਨੂੰ ਕਹਿੰਦੇ ਆ? ਜਿਹੜਾ ਬਦੀਆਂ ਦਾ ਸ਼ਾਹ ਹੋਵੇ, ਜਿਹੜੇ ਰਾਜੇ ਮਹਾਰਾਜੇ ਹੁੰਦੇ ਆ, ਜਿਹੜੇ ਮਿਨਿਸਟਰ ਪ੍ਰਧਾਨ ਮੰਤਰੀ ਜਾਂ ਕੋਈ ਇਹੋ ਜਿਹੇ ਜਿਹੜੇ ਹੁੰਦੇ ਸਾਧ ਸੰਗਤ ਜੀ, ਕਹਿੰਦੇ ਚੋਰੀ ਕਰ ਲਈ ਚੁੱਕ ਕੇ ਅੰਦਰ ਦੇ ਦਿੱਤਾ, ਡਾਕਾ ਮਾਰ ਲਿਆ ਚੁੱਕ ਕੇ ਅੰਦਰ ਦੇ ਦਿੱਤਾ, ਹੇਰਾਫੇਰੀ ਕਰ ਲਈ ਚੁੱਕ ਕੇ ਅੰਦਰ ਦੇ ਦਿੱਤਾ, ਬਦੀਆਂ ਦਾ ਸ਼ਾਹ। ਜੇ ਕਤਲ ਕਰਤਾ ਚੁੱਕ ਕੇ ਅੰਦਰ ਦੇ ਦਿੱਤਾ, ਇਹ ਬਦੀਆਂ ਦੇ ਸ਼ਾਹ। ਪਰ ਗੁਰੂ ਪਤ ਦਾ ਸ਼ਾਹ ਹੈ, ਪਤਾਂ ਦੇ ਸ਼ਾਹ ਹਨ। ਤਾਂ ਗੁਰੂ ਸਾਹਿਬ ਕਹਿੰਦੇ ਨਾ ਇਹ ਮੰਨਿਆ ਪਤ ਹੀ ਉਪਜੈ। ਜੇ ਨਾਮ ਮੰਨਦੇ ਆ ਨਾ, ਫਿਰ ਸ੍ਰੇਸ਼ਟ ਪਤ ਆਵਰੂ ਉਪਜਦੀ ਹੈ, ਸਤਿਗੁਰ ਦੇ ਗੁਰਸਿੱਖ ਦੀ ਰਹਿੰਦੀ ਹੈ। ਸਾਲਾ ਹੀ ਸੱਚ ਸੂਤ, ਜਦੋਂ ਸਲੋਤਾ ਕਰਨੀ ਹੈ ਗੁਰੂ ਸਾਹਿਬ ਦੇ, ਕਿਹਦੀ ਸਲੋਤਾ ਜੀ? ਸੱਚੇ ਨਾਮ ਦੀ। ਫਿਰ ਉਹ ਸੂਤ ਹੈ, ਉਹ ਸੂਤਰ ਹੈ, ਜਦੋਂ ਦਰਗਾਹ ਦੇ ਵਿੱਚ ਫਿਰ ਇਹੋ ਜਿਹਾ ਨਾਮ ਦਾ ਜਿਹੜਾ ਜਨੇਊ ਪਾਇਆ ਹੋਵੇਗਾ ਨਾ, ਇਹ ਕਦੀ ਵੀ ਟੁੱਟੇਗਾ ਨਹੀਂ। ਇਹ ਕਦੀ ਵੀ ਇਸੇ ਤਰ੍ਹਾਂ ਗਾਂ ਪੁੱਤ ਪੋਤਰਿਆਂ ਦਾ ਸਾਰੀ ਅੰਸ਼ ਦੇ ਵਿੱਚ ਨਹੀਂ ਟੁੱਟੇਗਾ, ਜਿਹੜਾ ਸਦਾ ਹੀ ਇਸ ਜਨੇਊ ਨੂੰ ਪਾਵੇਗਾ ਨਾਮ ਰੂਪੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਥਨ ਕਰਦੇ ਹਨ। ਹੁਣ ਜੇ ਵੇਖ ਲਓ, ਕਹਿੰਦੇ ਬ੍ਰਾਹਮਣ ਹੋ ਤਗ ਤੁਸੀਂ ਪਾਉਂਦੇ ਜੋ, ਤੇ ਕਹਿੰਦੇ ਇੰਦਰੀ ਨੂੰ ਕਿਹੜਾ ਤਗ ਪਾਇਆ ਹੁੰਦਾ? ਫਿਰ ਨਾਰੀ ਔਰਤ ਨੂੰ ਤਗ ਨਹੀਂ ਪਾਉਂਦੇ, ਔਰਤ ਨੂੰ ਜਨੇਊ ਨਹੀਂ ਪਾਉਂਦੇ, ਔਰਤ ਜਨੇਊ ਨਹੀਂ ਪਾ ਸਕਦੀ, ਨਾ ਜਨੇਊ ਦੀ ਹੱਕਦਾਰ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਫਿਰ ਔਰਤ ਨੂੰ ਵੀ ਜਨੇਊ ਨਹੀਂ ਪਾਉਂਦੇ। ਫਿਰ ਇਹੋ ਜਿਹੇ ਇਸੇ ਤਰ੍ਹਾਂ ਜੇ ਭਾਈ, ਜੇ ਤੈਨੂੰ ਇੰਦਰੀ ਨੂੰ ਤਗ ਨਹੀਂ ਹੈ, ਜਨੇਊ ਔਰਤ ਨੂੰ ਤਗ ਨਹੀਂ ਹੈ, ਤੇ ਫਿਰ ਤਾਂ ਇਹ ਥੁੱਕ ਪੈਂਦਾ ਹੈ ਜਿਹੜੀ ਸਾਧ ਸੰਗਤ ਜੀ, ਜਿਹੜੀ ਕਸੋਭਾ ਹੁੰਦੀ ਹੈ, ਕਸੋਭਾ ਹੁੰਦੀ ਹੈ ਜਿਹੜੀ ਤੇਰੀ, ਤੇ ਉਹ ਭਲ ਕੇ ਥੁੱਕ ਪਵੇ ਨਿਤ ਦਾੜੀ, ਬੁਰੇ ਕਰਮ ਕਰਦਾ ਹੈ ਤੂੰ, ਤੇ ਫਿਰ ਤੇਰੇ ਮੂੰਹ ਤੇ ਦਾੜੀ ਤੇ ਥੁੱਕ ਪੈਂਦਾ ਹੈ, ਭਾਵ ਬੁਰਿਆਂ ਕੰਮਾਂ ਦਾ, ਫਿਰ ਲਾਹਨਤਾਂ ਪੈਂਦੀਆਂ ਹਨ ਤੈਨੂੰ। ਨਾ ਪੈਰਾਂ ਨੂੰ ਤਗ ਲਾਇਆ ਹੁੰਦਾ, ਨਾ ਹੱਥਾਂ ਨੂੰ। ਭਾਵ ਇਹ ਕੀ ਹੈ? ਇਹਦਾ ਦ੍ਰਿਸ਼ਟਾਂਤ ਹੈ, ਦਾ ਦ੍ਰਿਸ਼ਟਾਂਤ ਫਿਰ ਦੱਸਦੇ ਹਨ।
ਤਗ ਨਾ ਜੇਬਾ, ਤਗ ਨਾ ਅੱਖੀ।
ਗੁਰੂ ਸਾਹਿਬ ਜੀ ਕਹਿੰਦੇ ਤਗ ਨਾ ਜੇਬਾ, ਤਗ ਨਾ ਅੱਖੀ, ਤਗ ਨਾ ਇੰਦਰੀ, ਤਗ ਨਾ ਨਾਰੀ। ਇਹ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਹੈ ਕਿ ਜਿਹੜਾ ਤਗ ਤੁਸੀਂ ਪਾਇਆ ਤਾਂ ਹੈ। ਬ੍ਰਾਹਮਣਾਂ ਦਾ ਸਭ ਤੋਂ ਵੱਡੀ ਗੱਲ ਇਹ ਹੁੰਦੀ ਸੀ ਸਾਧ ਸੰਗਤ ਜੀ, ਜੇ ਕਿਸੇ ਰਾਜਾ ਮਰ ਜਾਣਾ, ਉਹਦੀ ਜਿਹੜੀ ਵਿਧਵਾ ਹੋ ਜਾਣੀ ਆਪਣੇ ਘਰ ਬਿਠਾ ਲੈਂਦੇ ਸੀ। ਉਹਦੀ ਵਿਧਵਾ, ਉਹ ਬ੍ਰਾਹਮਣ ਦਾ ਹੱਕ ਸੀ, ਉਹ ਆਪਣੇ ਘਰ ਬਿਠਾ ਲੈਂਦੇ ਸਨ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਤੁਸੀਂ ਤੇ ਬ੍ਰਾਹਮਣੋ, ਇੰਦਰੀ ਨੂੰ ਵੀ ਤਗ ਨਹੀਂ ਪਾਇਆ, ਭਾਵ ਕਿ ਜਸਦ ਵਿੱਚ ਵੀ ਪੱਕੇ ਨਹੀਂ ਹੋ। ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰਦੇ ਹਨ, ਤੇ ਭਲ ਕੇ ਥੁੱਕ ਪਵੇ ਨਾ, ਤੈਨੂੰ ਲਾਹਨਤਾਂ ਪੈਂਦੀਆਂ ਹਨ ਇਸ ਤਰ੍ਹਾਂ ਦੀਆਂ, ਜਿਹੜੇ ਕੁਕਰਮ ਕਰਦੇ ਜੋ। ਤਗ ਨਾ ਪੈਰੀ, ਪੈਰਾਂ ਨਾਲ ਚੱਲ ਕੇ ਕੁਕਰਮ ਦੇ ਵਿੱਚ ਕਰਮ ਨਹੀਂ ਜਾਣਾ, ਇਸ ਕਰਕੇ ਤੂੰ ਪੈਰਾਂ ਨੂੰ ਵੀ ਤਗ ਨਹੀਂ ਪਾਇਆ, ਪੈਰਾਂ ਨੂੰ ਵੀ ਆਪਣੀ ਮਰਯਾਦਾ ਵਿੱਚ ਨਹੀਂ ਰੱਖਿਆ। ਤੇ ਗੁਰੂ ਸਾਹਿਬ ਜੀ ਕਹਿੰਦੇ ਹਨ ਤਗ ਨਾ ਪੈਰੀ, ਤਗ ਨਾ ਹੱਥੀ, ਤੇ ਹੱਥਾਂ ਕਰਕੇ ਤੁਸੀਂ ਕੁਕਰਮ ਕਰਦੇ ਜੋ, ਚੋਰੀ ਯਾਰੀ ਠੱਗੀ ਕਰਦੇ ਜੋ, ਹੱਥਾਂ ਨੂੰ ਵੀ ਜਨੇਊ ਤੁਸੀਂ ਨਹੀਂ ਪਾਇਆ, ਰੋਕਿਆ ਨਹੀਂ ਹੈ।
ਤਗ ਨਾ ਜੇਬਾ, ਤਗ ਨਾ ਅੱਖੀ,
ਜ਼ੁਬਾਨ ਦੇ ਨਾਲ ਤੁਸੀਂ ਆਪਣੇ ਕੁਫਰ ਤੋਲਦੇ ਜੋ। ਤੁਹਾਡੇ ਅੰਦਰ ਕੋਈ ਹੋਰ ਹੁੰਦਾ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ, ਕੱਚੇ ਪਿੱਲੇ ਜੋ, ਪਰ ਜ਼ੁਬਾਨ ਉੱਤੇ ਵੀ ਤੁਸੀਂ ਤੰਗ ਨਹੀਂ ਪਾਇਆ, ਜ਼ੁਬਾਨ ਨੂੰ ਵੀ ਮਰਜ਼ਾਦਾ ਚ ਨਹੀਂ ਰੱਖਿਆ।
ਬੇਤੱਗਾ ਆਪੇ ਬੱਤੈ,
ਤੇ ਬੇਤੱਗਾ ਹੋ ਗਿਆ ਫਿਰ, ਇਹਦੇ ਸਾਰਾ ਹੀ ਬੇਤੱਗਾ ਹੋ ਗਿਆ, ਜਦੋਂ ਕੋਈ ਭਾਵ ਕੇ ਕੁਕਰਮਾਂ ਵੱਲੋਂ ਪੈਰਾਂ ਨੂੰ ਨਹੀਂ ਰੋਕਿਆ, ਮਾੜੀ ਸੰਗਤ ਵੱਲੋਂ ਨਹੀਂ ਰੋਕਿਆ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਬੇਤੱਗਾ ਹੋ ਕੇ, ਤੇ ਆਪੇ ਵੱਤੇ, ਭਾਵ ਆਪ ਹੀ ਇਧਰਲੇ ਪਾਸੇ ਇਹਦਾ ਬਿਨਾਂ ਕਿਸੇ ਲਗਾਮ ਤੋਂ ਤੁਰਿਆ ਫਿਰਦਾ ਹੈ।
ਬਟ ਤਾਗੇ ਅਵਰਾ ਕੱਤੇ,
ਆਪ ਮਰਯਾਦਾ ਚ ਨਹੀਂ, ਦੂਜਿਆਂ ਨੂੰ ਕਹਿੰਦਾ ਮਰਯਾਦਾ ਚ ਰਹਿ ਜਾਓ। ਗੱਟ ਧਾਗੇ ਅਵਰਾ ਕੱਤੇ, ਤੇ ਧਾਗਿਆਂ ਨੂੰ ਵੱਟ ਵੱਟ ਕੇ ਦੂਜਿਆਂ ਨੂੰ ਦੇ ਰਹਿ ਜਾਓ।
ਲੈ ਭਾੜ ਕਰੇ,
ਜਦੋਂ ਵਿਆਹ ਕਰਦੇ ਜੀ, ਉਦੋਂ ਦੇ ਇੰਨੀ ਚੀਜ਼ਾਂ ਰੱਖਦੇ, ਜਿਸ ਤਰ੍ਹਾਂ ਉਹ ਕਿਸੇ ਬ੍ਰਾਹਮਣ ਨੇ ਵਿਆਹ ਕੀਤਾ ਸੀ, ਤੇ ਉਹ ਸਾਸਕ ਕਪਾਹ ਦੀਆਂ ਦੋ ਚਾਰ ਪੰਡਾ, ਦੋ ਪੰਡਾ ਉਧਰ ਦੋ ਉਧਰ, ਤੇ ਦੂਜੇ ਵੱਲੋਂ ਜਦੋਂ ਧੇਤਿਆਂ ਪਧੇਤਿਆਂ ਵੱਲੋਂ, ਸਾਧ ਸੰਗਤ ਜੀ ਜਦੋਂ ਉਧਰੋਂ ਵਿਆਹ ਵਾਲਿਆਂ ਵੱਲੋਂ ਆਇਆ ਪੰਡਿਤ, ਉਹ ਕਹਿੰਦਾ ਇਹ ਕੀ ਸੰਸਕ੍ਰਿਤ ਵਿੱਚ ਉਹਨੇ ਬੋਲਿਆ। ਉਹ ਕਹਿੰਦਾ ਇਹ ਜੇ ਕਹਿੰਦਾ ਵੀ ਦੋ ਪੰਡਾ ਉਧਰ ਦੋ ਪੰਡੇ ਸਵਾਦ, ਕਹਿੰਦਾ ਅਰਧੋ ਅਰਧ ਸਵਾਹ, ਚੁੱਪ ਗੁੜੁੱਪਮ ਮੁਗਧ ਨੂੰ ਲੁੱਟਣ, ਕਹਿੰਦਾ ਚੁੱਪ ਕਰ ਜਾ, ਕਹਿੰਦਾ ਚੁੱਪ ਕਰ ਜਾ, ਮੂਰਖਾਂ ਨੂੰ ਲੁੱਟਣ ਡਿਆ ਆਪਾਂ। ਇਸ ਤਰ੍ਹਾਂ ਦਾ ਗੁਰੂ ਸਾਹਿਬ ਕਹਿੰਦੇ ਪੈਸੇ ਦੇ ਕੇ ਤੇ ਪੈਸੇ ਲੈ ਕੇ ਤੇ ਵਿਆਹ ਕਰ ਦੇ ਜੋ। ਫਿਰ ਕਾਗਲ ਪੋਥੀਆਂ ਕੱਢ ਕੇ ਫਿਰ ਇਸੇ ਤਰ੍ਹਾਂ ਪੱਤਰੀਆਂ ਵਾਚਦੇ ਜੋ। ਪੱਤਰੀ ਹੈ ਜਿਸ ਤਰ੍ਹਾਂ ਬ੍ਰਾਹਮਣ ਕਹਿੰਦੇ ਆ ਨਾ, ਇਸੇ ਤਰ੍ਹਾਂ ਸਾਧ ਸੰਗਤ ਜੇ ਪੱਤਰੀ ਹਮਾਰੀ ਬੜੀ ਸ਼ਿਕਾਰਨ ਮਾਰ ਲਿਆ ਆਵੇ ਸੀ, ਕਹਿੰਦੇ ਪੱਤਰੀ ਸਾਡੀ ਬੜੀ ਰਾਹੂ ਕੇਤੂ ਦੋਏ ਬੈਲ ਹਮਾਰੇ ਸਾੜ ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰਨ ਮਾਰ ਲਿਆ ਆਵੇ ਛੇਤੀ, ਰਾਹੂ ਕੇਤੂ ਦੋ ਬੌਲ ਦੋਗੇ ਤੇ ਸਾੜ ਸਤੀ ਸਾਡੀ ਖੇਤੀ ਹੈ, ਤੇ ਪੱਤਰੀ ਜਿਹੜੀ ਅਸੀਂ ਲੋਕਾਂ ਨੂੰ ਬਣਾ ਬਣਾ ਕੇ ਦਿੰਦੇ ਹਾਂ ਤੇ ਉਹ ਬੜੀ ਛੇਤੀ ਮਾਰ ਲਿਆਉਂਦੀ ਹੈ। ਮਾਤਾ ਇੰਨੇ 101 ਰੱਖ ਦੇ, 101 ਯੂਰੋ ਰੱਖ ਦੇ, 101 ਪਾਉਂਡ ਰੱਖ ਦੇ, 101 ਰੁਪਈਆ ਵੀ ਉੱਥੇ 500-500 ਰੁਪਈਆ ਲੈ ਲੈਂਦੇ। ਤੇ ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਕੱਢ ਕਾਗਲ ਦੱਸੇ ਰਾਹੋ, ਤੇ ਫਿਰ ਜਦੋਂ ਸਾਹ ਸਧਾਉਂਦੇ ਆ ਤੇ ਫਿਰ ਸਾਰੇ ਕਹਿੰਦੇ ਪੰਡਿਤ ਜੀ ਵੇਖਿਓ ਕਿਹੜਾ ਸ਼ੁਭ ਦਿਨ ਹੈ। ਤੇ ਸ਼ੁਭ ਦਿਨ ਵੇਖਦਾ ਗੁਰਬਾਣੀ ਵਿੱਚ ਆਉਂਦਾ, ਸਾਹਾ ਗਣੇ ਨਾ ਕਰੇ ਵਿਚਾਰ ਸਾਹੇ ਉੱਪਰ ਏਕ ਓਂਕਾਰ। ਜਦੋਂ ਸਾਹ ਚਿੱਠੀ ਲਿਖੀ ਇੱਕ ਓਂਕਾਰ ਲਿਖ ਦਿਓ ਸਾਰੇ ਬੰਧਨਾਂ ਨੂੰ, ਸਾਰੇ ਸਾਰ ਸੰਗਤ ਵਿਘਨਾਂ ਦਾ ਨਾਸ, ਗੁਰੂ ਸਾਹਿਬ ਜੀ ਇੱਕ ਅਕਾਲ ਪੁਰਖ ਵਾਹਿਗੁਰੂ ਜਿਹੜਾ ਇੱਕ ਓਂਕਾਰ ਕਰ ਦਿੰਦਾ। ਤੇ ਇਹਨਾਂ ਨੇ ਇਸ ਤਰ੍ਹਾਂ ਵੇਖਣਾ ਤਾਂ ਗੁਰੂ ਸਾਹਿਬ ਕਹਿੰਦੇ ਪੱਤਰੀ ਕੱਢ ਕੇ ਲੋਕਾਂ ਨੂੰ ਰਾਹ ਦੱਸ ਦੇ ਜੋ।
ਸੁਣ ਵੇਖੋ ਲੋਕਾ ਇਹੋ ਵਡਾਣਾ,
ਇਹ ਲੋਕਾ ਵੇਖ ਲਓ ਆ ਵਡਾਣ ਦਾ ਮਤਲਬ ਹੈ ਕਿਸ ਤਰ੍ਹਾਂ ਵਟਾਂਦਰਾ ਕੀਤਾ ਹੋਇਆ ਹੈ, ਅੱਡ ਅੱਡ ਕਰ ਦਿੱਤਾ ਸਾਰਿਆਂ ਨੂੰ, ਚਾਰ ਵਰਨ ਬਣਾ ਦਿੱਤੇ। ਇਹ ਜਿਹੜਾ ਸਾਧ ਸੰਗਤ ਇਸ ਤਰ੍ਹਾਂ ਲੋਕ ਕਰਦੇ ਹਨ, ਅੰਧਾ ਮਨ ਜਿਹੜਾ ਹੈ ਸਾਧ ਸੰਗਤ ਜੀ, ਨਾਮ ਜਪਾਂਗੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਹੋਵੇਗੀ, ਤੇ ਮਨ ਜਿਹੜਾ ਅੰਧਾ ਹੈ ਇਹਨੂੰ ਸ੍ਰੇਸ਼ਟ ਮਤ ਦਿੰਦਾ ਹੈ, ਨਾਮ ਜਪਾਂਗੇ ਨਾਮ ਦੇ ਨਾਲ ਜੁੜਾਂਗੇ ਤਾਂ ਸਾਧ ਸੰਗਤ ਪ੍ਰਾਪਤੀ ਹੋਵੇਗੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਜਿਨੇ ਉਹਦੇ ਬਾਰੇ ਜਿਸ ਤਰ੍ਹਾਂ ਦੱਸਿਆ, ਸਤਿਗੁਰ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਹੈ। ਇੱਥੋਂ ਤੱਕ ਸਾਧ ਸੰਗਤ ਸਮੇਂ ਦੀ ਸਮਾਪਤੀ ਹੈ। ਦਾਸ ਕੋਲੋਂ ਬੇਨਤੀਆਂ ਕਰਦਾ, ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ, ਅਣਜਾਣ ਬੱਚਾ ਸਮਝ ਕੇ ਮਾਫ ਕਰਨਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਤਸੰਗਤ ਬਖਸ਼ਣ ਆਰੇ ਬਖਸ਼ ਲੈਣਾ ਜੀ, ਦੇਹੋ ਸੱਜਣ ਸੀਸੜੀਆ ਜਿਉ ਹੋਵੇ ਸਾਹਿਬ ਸਿਉ ਮੇਲ, ਲੈ ਭਾੜ ਕਰੇ ਵੀ ਆਹੋ ਕੱਢ ਕਾਗਲ ਦੱਸੇ ਰਾਹੋ, ਸੁਣ ਵੇਖੋ ਲੋਕਾ ਇਹੋ ਵਿਡਾਣ, ਮਨ ਅੰਧਾ ਨਾਉ ਸੁਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ